ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾਅ ਚ ਕੁਝ ਪਲ ਤੁਹਾਡੇ ਨਾਲ ਹਰਮ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰੈਸਮੈਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਅੱਜ ਦੀ ਇਸ ਸਵੇਰ ਦੇ ਵਿੱਚ ਸੋ ਦਿਨ ਸ਼ੁੱਕਰਵਾਰ ਚੜ ਚੁੱਕਾ ਜੀ ਸੂਰਜ ਸਾਡੀਆਂ ਬਰੂਹਾਂ ਤੇ ਹਲਕੀ ਹਲਕੀ ਧੁੱਪਾ ਸਾਡੇ ਆਂਗਨ ਦੇ ਵਿੱਚ ਸਾਡੇ ਵਿਹੜੇ ਦੇ ਵਿੱਚ ਪਹੁੰਚ ਚੁੱਕੀ ਆ ਤੇ ਸਾਰਿਆਂ ਨੇ ਆਪੋ ਆਪਣੇ ਕੰਮਾਂ ਕਾਰਾਂ ਵੱਲ ਵੀ ਵਹੀਰਾ ਕੱਤ ਲੀਆਂ ਹੋਣਗੀਆਂ ਤੇ ਕੁਝ ਕੁ ਜਾਂਦੇ ਜਿਹੜੇ ਲਿਸਨਰ ਆ ਜਿਹੜੇ ਸਾਡੇ ਦੇਸਾਂ ਪ੍ਰਦੇਸਾਂ ਦੇ ਵਿੱਚ ਵਸਦੇ ਪੰਜਾਬੀ ਆ ਆਪੋ ਆਪਣੇ ਕੰਮਾਂ ਤੇ ਜਾ ਰਹੇ ਆ ਤੇ ਕੁਝ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਵਾਪਸ ਘਰ ਨੂੰ ਆ ਰਹੇ ਆ ਤੇ ਲਓ ਜੀ ਫਿਰ ਸਾਡੇ ਹਰਮ ਰੇਡੀਓ ਦੀ ਪੂਰੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਸ ਨਾਲ ਜੀ ਕੀ ਹਾਲ ਚਾਲ ਆ ਤੇ ਕਿੱਦਾਂ ਦਾ ਰਿਹਾ ਤੁਹਾਡਾ ਪੂਰਾ ਹਫਤਾ ਉਮੀਦ ਕਰਦੇ ਹਾਂ ਜੀ ਹਫਤਾ ਤੁਹਾਡਾ ਬਹੁਤ ਵਧੀਆ ਰਿਹਾ ਹੋਏਗਾ ਤੇ ਹੁਣ ਵੀਕਐਂਡ ਵੀ ਬਹੁਤ ਹੀ ਵਧੀਆ ਰਹੂਗਾ ਘਰ ਦੇ ਕੰਮ ਕਾਰ ਤੇ ਜ਼ਿੰਮੇਵਾਰੀਆਂ ਦੇ ਵਿੱਚ ਟਾਈਮ ਕਿੱਦਾਂ ਲੰਘ ਜਾਂਦਾ ਵਾ ਉਸਦਾ ਕਦੇ ਅਹਿਸਾਸ ਹੀ ਨਹੀਂ ਹੁੰਦਾ ਸੋ ਕਹਿੰਦੇ ਆ ਨਾ ਕਿ ਜਿਹੜਾ ਟਾਈਮ ਆ ਉਹ ਤਾਂ ਇਹਨਾਂ ਪਰਦੇਸਾਂ ਦੇ ਵਿੱਚ ਇਸ ਤਰ੍ਹਾਂ ਲੱਗਦਾ ਜਿਵੇਂ ਖੰਭ ਲਾ ਕੇ ਉੱਡੀ ਜਾਂਦਾ ਹੋਵੇ ਤੇ ਬਿਲਕੁਲ ਜੀ ਦਿਨ ਕਦੋਂ ਲੰਘ ਜਾਂਦੇ ਤੇ ਹਫਤਾ ਕਦੋਂ ਲੰਘ ਜਾਂਦਾ ਇਸ ਦਾ ਪਤਾ ਲੱਗਦਾ ਹੀ ਨਹੀਂ ਤੇ ਲਓ ਫਿਰ ਅੱਜ ਦੀ ਇਸ ਸਵੇਰ ਦੇ ਵਿੱਚ ਕਰਦੇ ਹਾਂ ਜੀ ਸ਼ੁਰੂਆਤ ਪ੍ਰੋਗਰਾਮ ਲਹਿਰਾਂ ਦੇ ਸੰਗ ਤੇ ਤਰੀਕ ਅੱਜ ਹੋ ਚੁੱਕੀ ਹੈ ਜੀ 28 ਮਈ ਤੇ ਸਾਲ ਚੱਲ ਰਿਹਾ 2018 ਤੇ ਦਿਨ ਜਿਵੇਂ ਕਿ ਮੈਂ ਦੱਸ ਹੀ ਚੁੱਕੀ ਹਾਂ ਜੀ ਸ਼ੁੱਕਰਵਾਰ ਦਾ ਦਿਨ ਅੱਜ ਤੇ ਟਾਈਮ ਹੋ ਚੁੱਕਾ 8:02 ਸਵੇਰ ਦੀ ਤੇ ਆਪਣਾ ਜਿਹੜਾ ਸਾਥ ਹੈ ਜੀ 8 ਤੋਂ 10 ਵਜੇ ਤੱਕ ਇਸੇ ਤਰ੍ਹਾਂ ਹੀ ਬਣਿਆ ਰਹੂਗਾ ਪਰ ਹਾਂਜੀ ਅੱਜ ਥੋੜਾ ਕੁ ਟਾਈਮ ਸ਼ਾਇਦ ਮੈਨੂੰ ਪਹਿਲਾਂ ਜਾਣਾ ਪਵੇ ਸੋ ਉਸਦੇ ਲਈ ਆਪਾਂ ਸ਼ੁਰੂ ਚ ਹੀ ਮਾਫ਼ੀ ਮੰਗ ਲੈਂਦੇ ਹਾਂ ਪਰ ਤੁਹਾਡੇ ਲਈ ਹਰਮ ਰੇਡੀਓ ਤੇ ਪ੍ਰੋਗਰਾਮ ਆ ਜਿਹੜੇ ਸਾਰਾ ਦਿਨ ਕੀ ਸੀ ਸਾਰਾ ਹਫਤਾ ਇਸੇ ਤਰ੍ਹਾਂ ਹੀ ਚੱਲਦੇ ਰਹਿਣਗੇ ਤੇ ਲਓ ਜੀ ਫਿਰ ਮੌਸਮ ਬਾਰੇ ਗੱਲ ਕਰੀਏ ਤੁਹਾਡੇ ਸ਼ਹਿਰਾਂ ਦਾ ਮੌਸਮ ਕਿੱਦਾਂ ਦਾ ਇਹ ਤਾਂ ਹੁਣ ਸਾਨੂੰ ਤੁਹਾਡੇ ਤੋਂ ਹੀ ਪਤਾ ਲੱਗੇਗਾ ਨਾ ਕਿਉਂਕਿ ਕਿਤੇ ਤਾਂ ਹੱਥ ਠਰਦੇ ਆ ਤੇ ਕਿਤੇ ਫਿਰ ਧੁੱਪ ਤੇ ਠੰਡ ਦਾ ਜਿਹੜਾ ਸਮੇਲ ਆ ਥੋੜੀ ਜਿਹੀ ਤਪਸ਼ ਦਾ ਅਹਿਸਾਸ ਵੀ ਹੁੰਦਾ ਪਰ ਸਾਡੇ ਬ੍ਰਿਸਟਨ ਦੇ ਵਿੱਚ ਜੀ ਥੋੜੀ ਥੋੜੀ ਜਿਹੀ ਠੰਡ ਆ ਤੇ ਬਾਕੀ ਧੁੱਪ ਨਿਕਲੀ ਹੋਈ ਆ ਤੇ ਉਸੇ ਤਰ੍ਹਾਂ ਜਿਵੇਂ ਮੈਂ ਕਿਹਾ ਨਾ ਕਿ ਤਪਸ਼ ਦਾ ਅਹਿਸਾਸ ਵੀ ਹੋ ਰਿਹਾ ਜਾਣੀ ਕਿ ਮੌਸਮ ਬੜਾ ਪਿਆਰਾ ਜਿਹਾ ਮੌਸਮ ਆ ਜੀ ਥੋੜੀ ਜਿਹੀ ਠੰਡ ਤੇ ਥੋੜਾ ਜਿਹਾ ਧੁੱਪ ਦਾ ਨਿੱਘ ਸੋ ਇੰਜੋਏ ਕਰ ਰਹੇ ਹਾਂ ਜੀ ਅਸੀਂ ਬ੍ਰਿਸਬਨ ਵਾਲੇ ਸੋ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਖਬਰਾਂ ਬਾਰੇ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਦੇ ਨਾਲ ਤੇ ਹਮੇਸ਼ਾ ਦੀ ਤਰ੍ਹਾਂ ਬੁਝਾਰਤਾਂ ਦਾ ਦੌਰ ਵੀ ਚੱਲੇਗਾ ਕੁਝ ਤੁਹਾਡੇ ਵੱਲੋਂ ਤੇ ਕੁਝ ਬੁਝਾਰਤਾਂ ਮੇਰੇ ਵੱਲੋਂ ਤੇ ਥੋੜੀ ਜਿਹੀ ਹਲਕੀ ਫੁਲਕੀ ਗੱਲਬਾਤ ਵੀ ਕਰਾਂਗੇ ਸਾਡੇ ਆਪਣੀ ਸੋਚ ਬਾਰੇ ਸਾਡੇ ਆਪਣੇ ਐਟੀਟਿਊਡ ਬਾਰੇ ਹੈ ਨਾ ਕਿਉਂਕਿ ਉਸਦੇ ਬਾਰੇ ਚਲੋ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਪਰ ਫਿਲਹਾਲ ਕਹਿੰਦੇ ਹੁੰਦੇ ਆ ਨਾ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਦਿਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਉਸ ਪਰਮਾਤਮਾ ਦਾ ਨਾਮ ਲਿਆ ਜਾਵੇ ਤਾਂ ਸਾਰਾ ਦਿਨ ਪਤਾ ਹੀ ਨਹੀਂ ਲੱਗਦਾ ਕਿੱਦਾਂ ਲੰਘ ਜਾਂਦਾ ਬੜਾ ਵਧੀਆ ਲੰਘਦਾ ਕਹੋ ਜੀ ਫਿਰ KS ਮੱਖਣ ਦਾ ਗਾਇਆ ਹੋਇਆ ਗਾਣਾ ਬਾਬਾ ਨਾਨਕ ਸੁਣਦੇ ਆ ਤੇ ਮਿਲਦੇ ਆ ਫਿਰ ਇਸ ਗੀਤ ਤੋਂ ਬਾਅਦ
ਸ਼ੱਕ ਨਾ ਸਾਈਆਂ ਵੇ ਤੇਰੀ ਹੋਂਦ ਬਾਰੇ ਕੁਝ ਆਖਾਂ ਮੈਨੂੰ ਹੱਕ ਨਾ ਸਾਈਆਂ ਵੇ ਤੇਰੀ ਹੋਂਦ ਬਾਰੇ ਕੁਝ ਆਖਾਂ ਮੈਨੂੰ ਹੱਕ ਨਾ ਸਾਈਆਂ ਵੇ ਪਾਤ ਦਾ ਯਪ ਮੁਕਾ ਦਿੱਤਾ ਦਸਵੇਂ ਸਮੇਂ ਵਿੱਚ ਆ ਸੋਣਾ ਪੰਥ ਸਜਾ ਦਿੱਤਾ ਦਸਵੇਂ ਸਮੇਂ ਵਿੱਚ ਆ ਸੋਣਾ ਪੰਥ ਸਜਾ ਦਿੱਤਾ ਹੁਣ ਜੈ ਮਸਤਾਂ ਦੀ ਅੱਖਰ ਹੁਣ ਜੈ ਮਸਤਾਂ ਦੀ ਅੱਖਰ ਜਿਹਨਾਂ ਜੈਕਾਰੇ ਲਾਉਣੇ ਨੇ
ਲਓ ਜੀ ਕੇ ਐਸ ਮੱਖਣ ਦੀ ਆਵਾਜ਼ ਦੇ ਵਿੱਚ ਗਾਣਾ ਸੁਣਿਆ ਸੀ ਤੁਸੀਂ ਕਿ ਜਿਹੜੇ ਨਾਨਕ ਦੇ ਨਹੀਂ ਹੋਏ ਤੇਰੇ ਕਿੱਥੋਂ ਹੋਣੇ ਨੇ ਸੋ ਵਾਕਈ ਜੀ ਅੱਜ ਕੱਲ ਦੀ ਤ੍ਰਾਸਦੀ ਇਹ ਆ ਕਿ ਹਰ ਕੋਈ ਆਪਣੇ ਆਪ ਜੋ ਵੀ ਕਹਿੰਦਾ ਵਾ ਨਾ ਬਸ ਉਸੇ ਨੂੰ ਹੀ ਠੀਕ ਸਮਝਦਾ ਵਾ ਰੱਬ ਦਾ ਭਾਣਾ ਕੀ ਹੁੰਦਾ ਤੇ ਰੱਬ ਦੀ ਰਜ਼ਾ ਕੀ ਆ ਉਸ ਦੇ ਵਿੱਚ ਰਹਿਣਾ ਬਹੁਤ ਹੀ ਘੱਟ ਲੋਕ ਜਾਣਦੇ ਆ ਸੋ ਏਦਾਂ ਦੀ ਤੁਹਾਨੂੰ ਮੈਂ ਇੱਕ ਗੱਲ ਸੁਣਾਉਣੀ ਆ ਇੱਕ ਵਾਰੀ ਇੱਕ ਨਾ ਹਕੀਮ ਕਹਿ ਸਕਦੇ ਹੋ ਹਕੀਮ ਹੁੰਦਾ ਵਾ ਤੇ ਉਹ ਬੜਾ ਰੱਬ ਨੂੰ ਮੰਨਦਾ ਹੁੰਦਾ ਤੇ ਉਹ ਬਸ ਓਨੀ ਕੀ ਉਹਦੀ ਕਮਾਈ ਹੁੰਦੀ ਆ ਪਤਾ ਹੀ ਆ ਜੀ ਜਿਹੜੇ ਦੇਸੀ ਨੁਸਖੇ ਆ ਜਾਂ ਦੇਸੀ ਦਵਾਈਆਂ ਬਣਾਉਂਦੇ ਆ ਹਕੀਮ ਉਹਨਾਂ ਦੀ ਜਿਹੜੀ ਇਨਕਮ ਆ ਉਹ ਕਿੰਨੀ ਕੁ ਹੁੰਦੀ ਆ ਤੇ ਕਿੰਨੇ ਕੁ ਲੋਕ ਆ ਜਿਹੜੇ ਦੇਸੀ ਦਵਾਈਆਂ ਦੇ ਵਿੱਚ ਬਿਲੀਵ ਕਰਦੇ ਆ ਵਿਸ਼ਵਾਸ ਕਰਦੇ ਆ ਸੋ ਏਦਾਂ ਹੀ ਜੀ ਟਾਈਮ ਲੰਘੀ ਜਾਂਦਾ ਉਹ ਜਿਹੜਾ ਹਕੀਮ ਹੁੰਦਾ ਨਾ ਉਹ ਜਿੰਨੀ ਕੁ ਉਹਦੀ ਮਤਲਬ ਕਿ ਆਮਦਨ ਹੁੰਦੀ ਆ ਉਹਦੇ ਵਿੱਚ ਉਹਦੇ ਘਰ ਦਾ ਗੁਜ਼ਾਰਾ ਮਸਾਂ ਹੀ ਚੱਲਦਾ ਹੁੰਦਾ ਤੇ ਉਹ ਫਿਕਰਮੰਦ ਥੋੜੀ ਉਹਦੀ ਘਰ ਵਾਲੀ ਫਿਕਰਮੰਦ ਹੁੰਦੀ ਆ ਪਰ ਉਹ ਨੀ ਹੁੰਦਾ ਕਿਉਂਕਿ ਉਹਨੂੰ ਆਪਣੇ ਰੱਬ ਤੇ ਨਾ ਬਹੁਤ ਯਕੀਨ ਹੁੰਦਾ ਉਹ ਸੋਚਦਾ ਕਿ ਜਿਹਨੇ ਦੋ ਵਕਤ ਦੀ ਰੋਟੀ ਦਿੱਤੀ ਆ ਤਾਂ ਉਹ ਕੋਈ ਨਾ ਕੋਈ ਹੀਲਾ ਵਸੀਲਾ ਇਸਦਾ ਜ਼ਰੂਰ ਬਣਾਊਗਾ ਸੋ ਇਸੇ ਤਰ੍ਹਾਂ ਹੀ ਉਹ ਰੱਬ ਦਾ ਹਰ ਰੋਜ਼ ਸ਼ੁਕਰੀਆ ਅਦਾ ਕਰਦਾ ਕਿ ਵੀ ਤੂੰ ਮੇਰਾ ਪਾਲਣਹਾਰ ਆ ਤੂੰ ਜੋ ਵੀ ਮੇਰੇ ਲਈ ਕਰੇਗਾ ਉਹ ਚੰਗਾ ਹੀ ਕਰੇਗਾ ਤਾਂ ਇੱਕ ਦਿਨ ਕੀ ਹੁੰਦਾ ਜਦੋਂ ਆਪਦੀ ਦੁਕਾਨ ਬੰਦ ਕਰ ਲੱਗਦਾ ਨਾ 1 ਵਜੇ ਦੇ ਕਰੀਬ ਤਾਂ ਉਹ ਸੋਚ ਹੀ ਰਿਹਾ ਹੁੰਦਾ ਵਾ ਕੁਛ ਆਪਣੇ ਦਿਮਾਗ ਦੇ ਵਿੱਚ ਕਿ ਰੱਬ ਅੱਗੇ ਮੇਰੇ ਨਾਲ ਕੀ ਕਰੂਗਾ ਤਾਂ ਇੱਕ ਬੜੀ ਵੱਡੀ ਕਾਰ ਨਾ ਦੁਕਾਨ ਦੇ ਸਾਹਮਣੇ ਆ ਕੇ ਰੁਕ ਜਾਂਦੀ ਆ ਤੇ ਕਾਰ ਦੇ ਵਿੱਚੋਂ ਨਾ ਇੱਕ ਬੰਦਾ ਨਿਕਲਦਾ ਵਾ ਜੋ ਹਕੀਮ ਦੇ ਸਾਹਮਣੇ ਸਟੂਲ ਤੇ ਬੈਠ ਕੇ ਨਮਸਕਾਰ ਕਰਦਾ ਵਾ ਹਕੀਮ ਨੂੰ ਕਹਿੰਦਾ ਵੀ ਤੁਸੀਂ ਮੈਨੂੰ ਪਛਾਣਿਆ ਤਾਂ ਉਹ ਕਹਿੰਦਾ ਵੀ ਨਹੀਂ ਕਹਿੰਦਾ ਮੈਂ ਸੇਠ ਰਤਨ ਲਾਲ ਆ ਕਹਿੰਦਾ ਇੱਕ ਦਿਨ ਮੇਰੀ ਕਾਰ ਤੁਹਾਡੇ ਦਵਾਖਾਨੇ ਕੋਲ ਨਾ ਪੰਚਰ ਹੋ ਗਈ ਸੀ ਤੇ ਡਰਾਈਵਰ ਵੀ ਕਾਰ ਨੂੰ ਠੀਕ ਕਰਨ ਲਈ ਜੈਕ ਲਾ ਰਿਹਾ ਸੀਗਾ ਤੇ ਟਾਇਰ ਖੁੱਲਣ ਲੱਗਾ ਤੇ ਮੈਂ ਬਾਹਰ ਸੜਕ ਤੇ ਖੜਨ ਦੀ ਬਜਾਏ ਵੀ ਮੈਂ ਤੁਹਾਡੇ ਕੋਲ ਆ ਕੇ ਬੈਠ ਗਿਆ ਸੀ ਤੇ ਤੁਸੀਂ ਮੈਨੂੰ ਪੁੱਛਿਆ ਸੀ ਮੇਰੀ ਉਦਾਸੀ ਦੇਖ ਕੇ ਵੀ ਕੀ ਬਿਮਾਰੀ ਆ ਤਾਂ ਮੈਂ ਤੁਹਾਨੂੰ ਕਿਹਾ ਕਿ ਮੈਂ ਸੇਠ ਰਤਨ ਲਾਲ ਆ ਸ਼ਹਿਰ ਵਿੱਚ ਮੇਰਾ ਬੜਾ ਹੀ ਤਕੜਾ ਕਾਰੋਬਾਰ ਆ ਤੇ ਪਰਮਾਤਮਾ ਦਾ ਦਿੱਤਾ ਸਭ ਕੁਝ ਆ ਮੇਰੇ ਘਰ ਪਰ ਵਿਆਹ ਤੇ ਕਈ ਸਾਲ ਹੋ ਗਿਆ ਮੇਰੇ ਪਰ ਮੇਰੇ ਘਰ ਕੋਈ ਔਲਾਦ ਨਹੀਂ ਹੈਗੀ ਤਾਂ ਤੁਸੀਂ ਕਿਹਾ ਸੀ ਕਿ ਇਸ ਸਮੱਸਿਆ ਦਾ ਮੇਰੇ ਕੋਈ ਔਲਾਦ ਨਹੀਂ ਔਲਾਦ ਹੋਣਾ ਮੇਰੇ ਪਰਮਾਤਮਾ ਦੇ ਬਸ ਆ ਤੇ ਇਹ ਸਭ ਉਸੇ ਦੀ ਦੇਣ ਆ ਤੇ ਉਸਦੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਤੇ ਉਹ ਸੇਠ ਉਸਨੂੰ ਯਾਦ ਕਰਾ ਰਿਹਾ ਕਹਿੰਦਾ ਨਾਲ ਹੀ ਤੁਸੀਂ ਨਾ ਆਪਣੇ ਦਰਾਜ ਵਿੱਚੋਂ ਦਵਾਈ ਕੱਢ ਕੇ ਕੁੜੀਆਂ ਤਿਆਰ ਕਰ ਰਹੇ ਸੀ ਤੇ ਤੁਸੀਂ ਮੈਨੂੰ ਤੇ ਮੇਰੀ ਪਤਨੀ ਦਾ ਨਾਂ ਪੁੱਛਿਆ ਫਿਰ ਇੱਕ ਪੁੜੀ ਤੇ ਮੇਰਾ ਨਾਂ ਲਿਖਿਆ ਤੇ ਦੂਸਰੀ ਪੁੜੀ ਤੇ ਮੇਰੀ ਪਤਨੀ ਦਾ ਨਾਂ ਲਿਖ ਕੇ ਮੈਨੂੰ ਮੈਂ ਨਹੀਂ ਜਾਣਦਾ ਕਿ ਦਵਾਈ ਅਸਰ ਕਰੇ ਜਾਂ ਨਾ ਕਰੇ ਪਰ ਜੇਕਰ ਮੇਰੇ ਪਰਮਾਤਮਾ ਨੇ ਚਾਹਿਆ ਤਾਂ ਨਿਰਾਸ਼ ਨਹੀਂ ਹੋਵੋਗੇ ਤੁਸੀਂ ਮੈਂ ਤੁਹਾਡੇ ਤੋਂ ਦਵਾਈ ਦੇ ਪੈਸੇ ਪੁੱਛੇ ਤਾਂ ਤੁਸੀਂ ਕਿਹਾ ਮੇਰੇ ਪਾਲਣਹਾਰ ਨੇ ਅੱਜ ਦੀਆਂ ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰ ਦਿੱਤੀਆਂ ਇਸ ਲਈ ਮੈਂ ਤੇਰੇ ਤੋਂ ਦਵਾਈ ਦੇ ਪੈਸੇ ਨਹੀਂ ਲੈ ਸਕਦਾ ਤਾਂ ਜਵਾਬ ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ ਤੇ ਤੁਸੀਂ ਉੱਠੇ ਤੇ ਉੱਠ ਕੇ ਚਲੇ ਗਏ ਤੁਸੀਂ ਕਿਹਾ ਅੱਛਾ ਜੀ ਹੁਣ ਆਪਾਂ ਘਰ ਨੂੰ ਚੱਲਦੇ ਹਾਂ ਤੇ ਮੇਰੀ ਕਾਰ ਦਾ ਵੀ ਠੀਕ ਹੋ ਚੁੱਕੀ ਸੀ ਤੇ ਤੁਸੀਂ ਵੀ ਦੁਕਾਨ ਵਧਾ ਕੇ ਚੱਲ ਪਏ ਤੇ ਮੈਂ ਡਰਾਈਵਰ ਸਮੇਤ ਘਰ ਆ ਗਿਆ ਤੇ ਉਹ ਅੱਗੇ ਦੱਸਦਾ ਵਾ ਕਹਿੰਦਾ ਘਰ ਆ ਕੇ ਮੈਂ ਸਾਰੀ ਗੱਲਬਾਤ ਆਪਣੀ ਪਤਨੀ ਨੂੰ ਦੱਸੀ ਤੇ ਪਤਨੀ ਨੇ ਕਿਹਾ ਜ਼ਰੂਰ ਹੀ ਹਕੀਮ ਜੀ ਕੋਈ ਦੇਵ ਆਤਮਾ ਨੇ ਆਪਾਂ ਨੂੰ ਇਹ ਦਵਾਈ ਖਾ ਲੈਣੀ ਚਾਹੀਦੀ ਆ ਮੇਰਾ ਵਿਸ਼ਵਾਸ ਹੈ ਕਿ ਜਿਹੜਾ ਰੱਬ ਆ ਉਹ ਜ਼ਰੂਰ ਕਿਰਪਾ ਕਰੂਗਾ ਤੇ ਫਿਰ ਅੱਗੇ ਕਹਿੰਦਾ ਕਿ ਮੈਂ ਤੇ ਮੇਰੀ ਪਤਨੀ ਨੇ ਆਪਣੀ ਆਪਣੀ ਦਵਾਈ ਪਰਮਾਤਮਾ ਦਾ ਧਿਆਨ ਕਰਕੇ ਖਾਧੀ ਤੇ ਅੱਜ ਮੇਰੇ ਘਰ ਬੱਚਿਆਂ ਦੀਆਂ ਕਲਕਾਰੀਆਂ ਗੂੰਜਦੀਆਂ ਤੇ ਹਕੀਮ ਜੀ ਹੁਣ ਮੈਂ ਇਹ ਦੱਸਦਾ ਵਾਂ ਕਿ ਮੈਂ ਅੱਜ ਕਿਉਂ ਆਇਆ ਵਾਂ ਗੱਲ ਕਹਿੰਦਾ ਪਿਛਲੇ ਦਿਨਾਂ ਦੀ ਆ ਮੇਰੀ ਇੱਕ ਵਿਧਵਾ ਭੈਣ ਦੂਰ ਸ਼ਹਿਰ ਚ ਰਹਿੰਦੀ ਸੀ ਤੇ ਉਹਦੀ ਇੱਕ ਲੜਕੀ ਸੀ ਮੈਂ ਆਪਣੀ ਭੈਣ ਦਾ ਸਾਰਾ ਖਰਚ ਚੁੱਕਣਾ ਤੇ ਮੇਰੀ ਭਾਣਜੀ ਲਈ ਮੇਰੀ ਭੈਣ ਨੇ ਲੜਕਾ ਪਸੰਦ ਕੀਤਾ ਸੀ ਤੇ ਵਿਆਹ ਵੀ ਰੱਖ ਲਿਆ ਮੈਂ ਆਪਣੀ ਭੈਣ ਨੂੰ ਕਾਰ ਭੇਜ ਕੇ ਆਪਣੇ ਕੋਲ ਬੁਲਾ ਲਿਆ ਤੇ ਮੇਰੀ ਭਾਣੀ ਇਸ ਸ਼ਹਿਰ ਆ ਕੇ ਕੱਪੜੇ ਲੀੜੇ ਖਰੀਦਣ ਲੱਗੀ ਤੇ ਕਹਿੰਦੇ ਕਿ ਉਹਨੇ ਆਪਣੀ ਵਿਆਹ ਦਾ ਮਤਲਬ ਕਿ ਦਾਜ ਦਾ ਜਿਹੜਾ ਸਾਰਾ ਸਮਾਨ ਆ ਨਾ ਉਹ ਲੈ ਲਿਆ ਸੀਗਾ ਤੇ ਫਿਰ ਕਹਿੰਦੇ ਮੇਰੀ ਭਾਣਜੀ ਨੇ ਘੁੰਮ ਫਿਰ ਕੇ ਖਰੀਦਦਾਰੀ ਕੀਤੀ ਤੇ ਇਸੇ ਨੱਠ ਭੱਜ ਵਿੱਚ ਉਹਨੂੰ ਬੁਖਾਰ ਹੋ ਗਿਆ ਤੇ ਉਹਨੂੰ ਅਸੀਂ ਹੋਸਪਿਟਲ ਲੈ ਗਏ ਤੇ ਜਿਹੜਾ ਬੁਖਾਰ ਆ ਉਹਦੇ ਦਿਮਾਗ ਨੂੰ ਚੜ ਗਿਆ ਤੇ ਕੁਝ ਦਿਨ ਕੋਮਾ ਵਿੱਚ ਰਹਿਣ ਤੋਂ ਮਗਰੋਂ ਮੇਰੀ ਭਾਣਜੀ ਦੀ ਮੌਤ ਹੋ ਗਈ ਤੇ ਮੇਰੀ ਭਾਣਜੀ ਦੀ ਮੌਤ ਤੋਂ ਬਾਅਦ ਮੇਰੀ ਭੈਣ ਨੇ ਮੇਰੀ ਪਤਨੀ ਨੇ ਸਲਾਹ ਕੀਤੀ ਕਿ ਕਿਉਂ ਨਾ ਮੇਰੀ ਭਾਣਜੀ ਲਈ ਖਰੀਦਿਆ ਹੋਇਆ ਜਿਹੜਾ ਵੀ ਸਮਾਨ ਆ ਉਹ ਕਿਸੇ ਨੂੰ ਮਤਲਬ ਕਿ ਦੇ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਵੀ ਵਧੀਆ ਲੱਗੂ ਕਿਸੇ ਬੱਚੀ ਦੀ ਹੈਲਪ ਕੀਤੀ ਜਾਵੇ ਵਿਆਹ ਲਈ ਕਹਿੰਦਾ ਤੇ ਮੈਂ ਇਸੇ ਲਈ ਤੁਹਾਡੇ ਕੋਲ ਆਇਆ ਵਾਂ ਕਿ ਤੁਹਾਡੇ ਕੋਲ ਲੋੜਵੰਦ ਲੋਕ ਵੀ ਆਉਂਦੇ ਰਹਿੰਦੇ ਨੇ ਤੇ ਜੇਕਰ ਤੁਸੀਂ ਇਸ ਸਾਰੇ ਮਤਲਬ ਕਿ ਸਮਾਨ ਨੂੰ ਐਕਸੈਪਟ ਕਰੋ ਤਾਂ ਉਹ ਜਿਹੜਾ ਹਕੀਮ ਹੁੰਦਾ ਉਹ ਬੜਾ ਖੁਸ਼ ਹੁੰਦਾ ਬੜਾ ਉਹ ਐਕਸੈਪਟ ਕਰ ਲੈਂਦਾ ਤੇ ਉਹ ਕਹਿੰਦਾ ਵੀ ਵਾਹ ਹੋਏ ਰੱਬਾ ਕਿਉਂਕਿ ਉਸਦੇ ਘਰ ਉਸਦੀ ਧੀ ਵੀ ਵਿਆਹਣ ਯੋਗ ਹੋਈ ਸੀ ਜਿੰਦਾ ਜਿਸਦਾ ਫਿਕਰ ਉਹਨਾਂ ਨੂੰ ਦਿਨ ਰਾਤ ਖਾਂਦਾ ਸੀ ਕਿ ਇਸ ਤੇ ਵਿਆਹ ਦੇ ਲਈ ਸਾਡੇ ਤਾਂ ਘਰ ਦੀਆਂ ਜ਼ਰੂਰਤਾਂ ਮਸਾਂ ਪੂਰੀਆਂ ਹੁੰਦੀਆਂ ਨੇ ਤੇ ਇਸ ਤੇ ਵਿਆਹ ਦਾ ਦਾਜ ਦਹੇਜ ਇਸ ਤੇ ਵਿਆਹ ਦਾ ਖਰਚ ਕਿੱਦਾਂ ਹੋਊਗਾ ਤਾਂ ਫਿਰ ਉਹ ਜਿਹੜੇ ਹਕੀਮ ਜੀ ਆ ਉਹਨਾਂ ਦੀ ਬੇਟੀ ਦੇ ਸਾਰੇ ਵਿਆਹ ਦਾ ਖਰਚ ਆ ਜਿਹੜਾ ਉਹ ਸੇਠ ਜੀ ਨੇ ਕੀਤਾ ਆਪਣੀ ਧੀ ਬਣਾ ਕੇ ਸੋ ਇਸੇ ਲਈ ਕਹਿੰਦੇ ਆ ਜੀ ਰੱਬ ਆ ਜਿਹੜਾ ਉਹ ਕਿਹੜਿਆਂ ਰੰਗਾਂ ਦੇ ਵਿੱਚ ਰਾਜ਼ੀ ਆ ਤੇ ਕਿਹੜਿਆਂ ਰੰਗਾਂ ਦੇ ਵਿੱਚ ਉਹ ਰਾਜ਼ੀ ਰੱਖਦਾ ਵਾ ਇਸ ਤਾਂ ਇਸ ਦੀ ਸਾਰਤਾ ਉਹ ਖੁਦ ਹੀ ਜਾਣਦਾ ਵਾ ਕਿਉਂਕਿ ਕਿਤੇ ਨਾ ਕਿਤੇ ਜਦੋਂ ਅਸੀਂ ਕੁਦਰਤ ਤੇ ਕੁਦਰਤ ਦੀ ਬਣਾਈ ਹੋਈ ਚੀਜ਼ ਦੇ ਵਿੱਚ ਵਿਘਨ ਪਾਉਂਦੇ ਹਾਂ ਤਾਂ ਕਿਤੇ ਨਾ ਕਿਤੇ ਫਿਰ ਅਸੀਂ ਉਸ ਨਿਆਮਤ ਤੋਂ ਵੀ ਵਾਂਝੇ ਰਹਿ ਜਾਂਦੇ ਹਾਂ ਤੇ ਲਓ ਜੀ ਸਰ ਮੇਰੇ ਕਹਿਣ ਦਾ ਮਕਸਦ ਇਹੀ ਆ ਕਿ ਜੋ ਗਾਣਾ ਸੀ ਕਿ ਜੋ ਨਾਨਕ ਦੇ ਨਹੀਂ ਹੋਏ ਉਹ ਤੇਰੇ ਕਿੱਥੋਂ ਹੋਣੇ ਆ ਸੋ ਇਸੇ ਲਈ ਅਸੀਂ ਕੋਈ ਵੀ ਗੱਲ ਆ ਕਿਸੇ ਤਰ੍ਹਾਂ ਦੀ ਮੁਸ਼ਕਲ ਆ ਉਹਨੂੰ ਠੰਡੇ ਦਿਮਾਗ ਦੇ ਨਾਲ ਸੋਰਟ ਆਊਟ ਕਰਨਾ ਚਾਹੀਦਾ ਵਾ ਤੇ ਉਸ ਪਰਮਾਤਮਾ ਦਾ ਜਿਹੜਾ ਆਸਰਾ ਵਾ ਉਹ ਹਮੇਸ਼ਾ ਹੀ ਤੱਕਦੇ ਰਹਿਣਾ ਚਾਹੀਦਾ ਕਿਉਂਕਿ ਉਸਦੀ ਰਜ਼ਾ ਦੇ ਵਿੱਚ ਹੀ ਸਭ ਕੁਛ ਆ ਉਸਦੀ ਰਜ਼ਾ ਤੋਂ ਬਾਹਰ ਅਸੀਂ ਕੁਛ ਵੀ ਨਹੀਂ ਕਰ ਸਕਦੇ ਤੇ ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ ਨੰਬਰ ਸਾਡਾ ਤੁਹਾਨੂੰ ਪਤਾ ਹੀ ਆ ਤੇ ਨੰਬਰ ਮੈਂ ਇੱਕ ਵਾਰੀ ਫਿਰ ਦੱਸ ਦਿੰਦੀ ਹਾਂ ਸ਼ਾਇਦ ਅੱਜ ਮੈਂ ਸ਼ੁਰੂ ਦੇ ਵਿੱਚ ਨੰਬਰ ਦੱਸਣਾ ਭੁੱਲ ਗਈ +917504489 ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਜਾਂ ਫਿਰ ਈਮੇਲ ਕਰ ਸਕਦੇ ਹੋ harmaradio.com ਤੇ ਲਓ ਜੀ ਫਿਰ ਜਾਂਦੇ ਜਾਂਦੇ ਆਪਾਂ ਤੁਹਾਨੂੰ ਬੁਝਾਰਤ ਵੀ ਪਾ ਦਈਏ ਤੇ ਇੱਕ ਗਾਣਾ ਵੀ ਜ਼ਰੂਰ ਸੁਣਾਂਗੇ ਸੋ ਬੁਝਾਰਤ ਆ ਜੀ ਅੱਜ ਦੀ ਧੁੱਪ ਦੇਖ ਕੇ ਪੈਦਾ ਹੋਇਆ ਸ਼ਾਂ ਦੇਖ ਮੁਰਝਾ ਗਿਆ ਸੋ ਬੜੀ ਹੀ ਸੌਖਾ ਜਿਹਾ ਜਵਾਬ ਆ ਇਸ ਬੁਝਾਰਤ ਦਾ ਕਿ ਧੁੱਪ ਦੇਖ ਕੇ ਪੈਦਾ ਹੋਇਆ ਸ਼ਾਂ ਦੇਖ ਮੁਰਝਾ ਗਿਆ ਅਸਲ ਜੀ ਫਟਾਫਟ ਇਸ ਦਾ ਕੀ ਜਵਾਬ ਆ ਤੇ ਫਿਰ ਅਸੀਂ ਆਪਾਂ ਗੱਲਬਾਤ ਕਰਾਂਗੇ ਸਾਡੇ ਸੋਚਣ ਦੇ ਨਜ਼ਰੀਏ ਤੇ ਕਿ ਕਿੱਦਾਂ ਦਾ ਸੋਚਣ ਦਾ ਨਜ਼ਰੀਆ ਸਾਡਾ ਬਣਿਆ ਹੋਇਆ ਵਾ ਅਸੀਂ ਕਹਿ ਦਿੰਦੇ ਹਾਂ ਕਿ ਇੰਡੀਆ ਦੇ ਵਿੱਚ ਲੋਕ ਏਦਾਂ ਕਰਦੇ ਆ ਕਿ ਸਾਡਾ ਨਜ਼ਰੀਆ ਪੋਜ਼ਿਟਿਵ ਆ ਇਹਨਾਂ ਪ੍ਰਦੇਸ਼ਾਂ ਦੇ ਵਿੱਚ ਆ ਕੇ ਕੀ ਫਰਕ ਪਿਆ ਵਾ ਸਾਡੇ ਸੋਚਣ ਦੇ ਨਜ਼ਰੀਏ ਦੇ ਵਿੱਚ ਜ਼ਰੂਰ ਦੱਸਿਓ ਅਗਰ ਤੁਹਾਡੇ ਆਸ ਪਾਸ ਕੋਈ ਵੀ ਏਦਾਂ ਦੀ ਘਟਨਾ ਹੋਈ ਆ ਜਾਂ ਕੁਛ ਵੀ ਆ ਤਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ ਅਗਰ ਤੁਹਾਡੇ ਕੋਲ ਲਿਖਣ ਦਾ ਟਾਈਮ ਨਹੀਂ ਹੈਗਾ ਮੈਨੂੰ ਪਤਾ ਤੁਸੀਂ ਸਾਰੇ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਹੋ ਅਗਰ ਲਿਖਣ ਦਾ ਟਾਈਮ ਨਹੀਂ ਤਾਂ ਤੁਸੀਂ ਸਾਨੂੰ ਵੋਇਸ ਮੈਸੇਜ ਤੇ ਵੀ ਉਹ ਆਪਣਾ ਮੈਸੇਜ ਭੇਜ ਸਕਦੇ ਹੋ ਤੇ ਜਾਂ ਫਿਰ ਆਪਣੇ ਫਰੈਂਡ ਲਿਪੀਕਾਰ ਦੀ ਹੈਲਪ ਦੇ ਨਾਲ ਤੁਸੀਂ ਸਾਨੂੰ ਬੋਲ ਕੇ ਤੇ ਉਹ ਆਪਣੇ ਆਪ ਹੀ ਤੁਹਾਡਾ ਫਰੈਂਡ ਟਾਈਪ ਕਰ ਦੂਗਾ ਤੇ ਤੁਸੀਂ ਸਾਨੂੰ ਆਪਣਾ ਉਹ ਮੈਸੇਜ ਜ਼ਰੂਰ ਭੇਜੋ ਤੇ ਹੋ ਸਕੇ ਤਾਂ ਜੀ ਕੋਈ ਨਵੀਂ ਗੱਲ ਜੋ ਮੈਂ ਵੀ ਤੁਹਾਡੇ ਤੋਂ ਸਿੱਖ ਕੇ ਜਾਵਾਂ ਜ਼ਰੂਰ ਭੇਜਿਓ +917508019 ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਅਗਲਾ ਗਾਣਾ ਆਪਾਂ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਮਿਲਦੇ ਹਾਂ ਖਬਰਾਂ ਦੇ ਨਾਲ ਸੋ ਗਾਣਾ ਮਾਜੀ ਸੱਜਣਾ ਵੇ ਸੰਭਲ ਗਿਆ ਸੱਜਣਾ ਜੇ ਸੰਭਲ ਗਿਆ ਕਬ ਗਿਲ ਦਾ ਗਾਇਆ ਹੋਇਆ ਬੜਾ ਹੀ ਪਿਆਰਾ ਜਿਹਾ ਸੌਂਗ ਆ ਤੇ ਬਾਕੀ ਤੁਸੀਂ ਆਪਣੇ ਪਸੰਦ ਦਾ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਬੇਝਿਜਕ ਸਾਨੂੰ ਮੈਸੇਜ ਕਰ ਸਕਦੇ ਹੋ ਤੁਹਾਡੇ ਪਸੰਦ ਦਾ ਉਹ ਗਾਣਾ ਅਸੀਂ ਜ਼ਰੂਰ ਪਲੇ ਕਰਾਂਗੇ ਪ੍ਰੋਗਰਾਮ ਦੇ ਚੱਲਦੇ ਚੱਲਦੇ ਸੋ ਮਿਲਦੇ ਹਾਂ ਜੀ ਗੀਤ ਤੋਂ ਬਾਅਦ
ਸਭ ਜਾਣ ਕੇ ਵੀ ਅਣਜਾਣ ਬਣਦੇ ਰਹੇ ਪਲ ਵਿਛੜਨ ਵਾਲੇ
ਗਲ ਚੋਂ ਨੀ ਲੰਘਦੇ ਪਏ ਕੀ ਤੋਂ ਜਾ ਕੇ ਮੰਗੀਏ ਸਲਾਹ ਤੇ ਕਿਹਨੂੰ ਜਾ ਕੇ ਦੁੱਖ ਦੱਸੀਏ ਜਿੱਥੇ ਮਿਲ ਜਾਵੇ ਦਿਲ ਨੂੰ ਸਕੂਨ ਕਿਹੜੀ ਦੁਨੀਆ ਚ ਜਾ ਵਸੀਏ ਸੱਜਣਾ ਜੇ ਸੰਭਲ ਗਿਆ ਤਾਂ ਮੈਨੂੰ ਵੀ ਤਰੀਕਾ ਦੱਸ ਦਈ ਵੈਸੇ ਕਰਨੀਆਂ ਬਣਦੀਆਂ ਨਹੀਂ ਤਾਂ ਵੀ ਕਰੇ ਜੇ ਉਡੀਕਾਂ ਦੱਸ ਦਈ ਸੱਜਣਾ ਜੇ ਸੰਭਲ ਗਿਆ ਤਾਂ ਮੈਨੂੰ ਵੀ ਤਰੀਕਾ ਦੱਸ ਦਈ ਵੈਸੇ ਕਰਨੀਆਂ ਬਣਦੀਆਂ ਨਹੀਂ ਤਾਂ ਵੀ ਕਰੇ ਜੇ ਉਡੀਕਾਂ ਦੱਸ ਦਈ ਖਾਬਾਂ ਵਾਲੇ ਬੂਟਿਆਂ ਨੂੰ ਚਾਵਾਂ ਨਾਲ ਪਾਲਿਆ ਚੰਗਾ ਬਣ ਕੇ ਦਿਖਾਉਂਦਾ ਸੀ ਕਿਉਂ ਦਿਲਾਂ ਦੇ ਕਾਲਿਆ ਚੱਲ ਮੰਨ ਲੈ ਮੈਂ ਤੇਰੀ ਵੀ ਮਜਬੂਰੀ ਕੋਈ ਹੋਣੀ ਮੈਂ ਜਾਣਿਆ ਨਾ ਬਸ ਤੇਰੀ ਸੂਰਤ ਹੀ ਸੋਹਣੀ ਏ ਜਿਹੜੇ ਤੇਰੇ ਬਾਰੇ ਪੁੱਛਦੇ ਨੇ ਕਿਹੜਾ ਵਰਤਾ ਸਲੀਕਾ ਦੱਸ ਦਈ ਵੈਸੇ ਕਰਨੀਆਂ ਬਣਦੀਆਂ ਨਹੀਂ ਤਾਂ ਵੀ ਕਰੇ ਜੇ ਉਡੀਕਾਂ ਦੱਸ ਦਈ ਇਹ ਸਮਿਆਂ ਦੇ ਖੇਲ ਕਿਹੜਾ ਮਿਲੇ ਕੌਣ ਟੁੱਟਦਾ ਹੁੰਦਾ ਲਿਖਿਆ ਜੇ ਸਾਥ ਫਿਰ ਹੱਥ ਕਾਨੂੰ ਛੁੱਟਦਾ ਜੇ ਲੱਗਦਾ ਏ ਤੈਨੂੰ ਮੈਂ ਨਾ ਕੁਝ ਤੇਰੇ ਲਈ ਵੇ ਭੁੱਲ ਜਾਵੀ ਗੱਲ ਤੈਨੂੰ ਜਿਹੜੀ ਜਿਹੜੀ ਕਹੀ ਵੇ ਤੇਰੀ ਅੜ ਮੈਥੋਂ ਜਰੀ ਜਾਵੇ ਨਾ ਕੀ ਇਹ ਹੁੰਦੀਆਂ ਪਰੀਤਾਂ ਦੱਸ ਦਈ ਵੈਸੇ ਕਰਨੀਆਂ ਬਣਦੀਆਂ ਨਹੀਂ ਤਾਂ ਵੀ ਕਰੇ ਜੇ ਉਡੀਕਾਂ ਦੱਸ ਦਈ ਵੈਸੇ ਕਰਨੀਆਂ ਬਣਦੀਆਂ ਨਹੀਂ ਤਾਂ ਵੀ ਕਰੇ ਜੇ ਉਡੀਕਾਂ ਦੱਸ ਦਈ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਪ੍ਰਭ ਗਿੱਲ ਦੀ ਆਵਾਜ਼ ਦੇ ਵਿੱਚ ਸੱਜਣਾ ਜੇ ਸੰਭਲ ਗਿਆ ਸੋ ਵਾਕਈ ਜੀ ਚਲੋ ਗਾਣਾ ਮੈਂ ਥੋੜਾ ਹੋਰ ਪਾਸੇ ਨੂੰ ਪਰ ਫਿਰ ਵੀ ਆਪਾਂ ਸੋਚ ਸਕਦੇ ਜੀ ਸੱਜਣਾ ਜੇ ਸੰਭਲ ਗਿਆ ਸੋ ਕੋਈ ਵੀ ਫੀਲਡ ਆ ਜਾਂ ਕੋਈ ਵੀ ਰਾਸਤਾ ਵਾ ਉਹਦੇ ਵਿੱਚ ਜੇ ਸੰਭਲ ਕੇ ਸੋਚ ਸਮਝ ਕੇ ਚੱਲਾਂਗੇ ਤਾਂ ਬਹੁਤ ਵਧੀਆ ਗੱਲ ਹੈ ਨਾ ਕਿਉਂਕਿ ਨਹੀਂ ਤਾਂ ਫਿਰ ਜਿਹੜੇ ਖਾਮਿਆਜ਼ੇ ਆ ਉਹ ਗਾਂਹ ਭੁਗਤਣੇ ਪੈਂਦੇ ਆ ਤੇ ਲਓ ਫਿਰ ਆਪਾਂ ਹੁਣ ਖ਼ਬਰਾਂ ਬਾਰੇ ਵੀ ਗੱਲਬਾਤ ਕਰਦੇ ਆ ਮਿੰਟੂ ਬਰਾੜ ਜੀ ਨਾਲ ਜਿਹੜੀ ਕਿ ਪ੍ਰੋਗਰਾਮ ਦੇ ਵਿੱਚ ਆਲਰੇਡੀ ਸ਼ਿਰਕਤ ਕਰ ਚੁੱਕੇ ਆ ਤੇ ਤੁਸੀਂ ਦੱਸ ਦਿਓ ਜੀ ਆਪੋ ਆਪਣੇ ਸ਼ਹਿਰਾਂ ਦਾ ਕੀ ਹਾਲ ਚਾਲ ਆ ਤੇ ਗੁਜ਼ਾਰਤ ਆਪਾਂ ਤੁਹਾਨੂੰ ਪਾਈ ਸੀ ਕਿ ਧੁੱਪ ਦੇਖ ਕੇ ਪੈਦਾ ਹੋਇਆ ਸ਼ਾਮ ਦੇਖ ਮੁਰਝਾ ਗਿਆ ਤੇ ਦੱਸ ਦਿਓ ਜੀ ਇਸਦਾ ਕੀ ਜਵਾਬ ਆ ਤੇ ਹਮੇਸ਼ਾ ਦੀ ਤਰ੍ਹਾਂ ਸੁਖਵਿੰਦਰ ਸੋਨ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਬੜਾ ਵਧੀਆ ਲੱਗਦਾ ਕਿਉਂਕਿ ਹਮੇਸ਼ਾ ਇਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਆ ਪਰ ਕੰਮਾਂ ਕਾਰਾਂ ਦੇ ਵਿੱਚ ਬਹੁਤ ਜ਼ਿਆਦਾ ਰੁੱਝੇ ਹੋਣ ਕਰਕੇ ਇਹ ਸਾਨੂੰ ਫਤਿਹ ਜ਼ਰੂਰ ਬੁਲਾਉਂਦੇ ਆ ਸੋ ਬਹੁਤ ਵਧੀਆ ਲੱਗਦਾ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ ਬਹੁਤ ਬਹੁਤ ਸ਼ੁਕਰੀਆ ਤੇ ਬਚਿੱਤਰ ਮੌਰ ਢੁੱਲਰ ਜਿਹੜੇ ਕਿ ਪੱਟੇ ਤੜਕੇ ਉੱਠ ਕੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਆ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਗੁੱਡ ਮਾਰਨਿੰਗ ਕਹਿੰਦੇ ਅਹਿਸਾਸੋਂ ਕੀ ਨਮੀ ਬੇਹੱਦ ਜ਼ਰੂਰੀ ਹੈ ਹਰ ਰਿਸ਼ਤੇ ਮੇਂ ਅਹਿਸਾਸੋਂ ਕੀ ਨਮੀ ਬੇਹੱਦ ਜ਼ਰੂਰੀ ਹੈ ਹਰ ਰਿਸ਼ਤੇ ਮੇਂ ਰੇਤ ਵੀ ਸੂਖੀ ਹੋ ਤੋ ਹਾਥੋਂ ਸੇ ਫਿਸਲ ਜਾਤੀ ਹੈ ਵਾਹ ਜੀ ਵਾਹ ਕਿਆ ਬਾਤ ਆ ਵਾਕਈ ਜੀ ਰਿਸ਼ਤਿਆਂ ਦੇ ਵਿੱਚ ਅਹਿਸਾਸ ਦਾ ਹੋਣਾ ਬਹੁਤ ਜ਼ਰੂਰੀ ਆ ਜੇ ਰੇਤ ਆ ਜਿਹੜੀ ਜਮਾਂ ਸੁੱਕੀ ਹੋਵੇ ਨਾ ਉਹ ਵੀ ਮੁੱਠੀ ਦੇ ਵਿੱਚ ਨਹੀਂ ਰਹਿੰਦੀ ਤੇ ਉਹ ਵੀ ਮੁੱਠੀ ਦੇ ਵਿੱਚ ਉਹ ਘਿਰ ਜਾਂਦੀ ਆ ਸੋ ਬਹੁਤ ਸੋਹਣਾ ਵਿਚਾਰ ਆ ਤੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਬਹੁਤ ਸ਼ੁਕਰੀਆ ਜੀ ਤੇ ਅੱਗੇ ਜੀ ਭਿੰਦਰ ਕਿਸ਼ਨਪੁਰੀਆ ਉਹਨਾਂ ਨੇ ਮੇਰੀ ਬੁਜ਼ਾਰਤ ਦਾ ਜਵਾਬ ਦਿੱਤਾ ਤੇ ਬੁਜ਼ਾਰਤ ਦਾ ਜਵਾਬ ਥੋੜਾ ਜਿਹਾ ਗਲਤ ਹੋ ਗਿਆ ਭਿੰਦਰ ਜੀ, ਤੁਸੀਂ ਦੁਬਾਰਾ ਟਰਾਈ ਕਰੋ, ਜ਼ਰੂਰ ਪਤਾ ਲੱਗ ਜੂ ਜੀ ਬੁਝਾਰਤ ਦਾ ਕੀ ਜਵਾਬ ਆ। ਅੱਗੇ ਹਰੀਸ਼ ਅਰੋੜਾ, ਹਰਜਿੰਦਰ ਤੇ ਹਰਪ੍ਰੀਤ ਸਿੰਘ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ, ਜ਼ਰੂਰ ਜੀ ਆਪਾਂ ਤੁਹਾਡੇ ਮੈਸੇਜ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਪਰ ਥੋੜਾ ਜਿਹਾ ਰੁਕ ਕੇ ਪਹਿਲਾਂ ਖਬਰਾਂ ਬਾਰੇ ਗੱਲਬਾਤ ਕਰ ਲਈਏ, ਕਿਉਂਕਿ ਸਾਰੇ ਵੇਟ ਕਰਦੇ ਹੁੰਦੇ ਆ, ਇੰਤਜ਼ਾਰ ਕਰਦੇ ਹੁੰਦੇ ਆ ਕੀ ਹੋ ਰਿਹਾ ਵਾ ਅੱਜ ਦੇ ਰਾਜਨੀਤਿਕ ਜਾਂ ਫਿਰ ਆਸ ਪਾਸ ਸਾਡੇ ਮਾਹੌਲ ਦੇ ਵਿੱਚ। ਸੋ ਕਰਦੇ ਹਾਂ ਜੀ ਗੱਲਬਾਤ ਖਬਰਾਂ ਬਾਰੇ ਮਿੰਟੂ ਬਰਾੜ ਜੀ ਨਾਲ। ਹਾਂਜੀ ਬਰਾੜ ਸਾਹਿਬ,
ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਜੀ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਣਾ।
ਬਿਲਕੁਲ ਜੀ, ਖੂਬਸੂਰਤ ਦਿਨ ਦੀ ਗੱਲ ਕੀਤੀ ਹੈ ਜੀ ਆਪਾਂ, ਪੁੱਛਦੇ ਹਾਂ ਪਹਿਲਾਂ ਤੁਹਾਡੇ ਸ਼ਹਿਰ ਦਾ ਜਾਂ ਤੁਹਾਡੇ ਏਰੀਏ ਦਾ ਮੌਸਮ ਕਿੱਦਾਂ ਦਾ ਅੱਜ?
ਮੌਸਮ ਬਦਲਵਾਈ ਛਾਈ ਹੋਈ ਹੈ ਜੀ, ਤੇ ਮੈਨੂੰ ਲੱਗਦਾ ਥੋੜਾ ਚਿਰ ਪਹਿਲਾਂ ਬਰਸਾਤ ਵੀ ਹੋ ਕੇ ਹਟੀ ਆ, ਪਰ ਮੈਨੂੰ ਲੱਗਦਾ ਨੀ ਅੱਜ ਦਿਨ ਸਾਫ਼ ਨਿਕਲੇਗਾ। ਤੇ ਜੇ ਹੁਣ ਵੈਦਰ ਵਾਲੇ ਆਪਣੇ ਪੁੱਛ ਕਢਾਈਏ ਵੈਦਰ ਤੋਂ, ਤਾਂ ਵੈਦਰ ਡਿਪਾਰਟਮੈਂਟ ਇਹ ਕਹਿੰਦਾ ਜੀ ਵੀ ਐਡਲੇਡ ਦੇ ਵਿੱਚ ਜਿਹੜੀ ਬਰਸ਼ਾਵਰ ਹੋਣੇ ਆ ਤੇ 11-17 ਡਿਗਰੀ ਟੈਂਪਰੇਚਰ ਰਹਿਣਾ।
ਵਾਹ ਜੀ ਵਾਹ, ਤੁਸੀਂ ਤਾਂ ਮਾਣੋ ਜੀ ਫਿਰ ਹੈ ਸਰਦੀ ਦਾ ਆਨੰਦ। ਤੇ ਨਾਲ ਨਾਲ ਹੀ ਜੀ ਕਰਦੇ ਆ ਆਪਾਂ ਖਬਰਾਂ ਬਾਰੇ ਗੱਲ, ਸੋ ਕੀ ਕਹਿੰਦਾ ਵਾ ਅੱਜ ਦਾ ਦਿਨ?
ਦਿਨ ਤਾਂ ਬਹੁਤ ਵਧੀਆ ਕਹਿੰਦਾ, ਪਰ ਤੁਸੀਂ ਸੁਬਹਾ ਸੁਬਹਾ ਜੇ ਖਬਰਾਂ ਦੀ ਸਮੀਖਿਆ ਕਰਨੀ ਹੈ ਤਾਂ ਆਪਾਂ ਜਿਹੜਾ ਵਾਅਦਾ ਕੀਤਾ ਪੋਜ਼ਿਟਿਵ ਖਬਰ ਦਾ, ਤੇ ਪੋਜ਼ਿਟਿਵ ਖਬਰ ਮੈਨੂੰ ਪਤਾ ਲੱਗਿਆ ਵੀ ਪਿਛਲੇ 1.5 ਘੰਟੇ ਤੋਂ ਤੁਸੀਂ ਅਖਬਾਰ ਚ ਪੋਜ਼ਿਟਿਵ ਖਬਰ ਨਹੀਂ ਪਾਲ ਸਕੇ ਤੇ ਸੋ ਦੁਚਿੱਤੀ ਚੋਂ, ਤੇ ਦੇਖੋ ਸਾਡਾ ਕੰਮ ਕਾਫੀ ਔਖਾ ਹੋ ਗਿਆ। ਕਈ ਵਾਰੀ ਕੋਈ ਬੰਦਾ ਨਾ ਆਹਦ ਲੈ ਲੈਂਦਾ ਵੀ ਫਲਾਨੀ ਚੀਜ਼ ਕਰਨ ਦਾ ਸੀ ਆਹਦ ਲੈ ਲਿਆ, ਤੇ ਪਰ ਉਹ ਆਹਦ ਨੂੰ ਨਵਾਉਣਾ ਬਹੁਤ ਔਖਾ ਹੋ ਜਾਂਦਾ। ਸੋ ਮੈਨੂੰ ਨਾ 2-3 ਚੀਜ਼ਾਂ ਵਧੀਆ ਲੱਗੀਆਂ, ਮੈਂ ਇੱਥੇ ਫਿਰ ਇੱਕ ਪਾਲਿਸੀ ਅਪਣਾਈ ਆ। ਤੋ ਤੁਸੀਂ ਪੋਜ਼ਿਟਿਵ ਖਬਰ ਤੋਂ ਮਾਇਨੇ ਕੀ ਲੈਣੇ ਹੋ, ਮਾਇਨੇ ਦੇਖਣ ਦੀ ਲੋੜ ਆ। ਪੋਜ਼ਿਟਿਵ ਖਬਰ ਤੋਂ ਮਾਇਨਾ ਇਹ ਹੁੰਦਾ ਵੀ ਜਿਹੜੀ ਤੁਹਾਨੂੰ ਚੰਗੀ ਤੜਕੇ ਤੜਕੇ ਚੰਗੀ ਖੁਸ਼ਖਬਰੀ ਹੋਵੇ, ਐਨਰਜੀ ਦੇਵੇ ਜਾਂ ਕੋਈ ਵਧੀਆ ਗੱਲ ਕਰੇ, ਉਹ ਚੀਜ਼ ਦੇਵੇ, ਉਹ ਚੀਜ਼ ਹੁੰਦੀ ਆ ਪੋਜ਼ਿਟਿਵ ਖਬਰ। ਪਰ ਹੁਣ ਫਿਰ ਜਦੋਂ ਇਹ ਆ ਵੀ ਜੋ ਤੁਹਾਡੇ ਸਾਹਮਣੇ ਕੋਈ ਚੀਜ਼ ਰੱਖ ਦਿੱਤੀ ਹੈ ਤੇ ਉਹ ਇੱਕ ਦਾਇਰਾ ਬਣਾਤਾ, ਉਸ ਦਾਇਰੇ ਚੋਂ ਤੁਸੀਂ ਪੋਜ਼ਿਟਿਵ ਖਬਰ ਲੱਭਣੀ ਆ, ਤਾਂ ਤੁਹਾਨੂੰ ਫਾਰਮੂਲਾ ਅਪਣਾਉਣਾ ਪੈਣਾ ਸਬਜ਼ੀਆਂ ਦੀ ਰੇਹੜੀ ਵਾਲਾ। ਸੋ ਸਬਜ਼ੀਆਂ ਦੀ ਰੇਹੜੀ ਦੇ ਉੱਤੇ ਤੁਸੀਂ ਦੇਖਿਆ ਹੋਣਾ ਸਬਜ਼ੀਆਂ ਭਰੀਆਂ ਪਈਆਂ ਹੁੰਦੀਆਂ, ਤੇ ਫਿਰ ਜਦੋਂ ਉਹ ਗਲੀ ਦੇ ਵਿੱਚ ਦੀ ਗੁਜ਼ਰਦਾ ਤਾਂ ਬੀਬੀਆਂ ਆਉਂਦੀਆਂ ਤੇ ਉਹ ਸਬਜ਼ੀ ਵਾਲਾ ਉਹਨੂੰ ਟੋਕਰੀ ਦੇ ਦਿੰਦਾ, ਤੇ ਉਹ ਟੋਕਰੀ ਚ ਬੀਬੀਆਂ ਫਿਰ ਚੰਗੇ ਚੰਗੀਆਂ ਮਟਰ ਚੰਗੀਆਂ ਚੰਗੀਆਂ ਗਾਜਰਾਂ ਚੰਗੇ ਚੰਗੇ ਪਾਈ ਜਾਂਦੀਆਂ, ਤੇ ਉਹ ਫਿਰ ਉਹ ਚੋਂ ਛਾਂਟ ਲੈਂਦੀਆਂ ਜਿਹੜੀ ਉਸ ਦੇ ਵਿੱਚੋਂ। ਕਈ ਵਾਰੀ ਉਹ ਪਹਿਲਾਂ ਹੀ ਸਾਰੀ ਸਬਜ਼ੀ ਦੀ ਹਾਲਤ ਹੀ ਮਾੜੀ ਹੁੰਦੀ ਹੈ, ਪਰ ਉਹਦੇ ਚੋਂ ਵੀ ਚੰਗਾ ਉਹਦੇ ਚੋਂ ਵੀ ਚੰਗਾ ਛਾਂਟ ਛਾਂਟ ਕੇ ਅਖੀਰ ਨੂੰ ਆਥਣ ਨੂੰ ਸਾਰੀ ਰੇਹੜੀ ਵਿਕ ਜਾਂਦੀ ਆ। ਸੋ ਇਹ ਫਾਰਮੂਲਾ ਤੁਹਾਨੂੰ ਅਪਣਾਉਣਾ ਪੈਣਾ। ਸੋ ਸਾਰੇ ਅਖਬਾਰ ਦੇ ਵਿੱਚ ਜਿਹੜੀ ਮਾੜੀਆਂ ਚੋਂ ਸਭ ਤੋਂ ਘੱਟ ਮਾੜੀ ਖਬਰ ਆ, ਕਿਉਂਕਿ ਮਾੜੀਆਂ ਖਬਰਾਂ ਨਾਲ ਤਾਂ ਅਖਬਾਰ ਭਰਿਆ ਹੀ ਹੋਇਆ, ਸਭ ਤੋਂ ਘੱਟ ਮਾੜੀ ਖਬਰ ਚੱਕੋ ਫਿਰ ਉਹਨੂੰ ਪੋਜ਼ਿਟਿਵ ਵੇ ਚ ਸੁਣਾ ਲਓ, ਠੀਕ ਹੈ ਨਾ। ਪੋਜ਼ਿਟਿਵ ਵੇ ਨਾਲ ਜੋ ਤੁਸੀਂ ਸੁਣਾਓਗੇ ਤਾਂ ਫਿਰ ਉਹ ਬੜੀ ਖੁਸ਼ੀ ਹੋਊਗੀ। ਤੇ ਅੱਜ ਮੈਂ ਹੁਣ ਦੇਖ ਰਿਹਾ ਸੀ, ਮੈਨੂੰ 2 ਖਬਰਾਂ ਪੋਜ਼ਿਟਿਵ ਵੇ ਦੀਆਂ ਦਿਖੀਆਂ। ਇੱਕ ਤਾਂ ਇਹ ਸੀ ਵੀ ਕੋਈ ਆਪਣੇ ਦਲੀਪ ਸਿੰਘ ਆ ਜੀ, ਤੇ ਉਹਨੇ ਇੱਕ ਇਹੋ ਜਿਹਾ ਡਿਵਾਈਸ ਬਣਾਤਾ ਵੀ ਜਿਹੜਾ ਕਿ ਜਿਹੜੀ ਫੋਨ ਦੀ ਬੈਟਰੀ ਆ ਜਿਹੜੀ 5 ਘੰਟੇ ਜੇ ਤੁਸੀਂ ਉਹਨੂੰ ਵਿਚਾਰ ਤੇ ਲਾ ਲਿਆ ਤਾਂ 500 ਘੰਟਾ ਚੱਲਿਆ ਕਰੂਗੀ। ਤੇ ਅਮੈਰੀਕਾ ਦੇ ਵਿੱਚ ਹੁਣ ਉਹ ਕਿਸੇ ਯੂਨੀਵਰਸਿਟੀ ਲਈ ਕੰਮ ਕਰਕੇ ਬਣਾ ਰਿਹਾ, ਤੇ ਉਹ ਹੈ ਇੰਡੀਅਨ ਆ ਬੰਦਾ, ਤੇ ਉਹ ਕਹਿੰਦੇ ਬਸ ਹੁਣ ਅਸੀਂ ਕੰਪਨੀ ਲੱਭ ਰਹੇ ਹਾਂ ਵੀ ਕਿਹੜੀ ਕੰਪਨੀ ਨਾਲ ਅਸੀਂ ਡੀਲ ਕਰੀਏ। ਹੁਣ ਦੇਖੋ ਕੋਈ ਵੀ ਬੈਟਰੀਆਂ ਦੀ ਵੱਡੀ ਕੰਪਨੀ ਉਹਨਾਂ ਨੂੰ ਛੇਤੀ ਜਿਹੜੀ ਉਹਨਾਂ ਦੀ ਰਜਿਸਟ੍ਰੇਸ਼ਨ ਉਹਨਾਂ ਨੇ ਆਪਦੀ ਜਿਹੜੀ ਕਰਾਉਂਦੇ ਆ ਉਹ ਕਰਵਾ ਲਈ ਆ ਪ੍ਰੋਡਕਟ ਦੀ, ਤੇ ਕਾਪੀ ਰਾਈਟ ਉਹਨਾਂ ਦੇ ਕੋਲੇ ਹੋ ਗਏ ਆ, ਤੇ ਹੁਣ ਉਹ ਬੈਟਰੀ ਆ ਰਹੀ ਆ। ਪਰ ਜੇ ਹੁਣ ਮੈਂ ਜਦੋਂ ਇਸ ਗੱਲ ਦੇ ਉੱਤੇ ਵਿਸ਼ੇ ਦੇ ਉੱਤੇ ਗੱਲ ਹੀ ਕਰ ਰਿਹਾ ਸੀਗਾ ਤਾਂ ਸੋਚ ਹੀ ਰਿਹਾ ਸੀ ਵੀ ਬੜੀ ਪੋਜ਼ਿਟਿਵ ਖਬਰ ਆ, ਤੇ ਪਰ ਨਾਲ ਦੀ ਨਾਲ ਮੈਨੂੰ ਉਹਦਾ ਰਿਜ਼ਲਟ ਇਹ ਵੀ ਆਇਆ ਵੀ ਮੈਨੂੰ ਇਹ ਸੁਣਨ ਨੂੰ ਮਿਲਿਆ ਘਰੋਂ ਵੀ ਠੀਕ ਆ ਹੁਣ ਤਾਂ ਬੈਟਰੀ ਡਾਊਨ ਹੋਏ ਤੋਂ ਇਹਨੂੰ ਹੱਥ ਚੋਂ ਰੱਖ ਦਿੰਦੇ ਸੀ ਤੇ ਫੇਰ ਤਾਂ ਬੈਟਰੀ 500 ਘੰਟਾ ਡਾਊਨ ਹੀ ਨੀ ਹੋਇਆ ਕਰਨੀ, ਬਸ ਫੇਰ ਤਾਂ ਗਏ ਕਾਮ ਸੇ। ਸੋ ਮੈਨੂੰ ਫਿਰ ਮਹਿਸੂਸ ਹੋਣ ਲੱਗਿਆ ਵੀ ਇਹ ਤਾਂ ਪੋਜ਼ਿਟਿਵ ਨੀ ਯਾਰ, ਇਹ ਤਾਂ ਨੈਗੇਟਿਵ ਖਬਰ ਆ। ਸੋ ਮੈਂ ਦੁਚਿੱਤੀ ਚ ਫਸ ਗਿਆ ਵੀ ਵਾਕਈ ਹੁਣ ਪੋਜ਼ਿਟਿਵ ਲਾਈਏ ਕਿ ਨੈਗੇਟਿਵ ਲਾਈਏ। ਪਰ ਹੁਣ ਜੇ ਫੇਰ ਮੈਂ ਹੋਰ ਭਾਣ ਲੱਗ ਗਿਆ ਵੀ ਚਲੋ ਇਹ ਤਾਂ ਨੈਗੇਟਿਵਿਟੀ ਦੇ ਖਾਤੇ ਚ ਚੱਲੀ ਗਈ ਪੋਜ਼ਿਟਿਵ ਹੋਣ ਦੇ ਨਾਲ ਨਾਲ, ਤੇ ਆਉਣ ਵਾਲੇ ਸਮਾਜ ਨੂੰ ਹੋਰ ਖਤਰਨਾਕ ਹੋ ਗਈ। ਇਹ ਤਾਂ ਹੁਣ ਪਹਿਲਾਂ ਹੀ ਨੀ ਅੰਦਰੋਂ ਟੋਇਲਟ ਚੋਂ ਬੈਠਾ ਨਿਕਲਦੇ ਸੀ, ਤੇ ਹੁਣ ਜੇ ਇਹ ਜੀ ਬੈਟਰੀ ਵਾਲਾ ਫੋਨ ਆ ਗਿਆ ਤਾਂ ਫਿਰ ਕਿਹਨੇ ਬਾਹਰ ਨਿਕਲਣਾ। ਸੋ ਉਹ ਤਾਂ ਇੱਕ ਵੱਡਾ ਝਟਕਾ ਲੱਗਿਆ। ਪਰ ਦੂਜੇ ਪਾਸੇ ਜਿਹੜੀ ਇੱਕ ਹੋਰ ਖਬਰ ਆ ਜੀ, ਪਹਿਲੇ ਪੰਨੇ ਤੇ ਲੱਗੀ ਆ ਵੀ ਪੈਟਰੋਲ 4 ਤੇ ਡੀਜ਼ਲ 5 ਰੁਪਏ ਹੋ ਸਕਦਾ ਮਹਿੰਗਾ। ਹੁਣ ਤੁਸੀਂ ਆਖੋਗੇ ਇਹ ਕਾਹਦੀ ਖੁਸ਼ਖਬਰੀ ਜਾਂ ਕਾਹਦੀ ਪੋਜ਼ਿਟਿਵ ਖਬਰ ਆ, ਵੀ ਇਹਦੇ ਚ ਤਾਂ ਕੋਈ ਪੋਜ਼ਿਟਿਵ ਨੀ। ਪਰ ਦੇਖੋ ਅਸੀਂ ਉਹ ਮਾੜੇ ਚੋਂ ਚੰਗੀ ਚੀਜ਼ ਫੜਨੀ ਆ, ਮਾੜੇ ਚੋਂ ਚੰਗੀ ਚੀਜ਼ ਇਹ ਫੜਨੀ ਆ ਵੀ ਜਿਹੜੇ ਢੰਗ ਨਾਲ ਕੱਚੇ ਤੇਲ ਦਾ ਰੇਟ ਵਧਿਆ ਉਸ ਢੰਗ ਨਾਲ ਸਾਨੂੰ ਸਾਡਾ ਬਹੁਤ ਘੱਟ ਰੇਟ ਵਧਿਆ ਸਾਡੇ ਤੇਲ ਦਾ ਤੇ ਇਸ ਕਰਕੇ ਇਸ ਚ ਇਸੇ ਤੇ ਖੁਸ਼ੀ ਮਨਾ ਲਈ ਆਪਾਂ ਵੀ ਕੱਚੇ ਤੇਲ ਦਾ ਪ੍ਰਤੀ ਬੈਰਲ ਜਿਹੜਾ $52 ਦਾ ਸੀਗਾ ਪਿਛਲੇ ਸਾਲ ਜੇ ਲਾਈਏ ਤਾਂ ਇੱਕ ਸਾਲ ਪਹਿਲਾਂ ਤੇ ਉਦੋਂ ਵੀ ਰੇਟ ਜਿਹੜਾ ਇਦੋਂ 2-4 ਰੁਪਏ ਘੱਟ ਸੀਗਾ ਤੇ ਹੁਣ ਜਿਹੜਾ ਡਾਲਰ ਇੱਕ ਬੈਰਲ ਆ ਜਿਹੜਾ $80 ਦਾ ਹੋ ਗਿਆ ਮੀਨਸ $28 ਵੱਧ ਗਿਆ ਤੇ ਪਰ ਸਾਨੂੰ ਤਾਂ ਸਿਰਫ $4 ਹੀ ਵਧਿਆ ਕੋਈ ਵਾਲਾ 4 ਰੁਪਈਏ ਵਧਿਆ ਤੇ ਉਹ ਜੇ ਬੈਰਲ ਤੱਕ ਲੈ ਕੇ ਜਾਉਂਗੇ ਤਾਂ ਵੀ $28 ਨਹੀਂ ਬਣਦੇ ਸੋ ਇਹ ਖੁਸ਼ਖਬਰੀ ਦੀ ਖਬਰ ਆ ਜੀ ਵੀ ਕੱਚਾ ਤੇਲ ਭਾਵੇਂ ਕਿੰਨਾ ਮਹਿੰਗਾ ਹੋ ਗਿਆ ਪਰ ਸਾਡੀ ਸਰਕਾਰ ਨੇ ਤੇਲ ਮਸਾਂ 4-5 ਰੁਪਏ ਵਧਾਇਆ ਬਸ ਕਿਆ ਬਾਤ ਹੈ ਬਸ ਹੁਣ ਇਸੇ ਨੂੰ ਪੋਜ਼ਿਟਿਵ ਸਮਝੋ ਹੁਣ ਹੋਰ ਨਾ ਪੁੱਛਿਓ
ਠੀਕ ਆ ਜੀ ਇਸੇ ਨੂੰ ਪੋਜ਼ਿਟਿਵ ਸਮਝਦੇ ਆ ਤੇ ਇਧਰ ਹੁਣ ਪੋਜ਼ਿਟਿਵ ਖਬਰਾਂ ਹੋ ਗਈਆਂ ਤਾਂ ਜੀ ਆਪਾਂ ਇੱਕ ਹੋਰ ਖਬਰ ਕਰੀਏ ਆਸਟ੍ਰੇਲੀਆ ਬਾਰੇ ਤੇ ਸੰਦੀਪ ਦਾਹਲ ਜੀ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਨਾਲ ਕਹਿ ਰਿਹਾ ਕਿ ਬ੍ਰਾਦਰ ਸਾਹਿਬ ਪਲੀਜ਼ ਗੁਰਜੰਟ ਸਿੰਘ ਦੀ ਅਪਡੇਟ ਤੇ ਚਾਨਣਾ ਪਾਇਓ ਜੀ
ਦੇਖੋ ਅਪਡੇਟ ਮੇਰੇ ਕੋਲੇ ਵੀ ਉਹੀ ਹੈ ਜਿਹੜੀਆਂ ਤੁਹਾਡੇ ਕੋਲੇ ਆ ਸੋਸ਼ਲ ਮੀਡੀਆ ਜਰੀਏ ਆ ਜਾਂਦੀ ਆ ਰਹੀਆਂ ਸੋ ਵੱਖਰੋ ਵੱਖਰੇ ਜਿੰਨੇ ਮੂੰਹ ਓਨੀਆਂ ਗੱਲਾਂ ਹੋ ਰਹੀਆਂ ਜੀ ਕੋਈ ਕਹਿ ਰਿਹਾ ਜੀ ਅਰੈਸਟ ਕਰ ਲਿਆ ਜੀ ਕੋਈ ਕਹਿ ਰਿਹਾ ਜੀ ਉਹਨੂੰ ਉਹਦੇ ਤੇ ਪਰਚਾ ਦਰਜ ਹੋ ਗਿਆ ਯੇ ਹੋ ਗਿਆ ਵੋ ਹੋ ਗਿਆ ਦੇਖੋ ਪਹਿਲੀ ਗੱਲ ਤਾਂ ਇੱਕ ਧਿਆਨ ਚ ਰੱਖੀ ਜਾਵੇ ਵੀ ਜਿਹੜੀ 4 ਦਿਨ ਜਾਂ 5 ਦਿਨ ਪਹਿਲਾਂ ਘਟਨਾਕ੍ਰਮ ਹੋਇਆ ਜਿਹਦੇ ਕਰਕੇ ਗੱਲਾਂ ਬਣੀਆਂ ਉਹ ਮਹਿਜ ਇੱਕ ਟੈਲੀਵਿਜ਼ਨ ਸ਼ੋਅ ਆ ਉਹ ਇੱਕ ਟੀਵੀ ਸ਼ੋਅ ਆ ਟੀਵੀ ਸ਼ੋਅ ਵਾਲਿਆਂ ਦਾ ਮਤਲਬ ਹੁੰਦਾ ਗਰਮਾ ਗਰਮ ਖਬਰਾਂ ਲੱਭ ਕੇ ਲਿਆਉਣੀਆਂ ਇਹੋ ਜਿਹੀਆਂ ਚੀਜ਼ਾਂ ਲੱਭ ਕੇ ਲਿਆਉਣੀਆਂ ਜਿਹਨਾਂ ਨਾਲ ਤਰਥੱਲੀ ਮੱਚੇ ਤੇ ਜਾਂ ਉਹਨਾਂ ਦੀ ਮਨਸ਼ਾ ਕੰਪਲੀਟ ਹੋਵੇ ਹੁਣ ਇਹ ਸਾਰੇ ਦੇ ਸਾਰੇ ਟੀਵੀ ਸ਼ੋਅ ਦੇ ਮਤਲਬ ਮਗਰ ਮਕਸਦ ਕੀ ਸੀ ਮਗਰ ਮਕਸਦ ਜਿੱਥੋਂ ਤੱਕ ਮੈਨੂੰ ਸਮਝ ਆ ਰਿਹਾ ਜਾਂ ਜਿੱਥੋਂ ਤੱਕ ਸਮਝ ਆਇਆ ਉਹ ਸਿਰਫ ਤੇ ਸਿਰਫ ਇਹ ਹੈ ਵੀ ਏਸ਼ੀਅਨ ਭਾਈਚਾਰਾ ਜਾਂ ਭਾਰਤੀ ਭਾਈਚਾਰਾ ਜਾਂ ਸਿੱਖ ਭਾਈਚਾਰਾ ਦੇ ਮਾਮਲੇ ਦੇ ਵਿੱਚ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਹੋਰ ਵਹਿਮ ਜਾਂ ਇੱਕ ਹੋਰ ਸਹਿਮ ਭਰਨਾ ਸਿੰਪਲ ਜਿਹਾ ਫੰਡਾ ਸੀਗਾ ਜਿਹੜਾ ਉਹ ਟੀਵੀ ਸ਼ੋਅ ਦਾ ਸੀ ਉਹ ਅਸੀਂ ਇੱਥੋਂ ਦੇ ਮੀਡੀਆ ਨੂੰ ਕਲੀਨ ਚਿੱਟ ਨਾ ਦੇਈਏ ਇੱਥੋਂ ਦਾ ਮੀਡੀਆ ਨੇ ਹਰ ਉਹ ਹਥਿਆਰ ਅਪਣਾਇਆ ਜਿਹਦੇ ਨਾਲ ਸਾਡੇ ਭਾਈਚਾਰੇ ਦਾ ਲਾਸ ਹੋ ਸਕੇ ਸਾਡੇ ਭਾਈਚਾਰੇ ਨੂੰ ਕੋਈ ਨਾ ਕਿਤੇ ਹਾਸ਼ੀਏ ਤੇ ਜਾ ਸਕੇ ਅਸੀਂ ਚੌੜੇ ਹੋ ਕੇ ਟੀਵੀ ਦੇ ਉੱਤੇ ਬੈਠ ਕੇ ਉਸ ਨੂੰ ਦਿਖਾ ਰਹੇ ਹਾਂ ਜਾਂ ਅਸੀਂ ਕਹਿ ਰਹੇ ਹਾਂ ਵੀ ਨਹੀਂ ਅਸੀਂ ਤਾਂ ਏਦਾਂ ਹੀ ਕਰਦੇ ਹਾਂ ਜਾਂ ਇਹ ਜਾਂ ਉਹਦੇ ਉਲਟ ਵਾਲੇ ਬੰਦੇ ਕਹਿ ਰਹੇ ਨਹੀਂ ਇਹ ਐਕਸਟ੍ਰੀਮ ਗੱਲਾਂ ਕਰਦਾ ਯੇ ਕਰਦਾ ਵੋ ਕਰਦਾ ਤੇ ਇਹ ਇਹ ਚੀਜ਼ਾਂ ਨਾਲ ਟੀਵੀ ਦੇ ਆਉਣ ਦਾ ਤਾਂ ਮੌਕਾ ਮਿਲ ਗਿਆ ਨੈਸ਼ਨਲ ਨੈਸ਼ਨਲ ਟੀਵੀ ਤੇ ਪਰ ਜੇ ਕਹੀਏ ਵੀ ਉਹ ਸਾਡੇ ਲਈ ਫਾਇਦੇਮੰਦ ਆ ਸਾਡੇ ਲਈ ਭੋਰਾ ਫਾਇਦੇਮੰਦ ਨਹੀਂ ਸਾਡੀ ਇਮੇਜ ਤੁਸੀਂ ਦੇਖਿਆ ਹੋਣਾ ਕੱਲ ਵੀ ਮੈਨੂੰ ਬਹੁਤ ਸਾਰੀਆਂ ਕਾਲਾਂ ਆਈਆਂ ਇੱਕ ਮਿੱਤਰ ਦੀ ਕਾਲ ਆਈ ਕਹਿੰਦਾ ਯਾਰ ਮੇਰੀ ਗੋਰਿਆਂ ਨਾਲ ਸਾਰਾ ਦਿਨ ਵਾਹ ਵਾਸਤਾ ਪੈਂਦਾ ਉਹ ਤਾਂ ਪਹਿਲਾਂ ਹੀ ਨਹੀਂ ਮੈਨੂੰ ਬਖਸ਼ਦੇ ਸੀ ਤੇ ਹੁਣ ਕਹਿੰਦਾ ਮੈਨੂੰ ਬਹੁਤ ਉਹ ਤਣੀ ਜਾਂਦੇ ਆ ਕਹਿੰਦੇ ਤੂੰ ਤੁਹਾਡੀ ਕੌਮ ਆ ਜਿਹੜੀ ਟੈਰਰਿਸਟ ਕੌਮ ਆ ਸੋ ਦੇਖੋ ਹੁਣ ਇੱਕ ਆਮ ਜੀ ਸਟੋਰੀ ਸੀ ਨਿਰਮਲ ਜੀ ਸਟੋਰੀ ਸੀ ਉਹਨੂੰ ਟੀਵੀ ਨੇ ਮਸਾਲੇ ਲਾ ਕੇ ਜਾਂ ਵਧੀਆ ਕਰਕੇ ਪੇਸ਼ ਕਰਕੇ ਤੇ ਉਹਨੇ ਆਪਦਾ ਬੈਨੀਫਿਟ ਉਠਾ ਲਿਆ ਪਰ ਨੁਕਸਾਨ ਕਿਹਦਾ ਓਵਰਆਲ ਸਿੱਖ ਕੌਮ ਦਾ ਹੋ ਰਿਹਾ ਓਵਰਆਲ ਜਿਹੜਾ ਏਸ਼ੀਅਨ ਭਾਈਚਾਰਾ ਉਹਦਾ ਨੁਕਸਾਨ ਹੋ ਰਿਹਾ ਪਰ ਸਾਨੂੰ ਇਹਨਾਂ ਚੀਜ਼ਾਂ ਤੇ ਵਿਚਾਰਨਾ ਸੋਚਣਾ ਘੋਖਣਾ ਪੈਣਾ ਵੀ ਇਹ ਕੋਈ ਵੀ ਦੁੱਧ ਧੋਤੇ ਨਹੀਂ ਹੈ ਹੁਣ ਜੇ ਇਨ੍ਹਾਂ ਹੀ ਚੈਨਲਾਂ ਕੋਲੇ ਮੈਂ ਪਿਛਲੇ ਤਕਰੀਬਨ 7 ਸਾਲ ਤੋਂ ਅਪਰੋਚ ਕਰ ਰਿਹਾ 7 ਸਾਲ ਤੋਂ ਮੈਂ ਸਾਰੇ ਚੈਨਲਾਂ ਕੋਲੇ ਸਾਰੇ ਜਿਹੜੇ ਮੇਨ ਸਟ੍ਰੀਮ ਦੇ ਅਖਬਾਰਾਂ ਕੋਲੇ ਅਪਰੋਚ ਕਰ ਰਿਹਾ ਵੀ ਸਾਡੀ ਆ ਸਟੋਰੀਆਂ ਕਵਰ ਕਰੋ ਜਿਹੜੀਆਂ ਕਿ ਇੱਕ ਵੱਡੀਆਂ ਸਟੋਰੀਆਂ ਜਿਨ੍ਹਾਂ ਚ ਸਿੱਖ ਖੇਡਾਂ ਇੱਕ ਬਹੁਤ ਵੱਡੀ ਸਟੋਰੀ ਆ ਤੇ ਉਹਦੇ ਲਈ ਇਹਨਾਂ ਨੇ ਕਦੇ ਵੀ ਐਤਕੀ ਇਹਨਾਂ ਨੇ ਸਾਡੀ ਸਿਰਫ ਇੰਨੀ ਕੁ ਮੰਨ ਕੇ ਆਏ ਸੀ ਵੀ ਅਸੀਂ ਜਿਹੜੀ ਵੈਦਰ ਦੀ ਰਿਪੋਰਟ ਦਿੰਦੇ ਹੁੰਦੇ ਆ ਨਾ ਇਹ ਜਦੋਂ ਖਬਰਾਂ ਤੋਂ ਬਾਅਦ ਵੈਦਰ ਦੀ ਰਿਪੋਰਟ ਦਿੰਦੇ ਆ ਤੇ ਉਹ ਵੈਦਰ ਦੀ ਰਿਪੋਰਟ ਅਸੀਂ ਤੁਹਾਡੇ ਗਰਾਊਂਡ ਚੋਂ ਦੇ ਦਿਆਂਗੇ ਤੇ ਉਹ ਵੀ ਉਹਨਾਂ ਨੇ ਟਾਈਮ ਕਦੋਂ ਚੁਣਿਆ ਜਦੋਂ ਖੇਡਾਂ ਖਤਮ ਹੋਣਗੀਆਂ ਤੇ ਸਾਨੂੰ ਆਦੇ ਵੀ 20-50 ਬੰਦੇ ਉੱਥੇ ਰਹਿ ਪਏ ਗਰਾਊਂਡ ਚ ਤੇ ਅਸੀਂ ਆ ਜਾਵਾਂਗੇ ਤੇ ਉੱਥੇ ਖੜ ਕੇ ਅਸੀਂ ਵੈਦਰ ਦੀ ਆਪਦੀ ਰਿਪੋਰਟ ਸੁਣਾ ਦਾਂਗੇ ਤੇ ਉਹਦੇ ਚ ਜ਼ਿਕਰ ਕਰ ਦਾਂਗੇ ਵੀ ਵੀਕਐਂਡ ਤੇ ਇੱਥੇ ਖੇਡਾਂ ਹੋਈਆਂ ਬਸ ਗਿਣਤੀ ਦਾ 1.25 ਮਿੰਟ 1.5 ਮਿੰਟ ਦਾ ਕਲਿੱਪ ਆ ਉਹ ਜਿਹੜਾ ਉਹਨਾਂ ਨੇ ਪੇਸ਼ ਕੀਤਾ ਚੈਨਲ ਨੇ ਮੇਨ ਸਟ੍ਰੀਮ ਨੇ ਤੇ ਉਹਦੇ ਤੇ ਵੀ ਉਹਨਾਂ ਨੇ ਆਪਦਾ ਵੈਦਰ ਦੀ ਦੱਸੀ ਤੇ ਵੈਦਰ ਦੇ ਉੱਤੇ ਲੋਗੋ ਲਾ ਕੇ ਪਿੱਛੋਂ ਸਾਡੀ ਚੀਜ਼ ਆਉਣ ਹੀ ਨਹੀਂ ਦਿੱਤੀ ਕੁਛ ਵੀ ਹਾਲਾਂਕਿ ਐਡਲੇਡ ਵਰਗੇ ਸ਼ਹਿਰ ਦੇ ਵਿੱਚ ਗੁਰਜੰਟ ਸਿੰਘ ਤਾਂ ਉਹਨਾਂ ਨੂੰ ਦਿਖਾਈ ਦੇ ਗਿਆ ਵੀ ਉਹਦੇ ਤਾਂ ਉਹਨੂੰ 2 ਲੱਖ ਲਾਈਕ ਦਿਖਾਈ ਦੇ ਗਏ ਵੀ 2 ਲੱਖ ਲਾਈਕ ਆ ਇਹ ਉਹਨਾਂ ਨੇ ਦੇਖਿਆ ਨੀ ਉਹ ਚ ਵੀ 80% ਲੋਕ ਤਮਾਸ਼ਬੀਨ ਆ ਤੇ ਗਾਲਾਂ ਦਿੰਦੇ ਆ ਉਹ ਨੀ ਦੇਖੀ ਕੋਈ ਵੀ ਗੱਲ ਉਹਨਾਂ ਨੂੰ ਉਹਦਾ ਸਟੋਰੀ ਬਣ ਗਈ ਆ ਪਰ ਇੱਕ ਸਿੱਖ ਖੇਡਾਂ ਹੋਈਆਂ ਐਡਲੇਡ ਦੇ ਵਿੱਚ ਪਿਛਲੇ ਸਾਲ 45,000 ਬੰਦਾ ਆਇਆ 2,000 ਖਿਡਾਰੀ ਖੇਡਿਆ ਤਿੰਨ ਦਿਨਾਂ ਵਿੱਚ 10 ਮਿਲੀਅਨ ਦਾ ਜਿਹੜਾ ਬਿਜ਼ਨਸ ਐਡਲੇਡ ਸਾਊਥ ਆਸਟ੍ਰੇਲੀਆ ਸਰਕਾਰ ਨੇ ਮੰਨਿਆ ਵੀ ਸਾਨੂੰ 10 ਮਿਲੀਅਨ ਦਾ ਬਿਜ਼ਨਸ ਆਇਆ ਗੇਮਾਂ ਹੋਣ ਕਾਰਨ, ਤਾਂ ਤੁਸੀਂ ਉੱਥੇ ਬਕਾਇਦਾ ਰਿਪੋਰਟ ਜਾਰੀ ਹੋਈ ਹੈ ਡਿਪਾਰਟਮੈਂਟ ਦੀ ਵੀ ਇੰਨਾ ਬੈਨੀਫਿਟ ਹੋਇਆ ਟੂਰਿਜ਼ਮ ਨੂੰ, ਤੇ ਉੱਥੇ ਆ ਕੇ ਤੁਸੀਂ ਟੈਲੀਵਿਜ਼ਨ ਵਾਲਿਆਂ ਨੂੰ ਦਿਖੀ ਨੀ ਉਹ ਖ਼ਬਰ, ਉਹ ਉਹਨਾਂ ਦਾ ਸਿੱਖਿਜ਼ਮ ਦਾ ਕੋਈ ਦਿਖਿਆ ਨੀ ਵੀ ਸਿੱਖਿਜ਼ਮ ਇਹੋ ਜਿਹਾ ਵੀ ਹੈਗਾ ਵੀ ਜਿਹੜਾ ਤਿੰਨ ਦਿਨ ਲਈ ਸੱਦ ਕੇ ਤੇ ਘੱਟੋ ਘੱਟ 5 ਦਿਨਾਂ ਲਈ ਫ੍ਰੀ ਦੇ ਵਿੱਚ ਫੂਡ ਖਵਾ ਰਿਹਾ, ਫ੍ਰੀ ਦੇ ਵਿੱਚ ਰੱਖ ਰਿਹਾ 45,000 ਬੰਦੇ ਨੂੰ। ਸਿਡਨੀ ਚ ਹੁਣ 2 ਲੱਖ ਬੰਦਾ ਆਇਆ ਤੇ ਕਿਹੜੇ ਚੈਨਲ ਨੇ ਵੱਡੀ ਰਿਪੋਰਟ ਪੇਸ਼ ਕੀਤੀ? ਮੈਲਬਰਨ ਦੇ ਵਿੱਚ 2 ਲੱਖ ਬੰਦੇ ਦੀ ਆਸ ਕਰ ਰਹੇ ਆ ਤੇ ਕਿਹੜਾ ਕੋਈ ਤੁਹਾਨੂੰ ਲੱਗਦਾ ਵੀ ਆ ਕੇ ਰਿਪੋਰਟ ਸੁਣਾ ਦੂਗਾ? ਸੋ ਇਹ ਨਾ ਸਾਰੇ ਕਿਤੇ ਉਹੀ ਘੋੜੇ ਵਾਲਾ ਫਿਰਿਆ ਹੋਇਆ, ਆਪਾਂ ਇੰਡੀਆ ਚ ਕਹਿ ਦਿੰਦੇ ਹਾਂ ਬਕਾਊ ਮੀਡੀਆ, ਇੰਡੀਆ ਚ ਕਹਿ ਦਿੰਦੇ ਮੀਡੀਆ ਇੱਕ ਤਰਫੀ ਗੱਲ ਕਰਦਾ, ਇੱਥੇ ਵੀ ਕੋਈ 2 ਤਰਫੀਆਂ ਨਹੀਂ ਕਰਦਾ, ਇੱਥੇ ਵੀ 1 ਤਰਫੀਆਂ ਹੀ ਗੱਲਾਂ ਚੱਲਦੀਆਂ। ਮੀਡੀਆ ਦਾ ਮਕਸਦ ਸਿਰਫ ਤੇ ਸਿਰਫ ਬਦਨਾਮ ਕਰਨ ਤੋਂ ਸਿਵਾਏ ਆਪਦਾ ਇੱਕ ਚੀਜ਼ ਵੇਚਣ ਲਈ, ਆਪਦਾ ਪ੍ਰੋਡਕਟ ਮਸ਼ਹੂਰ ਕਰਨ ਲਈ ਉਹ ਕਿਤੋਂ ਵੀ ਤੱਕ ਉਤਰ ਸਕਦੇ ਆ। ਸੋ ਇਸ ਚੀਜ਼ ਦੀ ਮੈਂ ਜਿਹੜੀ ਸਾਰਿਆਂ ਨੂੰ ਕਹੀ ਸੀ, ਮੈਂ ਬੇਨਤੀ ਕੀਤੀ ਸੀਗੀ ਇਸ ਚੀਜ਼ ਦੀ ਉਹ ਪਰਸੋਂ ਵੀ ਪਰਸਨਲ ਪੱਧਰ ਤੇ, ਵੀ ਜਿੱਥੇ ਉਹ ਟੂਡੇ ਟੂ ਨਾਈਟ ਵਾਲੇ ਥਾਂ ਤੇ ਉਹ ਰਿਪੋਰਟ ਛਪੀ ਆ ਨਾ, ਵੀ ਜਿੰਨੇ ਵੀ ਅੱਜ ਆਪਣੇ ਲਿਸਨਰ ਸੁਣਦੇ ਆ ਉਹਨਾਂ ਨੂੰ ਬੇਨਤੀ ਹੈ ਜੇ ਤੁਹਾਡੀ ਇੰਗਲਿਸ਼ ਵਧੀਆ ਹੱਥ ਆ ਇੰਗਲਿਸ਼ ਚ, ਨਹੀਂ ਤਾਂ ਤੁਸੀਂ ਆਪਦੇ ਕਿਸੇ ਸਾਥੀ ਦਾ ਮਦਦ ਲੈ ਲਓ, ਪਰ ਉਹਦੇ ਥੱਲੇ ਘੱਟੋ ਘੱਟ ਅਸੀਂ 2-4 ਹਜ਼ਾਰ ਕਮੈਂਟ ਪਾਈਏ ਤੇ ਉਹ ਚ ਦੱਸੀਏ ਵੀ ਤੁਹਾਨੂੰ ਇਹ ਸਟੋਰੀ ਤਾਂ ਦਿਖ ਗਈ, ਇਹ ਸਟੋਰੀ ਜਿਹਦੇ ਚ 80% ਉਹਦੇ ਬੰਦੇ ਦੇ ਨੂੰ ਗਾਲਾਂ ਮਿਲ ਰਹੀਆਂ ਜਿਹਨੂੰ ਅਸੀਂ ਖੁਦ ਕਮਿਊਨਿਟੀ ਨੀ ਲਾਈਕ ਕਰਦੀ, ਉਹ ਤਾਂ ਤੁਸੀਂ ਸਟੋਰੀ ਬਣਾ ਕੇ ਪੇਸ਼ ਕਰਤੀ, ਤੇ ਜਿੱਥੇ ਜਿਹੜੇ ਅਸੀਂ ਚੰਗੇ ਕਾਰਜ ਕਰਦੇ ਹਾਂ, ਅਸੀਂ 65 ਗੁਰਦੁਆਰੇ ਖੁੱਲੀ ਬੈਠੇ ਹਾਂ ਇੱਥੇ ਜਿੱਥੇ ਇੰਨੇ ਬੰਦਿਆਂ ਨੂੰ ਸਰਵਾਈਵ ਕੀਤਾ ਜਾਂਦਾ, ਇੰਨਾ ਕੁਛ ਅਸੀਂ ਸੋਸ਼ਲ ਕੰਮਾਂ ਚ ਹਿੱਸਾ ਪਾਉਣੇ ਆ, ਤੇ ਤੁਸੀਂ ਸਾਡੀਆਂ ਗੇਮਾਂ, ਸਿੱਖ ਗੇਮਾਂ ਆਉਂਦੀਆਂ, ਗ੍ਰਿਫਤ ਗੇਮਾਂ ਆਉਂਦੀਆਂ, ਹੋਰ ਦਿਨ ਰਾਤ ਮੇਲੇ ਮਸੱਬੇ ਲੱਗਦੇ ਆ ਜਿਨ੍ਹਾਂ ਨਾਲ ਇਕਾਨਮੀ ਨੂੰ ਫਾਇਦਾ ਹੁੰਦਾ, ਇਸ ਮੁਲਕ ਚ ਰੰਗ ਬਰੰਗੀਆਂ ਬਹੁ ਕਲਚਰ ਨੂੰ ਫਾਇਦਾ ਹੋ ਰਿਹਾ, ਉਹ ਕਿਉਂ ਨੀ ਤੁਸੀਂ ਕਦੇ ਪੇਸ਼ ਕੀਤਾ? ਸੋ ਇਸ ਕਰਕੇ ਇਹਨਾਂ ਮੀਡੀਆ ਨੂੰ ਨਾ ਸਬਕ ਸਿਖਾਉਣਾ ਪਊਗਾ। ਮੈਂ ਆਪਣੇ ਤੌਰ ਤੇ ਪਰਸਨਲ ਪੱਧਰ ਤੇ ਮੈਂ ਕੋਸ਼ਿਸ਼ ਆ ਵੀ ਮੈਂ ਇਹਨਾਂ ਦੇ CEO ਨੂੰ ਈਮੇਲ ਪਾਵਾਂ, ਤੇ ਮੈਂ ਈਮੇਲ ਪਾ ਕੇ ਆਪਦਾ 7-8 ਸਾਲ ਦਾ ਰਿਕਾਰਡ ਦੱਸਾਂ ਵੀ 8 ਸਾਲ ਹੋ ਗਏ ਮੈਨੂੰ ਤੁਹਾਨੂੰ ਅਪਰੋਚ ਕਰਦਿਆਂ ਨੂੰ, ਵੀ ਤੁਹਾਨੂੰ ਅਸੀਂ ਤਾਂ ਖੜੇ ਦਿਖੇ ਨੀ ਕਿਤੇ ਵੀ, ਨੈਗੇਟਿਵ ਚੀਜ਼ ਤੁਹਾਨੂੰ 1 ਮਿੰਟ ਦੇ ਵਿੱਚ ਹੀ ਦੇਖ ਗਈ ਵੀ ਭਾਈ ਨੈਗੇਟਿਵ ਗੱਲ ਆ ਤੇ ਇਹਦੇ ਨਾਲ ਇਹਨਾਂ ਦੀ ਬਦਨਾਮੀ ਹੋਊ ਇਸ ਕੌਮ ਦੀ, ਤੇ ਇਹਨੂੰ ਚੱਕ ਲਓ ਤੇ ਉਹ ਚੱਕ ਲਈ ਨਾਲ ਦੀ ਨਾਲ ਹੀ। ਸੋ ਇਸ ਕਰਕੇ ਇਹਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਵੀ ਗੱਲ ਸੁਣ ਕੇ ਚੁੱਪ ਕਰਕੇ ਨਾ ਬੈਠੇ ਹੋ, ਬੇਨਤੀ ਹੈ ਉਹਨਾਂ ਦੀ ਵੈਬਸਾਈਟ ਤੇ ਜਾਓ, ਉਹਨਾਂ ਦੇ ਫੇਸਬੁੱਕ ਪੇਜ ਤੇ ਜਾਓ ਤੇ ਉੱਥੇ ਜਾ ਕੇ ਲੰਮਾ ਚੌੜਾ ਕਮੈਂਟ ਕਰਕੇ ਉਹਨਾਂ ਨੂੰ ਪੁੱਛੋ ਵੀ ਪਿਛਲੇ 200 ਸਾਲ ਦੀ ਹਿਸਟਰੀ ਚ ਸਿੱਖਾਂ ਦਾ ਕੀ ਹੈਗਾ, ਤੁਹਾਨੂੰ ਲਿੰਕ ਮਿਲ ਜਾਣਗੇ ਸਿੱਖ ਕਦੋਂ ਕਿਵੇਂ ਕਿੱਥੇ ਆਏ, ਕੀ ਉਹਨਾਂ ਨੇ ਅਪਰੋਚ ਕੀਤੀ, ਤੇ ਹੁਣ ਉਹਨਾਂ ਨੂੰ ਇਹ ਪੁੱਛੋ ਵੀ 45,000 ਬੰਦੇ ਦੇ ਇਕੱਠ ਨੂੰ ਤੁਸੀਂ 2 ਮਿੰਟ ਦਿੱਤੇ, 2 ਮਿੰਟ 1 ਮਿੰਟ ਦੀ ਉਹ ਵੀਡੀਓ ਪਈ ਹੈ ਸਿੱਖ ਗੇਮ ਦੇ ਵੈਦਰ ਦੀ, ਵੈਦਰ ਰਿਪੋਰਟ ਆ ਨਾ ਕਿ ਉਹ ਸਿੱਖ ਗੇਮ ਦੀ ਰਿਪੋਰਟ ਆ। ਫਰਜ਼ ਬਣਦਾ ਸੀ ਘੱਟੋ ਘੱਟ 1/2 ਘੰਟੇ ਦਾ ਸ਼ੋਅ ਸਿੱਖ ਗੇਮਸ ਦੇ ਉੱਤੇ ਚੱਲਦਾ, ਫਰਜ਼ ਬਣਦਾ ਸੀ ਇਹਨਾਂ ਦਾ 3 ਦਿਨ ਮੇਨ ਨਿਊਜ਼ ਦੇ ਵਿੱਚ ਉਹ ਕਵਰ ਹੁੰਦਾ ਵੀ ਅੱਜ ਭਾਈ ਆਹ ਹੋਇਆ, ਅੱਜ ਉਹ ਹੋਇਆ, ਜੇ ਹੋਇਆ, ਪਰ ਨਹੀਂ ਇਹਨਾਂ ਨੇ ਕੁਛ ਨੀ ਕੀਤਾ, ਇਹਨਾਂ ਲਈ ਬਹੁਤ ਛੋਟਾ ਇਵੈਂਟ ਲੱਗਿਆ। ਤੇ ਆ ਇੱਕ ਗੁਰਜੰਟ ਸਿੰਘ ਜਿਹੜਾ ਕਿ ਇੱਕ ਟੈਕਸੀ ਚਾਲਕ ਆ, ਇੱਕ ਸਟੂਡੈਂਟ ਆ, ਤੇ ਇੱਕ ਸਿਰਫ ਕੋਈ ਉਹਦੀ ਪਾਵਰ ਨੀ ਕੁਛ ਉਹ ਨੀ, ਇੱਕ ਬੋਲ ਰਿਹਾ ਬੈਠ ਕੇ, ਉਹਨੂੰ ਉਹਨਾਂ ਨੇ ਬਤੰਗੜ ਬਣਾ ਬਣਾ ਪੇਸ਼ ਕੀਤਾ। ਤੇ ਇਹ ਇਹਨਾਂ ਗੱਲਾਂ ਨੂੰ ਸਾਨੂੰ ਸੋਚਣਾ ਪੈਣਾ, ਤੇ ਇਹਨਾਂ ਮੀਡੀਆ ਨੂੰ ਨੱਥ ਪਾਉਣੀ ਪਊਗੀ। ਇੱਥੇ ਗੁਰਜੰਟ ਸਿੰਘ ਨਾਲੋਂ ਵੀ ਮੀਡੀਆ, ਆਸਟ੍ਰੇਲੀਆ ਦਾ ਮੀਡੀਆ ਵੱਡਾ ਮਸਲਾ ਬਣ ਗਿਆ।
ਜੀ ਬਿਲਕੁਲ, ਮੀਡੀਆ ਨੂੰ ਵੀ ਨੱਥ ਪਾਉਣੀ ਪਊ, ਤੇ ਬਰਾੜ ਸਾਹਿਬ ਨਾਲ ਆਪਣੇ ਜਿਹੜੀ ਆਪਣੀ ਕਮਿਊਨਿਟੀ ਆ ਉਹ ਵੀ, ਜੋ ਉਹਦੇ ਥੱਲੇ ਧੜਾ ਧੜ ਮੈਸੇਜ ਕਰ ਰਹੇ ਆ ਜਾਂ ਕਮੈਂਟਸ ਦੇ ਰਹੇ ਆ, ਉਹਨਾਂ ਨੂੰ ਵੀ ਜਿਹੜੇ ਉਹ ਕਮੈਂਟਸ ਆ ਥੋੜੀ ਜਿਹੀ ਸਮਝਦਾਰੀ ਦੇ ਨਾਲ ਮੇਰੇ ਖਿਆਲ ਚ ਦੇਣੇ ਚਾਹੀਦੇ ਆ। ਕਿਉਂਕਿ ਕਿਸੇ ਵੀ ਚੀਜ਼ ਨੂੰ ਕਈ ਲੋਕ ਥੱਲੇ ਲੇਖ ਰਹੇ ਆ ਵੀ ਇਹ ਤਾਂ ਪਾਗਲ ਆ, ਇਹਦੇ ਮਾਂ ਪਿਓ ਦਾ ਕੀ ਕਸੂਰ ਆ? ਸੋ ਤੁਸੀਂ ਕੀ ਸੋਚੋਗੇ, ਕਿਉਂਕਿ ਕਈ ਲੋਕ ਕਹਿ ਰਹੇ ਆ ਕਿ ਇਸ ਬੰਦੇ ਨੂੰ ਡਿਪੋਰਟ ਕਰ ਦੇਣਾ ਚਾਹੀਦਾ, ਤੇ ਕਈ ਲੋਕ ਉਸ ਦੇ ਫੇਵਰ ਦੇ ਵਿੱਚ ਹੈ ਨਹੀਂ ਗੇ, ਸੋ ਤੁਸੀਂ ਇਸ ਬਾਰੇ ਕੀ ਕਹੋਗੇ ਜੀ?
ਦੇਖੋ ਇਹ ਇੱਕ ਇੰਡੀਵਿਜੁਅਲ ਮਸਲਾ, ਮੈਂ ਬਹੁਤ ਵਾਰੀ ਇਹ ਕਹਿ ਚੁੱਕਿਆ ਵੀ ਉਸ ਬੰਦੇ ਨੂੰ 2 ਫੋਬੀਆ, ਇੱਕ ਤਾਂ ਫੋਬੀਆ ਇਹ ਹੈਗਾ ਵੀ ਉਹ ਮਸ਼ਹੂਰ ਹੋਣਾ ਚਾਹੁੰਦਾ, ਤੇ ਮਸ਼ਹੂਰ ਹੋਣ ਲਈ ਉਹ ਕੋਈ ਵੀ ਹੀਲਾ ਵਰਤਣ ਨੂੰ ਤਿਆਰ ਆ, ਤੇ ਉਹ ਹੀਲਾ ਸਭ ਤੋਂ ਈਜ਼ੀ ਹੁੰਦਾ ਵੀ ਇੱਕ ਮਸ਼ਹੂਰ ਬੰਦੇ ਨਾਲ ਪੰਗਾ ਲਓ ਤੇ ਉਹਦੇ ਨਾਲ ਛੇਤੀ ਲਾਈਮ ਲਾਈਟ ਚਾਓ। ਹੁਣ ਅੱਜ ਹਰਮਨ ਰੇਡੀਓ ਦੇ ਉੱਤੇ ਕੋਈ ਵੀ ਬੰਦਾ ਆਉਂਦਾ ਤਾਂ ਬੰਦਾ ਜੇ ਕੋਈ ਗੱਲ ਕਰਦਾ ਜਾਂ ਹੋਰ ਕਰਦਾ, ਉਹ ਪਹਿਲੇ ਦਿਨ ਹੀ ਹਰਮਨ ਰੇਡੀਓ ਨਾਲ ਜੁੜੇ ਜਿੰਨੇ ਬੰਦੇ ਆ ਉਹਨਾਂ ਤੱਕ ਪਹੁੰਚ ਜਾਂਦਾ। ਹਰਮਨ ਰੇਡੀਓ ਨਾਲ ਉਨੇ ਬੰਦੇ ਜੋੜਨ ਤੇ ਹਰਮਨ ਰੇਡੀਓ ਨੂੰ 8-10 ਸਾਲ ਲੱਗ ਗਏ। 10 ਸਾਲਾਂ ਚ ਜੇ ਬੰਦਾ ਸਾਡੇ ਕੋਲ ਕੋਈ ਅੰਕੜਾ ਬਣਿਆ ਤਾਂ 8-10 ਸਾਲ ਲੱਗ ਗਏ। ਪਰ ਜੇ ਹੁਣ ਰੇਡੀਓ ਨਾਲ ਅੱਜ ਆਪਣੇ ਨਾਲ ਕੋਈ ਜੁੜਦਾ ਤਾਂ ਜਾਂ ਕੋਈ ਲੜਦਾ ਜਾਂ ਭਿੜਦਾ ਤਾਂ ਉਸੇ ਮਿੰਟ ਚ ਹੀ ਉੱਥੇ ਉਹਨਾਂ ਲੋਕਾਂ ਤੱਕ ਪਹੁੰਚ ਜਾਂਦਾ। ਸੋ ਇਸ ਫਾਰਮੂਲੇ ਦੇ ਤਹਿਤ ਉਹਨੇ ਫਾਰਮੂਲਾ ਅਪਣਾ ਕੇ ਤੇ ਮਸ਼ਹੂਰ ਹੋਣ ਦੀ ਜਿਹੜੀ ਲਲਕਾ ਜੀ ਦੂਜੀ ਜਿਹੜੀ ਦੂਜਾ ਜਿਹੜਾ ਉਹਦੇ ਚ ਹੈ ਉਹ ਥੋੜੀ ਜੀ ਮੈਂ ਉਹਨੂੰ ਚਲੋ ਪਰਸਨਲ ਪੱਧਰ ਤੇ ਨਹੀਂ ਮਿਲਿਆ ਹੋਰ ਮਿਲਿਆ, ਪਰ ਮੇਰੀ ਹਜੇ ਬੇਨਤੀ ਹੈ ਥੋੜੇ ਚਿਰ ਬਾਅਦ ਉਹਨੂੰ ਸਮਝ ਆਜੂਗੀ ਮੈਂ ਗਰੰਟੀ ਕਰਦਾ, ਕਿਉਂਕਿ ਅਸੀਂ ਵੀ ਇਸ ਦੌਰ ਚੋਂ ਲੰਘ ਕੇ ਗਏ ਹਾਂ। ਅਸੀਂ ਨਾ ਕਈ ਵਾਰੀ ਵਹਿਮ ਪਾਲ ਲੈਂਦੇ ਇੱਕ ਦੋ ਕਿਤਾਬਾਂ ਪੜ੍ਹ ਕੇ ਪੰਜ ਸੱਤ ਗੂਗਲ ਦੇ ਆਰਟੀਕਲ ਪੜ੍ਹ ਕੇ ਵਹਿਮ ਪਾਲ ਲੈਂਦੇ ਵੀ ਬੁੱਧੀਜੀਵੀਤਾ ਦਾ ਤਾਂ ਐਂਡ ਹੋ ਗਿਆ ਮੇਰੇ ਤੇ ਮੇਰੇ ਤੋਂ ਸਿਆਣਾ ਤਾਂ ਦੁਨੀਆਂ ਦੇ ਉੱਤੇ ਕੋਈ ਬੰਦਾ ਹੈ ਹੀ ਨਹੀਂ। ਇਹ ਅਸੀਂ ਕਈ ਵਾਰੀ ਭਰਮ ਪਾਲ ਲੈਂਦੇ ਹਾਂ। ਦੇਖੋ ਉਸ ਬੰਦੇ ਚ ਜਨੂਨ ਆ, ਆਪਾਂ ਨੂੰ ਮੰਨਣਾ ਪਊਗਾ ਜਨੂਨੀ ਆ ਬੰਦਾ। ਪਿਛਲੇ ਸਾਲ ਡੂਢ ਸਾਲ ਤੋਂ ਉਹ ਜਦੋਂ ਜਦ ਕੱਲਾ ਲੱਗਿਆ ਹੋਇਆ ਤੇ ਕਰ ਰਿਹਾ ਸੀ ਉਹ ਸਿੰਗਰਾਂ ਦੇ ਖਿਲਾਫ, ਕਰਦਾ ਕਰਦਾ ਚਲੋ ਥੋੜਾ ਜਿਹਾ ਟਰੈਕ ਤੇ ਭਟਕ ਗਿਆ, ਸਿੱਖਿਜ਼ਮ ਦੇ ਬੰਦਿਆਂ ਦੇ ਖਿਲਾਫ ਹੀ ਬੋਲਣ ਲੱਗ ਗਿਆ ਜਾਂ ਹੋਰ ਲੱਗ ਗਿਆ, ਉਹ ਚੀਜ਼ਾਂ ਗਲਤ ਆ। ਪਰ ਚਲੋ ਉਹ ਸਿੰਗਰਾਂ ਦੇ ਖਿਲਾਫ ਉਹਨੇ ਜਿਹੜਾ ਮੁਹਿੰਮ ਵਿੱਢੀ ਸੀ ਉਸ ਮੁਹਿੰਮ ਦੇ ਉੱਤੇ ਅੜਿੰਗ ਰਹਿੰਦਾ ਤੇ ਉਸ ਮੁਹਿੰਮ ਦੇ ਉੱਤੇ ਚੰਗੀ ਭਾਸ਼ਾ ਬੋਲਦਾ ਮਾੜੀ ਭਾਸ਼ਾ ਬੋਲਣ ਦੀ ਥਾਂ ਤੇ ਇਵੇਂ ਜੀ ਕੀ ਮਿਹਨਤ ਕਰਦਾ। ਤਾਂ ਮੈਨੂੰ ਲੱਗਦਾ ਤੂੰ ਵੱਡਾ ਮਕਾਮ ਇਸ ਟਾਈਮ ਉਹਦਾ ਹੋਣਾ ਸੀਗਾ, ਸਾਡੇ ਵਰਗੇ ਲੋਕ ਵੀ ਉਹਦੇ ਨਾਲ ਆ ਕੇ ਖੜਦੇ। ਪਰ ਜਦੋਂ ਉੱਥੇ ਕਮੀ ਕਿੱਥੇ ਰਹਿ ਗਈ, ਕਮੀ ਇਹ ਰਹਿ ਗਈ ਵੀ ਉਹਨੇ ਭਾਸ਼ਾ ਨੀ ਆਪਦੀ ਸੁਧਾਰੀ, ਉਹਨੇ ਹਰ ਮੁੱਦੇ ਚ ਰੰਗ ਡਾਈ। ਜੇ ਹੁਣ ਸਿੱਖ ਪ੍ਰਚਾਰਕ ਆ, ਜਿਹੜੇ ਪ੍ਰਚਾਰਕਾਂ ਨੇ ਪਤਾ ਹੀ ਨੀ ਕਿੰਨਾ ਕਿੰਨਾ ਉਮਰ ਦਾ ਦੌਰ ਗਾਲਤਾ ਉਸ ਚੀਜ਼ ਦੇ ਉੱਤੇ ਗਿਆਨ ਲੈਣ ਲਈ, ਤੇ ਉਹਨਾਂ ਲੋਕਾਂ ਨੂੰ ਜੇ ਇੱਕ ਬੰਦਾ ਦੋ ਚਾਰ ਕਿਤਾਬਾਂ ਪੜ੍ਹ ਕੇ ਕਵੇ ਵੀ ਜਾਂ ਇੱਕ ਉਮਰ ਦਾ ਦੌਰ ਹੁੰਦਾ ਜਿਹੜੀ ਉਮਰ ਦੇ ਵਿੱਚ ਉਹ ਇਸ ਟਾਈਮ 27-28 ਸਾਲ ਦੀ, ਉਸ ਉਮਰ ਦੇ ਵਿੱਚ ਨਾ ਗਿਆਨ ਆਇਆ ਨੀ ਹੁੰਦਾ, ਬੰਦੇ ਨੂੰ ਗਿਆਨ ਆਉਣ ਦਾ ਵਹਿਮ ਆਇਆ ਹੁੰਦਾ। ਇਹ ਦੁਨੀਆਂ ਭਰ ਦੇ ਫਿਲੋਸਫਰ ਦੁਨੀਆਂ ਭਰ ਦੀਆਂ ਕਿਤਾਬਾਂ ਚ ਇਹ ਗੱਲਾਂ ਲਿਖੀਆਂ ਹੋਈਆਂ ਵੀ 40 ਸਾਲ ਤੋਂ ਉਮਰ ਤੋਂ ਥੱਲੇ ਜੇ ਬੰਦੇ ਨੂੰ ਇਹ ਆ ਗਿਆ ਨਾ ਵੀ ਮੈਨੂੰ ਗਿਆਨ ਹੋ ਗਿਆ, ਉਹਨੂੰ ਗਿਆਨ ਨਹੀਂ ਹੋਇਆ ਹੁੰਦਾ, ਉਹਨੂੰ ਗਿਆਨ ਆਉਣ ਦਾ ਵਹਿਮ ਹੋਇਆ ਹੁੰਦਾ। ਜਿਹੜਾ ਜੇ ਚਾਈਨਾ ਦੀ ਮੈਂ ਹਰ ਵਾਰ ਉਦਾਹਰਣ ਦਿੰਦਾ, ਚਾਈਨਾ ਦੇ ਵਿੱਚ ਇੱਕ ਲਾਅ ਆ ਵੀ 40 ਸਾਲ ਤੋਂ ਘੱਟ ਉਮਰ ਦਾ ਬੰਦਾ ਰਾਈਟਰ ਨਹੀਂ ਬਣ ਸਕਦਾ। ਚਾਈਨਾ ਦੇ ਵਿੱਚ ਅਫੀਸ਼ੀਅਲ ਏਅਰ ਲਾਅ ਆ ਵੀ 40 ਸਾਲ ਤੋਂ ਉਮਰ ਤੋਂ ਘੱਟ ਬੰਦਾ ਰਾਈਟਰ ਨਹੀਂ ਬਣ ਸਕਦਾ। ਉਹ ਕਹਿੰਦੇ ਵੀ 40 ਸਾਲ ਤੋਂ ਘੱਟ ਬੰਦੇ ਕੋਲ ਵਿਊ ਹੀ ਨਹੀਂ ਹੁੰਦੇ ਲਿਖਣ ਨੂੰ, ਜਾਂ ਉਹਦੇ ਕੋਲ ਉਹਨਾਂ ਤਜਰਬਾ ਜਾਂ ਗਿਆਨ ਹੀ ਨਹੀਂ ਹੁੰਦਾ, ਇੱਕ ਪਾਸੜ ਗੱਲ ਲਿਖੂਗਾ। ਸੋ ਇਹ ਇੱਕ ਦੋ ਫੈਕਟਰ ਕੰਮ ਕਰ ਰਹੇ ਆ ਵੀ ਥੋੜੀ ਅਧੂਰੀ ਨੌਲੇਜ ਆ ਨੰਬਰ ਇੱਕ, ਇੱਕ ਉਮਰ ਨੀ ਉਸ ਦੌਰ ਦੇ ਵਿੱਚ, ਇਸ ਉਮਰ ਦੇ ਵਿੱਚ ਤੁਸੀਂ ਤਰੀਕਾ ਇਹ ਹੁੰਦਾ ਵੀ ਜੇ ਆਮ ਨਾਲੋਂ ਦੁੱਗਣਾ ਸੰਭਲ ਕੇ ਬੋਲਣਾ ਪੈਂਦਾ, ਦੁੱਗਣਾ ਸੰਭਲ ਕੇ ਗੱਲ ਕਰਨੀ ਪੈਂਦੀ ਆ, ਦੁੱਗਣਾ ਸੰਭਲ ਕੇ ਅੱਗੇ ਵਧਣਾ ਪੈਂਦਾ। ਸੋ ਜਿਹੜੀਆਂ ਉਸ ਇਨਸਾਨ ਚ ਜਿਹੜੀਆਂ ਕਮੀਆਂ ਉਹ ਇਹੀ ਆ। ਬਾਕੀ ਜਿਹੜੀ ਡਿਪੋਰਟ ਕਰਾਉਣ ਵਾਲੀਆਂ ਗੱਲਾਂ ਜਾਂ ਕਿਸੇ ਨੂੰ ਉਹ ਚੀਜ਼ਾਂ ਚ ਮੈਨੂੰ ਮੈਂ ਵਿਸ਼ਵਾਸ ਨਹੀਂ ਕਰਦਾ, ਕਿਉਂਕਿ ਦੇਖੋ ਕੱਲਾ ਗੁਰਜੰਟ ਸਿੰਘ ਆ ਉਹ ਇੱਥੇ ਆਇਆ, ਉਹਨੇ ਚੰਗਾ ਬੰਦਾ ਕਰਿਆ ਤੇ ਉਹਦਾ ਕਾਰਨ ਆਪਾਂ ਕਹੀਏ ਵੀ ਉਹਨੂੰ ਇੱਥੋਂ ਡਿਪੋਰਟ ਕਰ ਦਿਓ, ਇਸ ਮੁਲਕ ਚੋਂ ਕੱਢ ਦਿਓ, ਉਹ ਕਰ ਦਿਓ, ਉਹਦੇ ਨਾਲ ਪਤਾ ਨੀ ਕਿੰਨੀਆਂ ਰੂਹਾਂ ਜੁੜੀਆਂ, ਉਹਦੇ ਮਾਂ ਬਾਪ ਦੇ ਸੁਪਨੇ ਜੁੜੇ ਆ, ਉਹਦੇ ਭੈਣ ਭਰਾ ਦੇ ਉਹਦੇ ਦੋਸਤਾਂ ਦੇ ਸੁਪਨੇ ਜੁੜੇ ਆ। ਸਾਨੂੰ ਐ ਨੀ ਅਸੀਂ ਕਿਸੇ ਦੇ ਸੁਪਨਿਆਂ ਚ ਲੱਤ ਮਾਰਨੀ ਚਾਹੀਦੀ ਜਾਂ ਸਾਨੂੰ ਕਿਸੇ ਨੂੰ ਕਹਿਣਾ ਚਾਹੀਦਾ ਵੀ ਹੁਣ ਇੱਥੇ ਛੱਡ ਦੇ। ਅਸੀਂ ਉਦੋਂ ਬਿਹਤਰ ਇਹ ਕਹੀਏ ਵੀ ਅਸੀਂ ਕੋਸ਼ਿਸ਼ ਕਰੀਏ ਵੀ ਭਾਈ ਉਹ ਇਹ ਚੀਜ਼ਾਂ ਨੂੰ ਸਭਿਅਕ ਤਰੀਕੇ ਨਾਲ ਜਾਂ ਤਰੀਕੇ ਨਾਲ ਉਹਨਾਂ ਨੂੰ ਕਰੇ ਤੇ ਗਲਤ ਕੰਮਾਂ ਜਾਂ ਗਲਤ ਅਨਸਰਾਂ ਤੋਂ ਪਾਸੇ ਹੋਵੇ। ਇਸ ਢੰਗ ਨਾਲ ਵੀ ਤਾਂ ਆਪਾਂ ਉਹਨੂੰ ਕਮੈਂਟ ਤੇ ਸਿੱਖਿਆ ਦੇ ਸਕਦੇ ਹਾਂ ਨਾ। ਮੈਂ ਉਹਨਾਂ ਲੋਕਾਂ ਤੇ ਵੀ ਖੁਸ਼ ਨਹੀਂ ਜਿਹੜੇ 80% ਲੋਕ ਨਾ ਤਮਾਸ਼ਗੀਰ ਦੇ ਤੌਰ ਤੇ ਉਹਨੂੰ ਸੁਣਦੇ ਆ ਤੇ ਜਾਂ ਤਮਾਸ਼ਗੀਰ ਦੇ ਤੌਰ ਤੇ ਜਾਂ ਮੰਦੀ ਸ਼ਬਦਾਵਲੀ ਲਿਖ ਕੇ ਗਾਲਾਂ ਦਿੰਦੇ ਆ, ਇਹ ਗੱਲਾਂ ਕਿਤੇ ਸਹੀ ਨਹੀਂ ਆ। ਮੈਨੂੰ ਕੱਲ ਹੀ ਪਤਾ ਕਿਸੇ ਨੇ ਦੱਸਿਆ ਵੀ ਭਾਈ ਰਵੀ ਸਿੰਘ ਹੋਰਾਂ ਨੇ ਵੀ ਕੋਈ ਆਪਦੀ ਪੋਸਟ ਪਾਈ ਹੈ ਇਸ ਦੇ ਇਸ ਮਾਮਲੇ ਦੇ ਵਿੱਚ ਵੀ ਰਿਪੋਰਟ ਜਾਂ ਨਹੀਂ ਕਰਨਾ ਚਾਹੀਦਾ। ਹਾਂ, ਪਰ ਮੇਰਾ ਇੱਥੇ ਮੰਨਣਾ ਇਹ ਆ ਵੀ ਭਾਈ ਰਵੀ ਸਿੰਘ ਨੇ ਇੱਕ ਫਾਰਮੂਲਾ ਇਹ ਦੱਸਿਆ ਵੀ ਭਾਈ ਜੇ ਤੁਸੀਂ ਨਹੀਂ ਚਾਹੁੰਦੇ ਤੁਸੀਂ ਨਾ ਫੋਲੋ ਕਰੋ, ਇਗਨੋਰ ਕਰ ਦਿਓ। ਦੇਖੋ ਇਹੀ ਚੀਜ਼ ਅਸੀਂ ਕਰ ਰਹੇ ਹਾਂ, ਮੈਂ ਮੈਨੂੰ ਪਤਾ ਵੀ ਮੈਨੂੰ ਨਹੀਂ ਉਹਦੀਆਂ ਪਾਲਿਸੀਆਂ ਚੰਗੀਆਂ ਲੱਗਦੀਆਂ ਜਾਂ ਮੈਨੂੰ ਕਈ ਗੱਲਾਂ ਤੇ ਸਹੀ ਨਹੀਂ ਹੈ। ਠੀਕ ਆ, ਮਿਹਨਤੀ ਆ, ਕੰਮ ਕਰ ਰਿਹਾ ਦਿਨ ਰਾਤ, ਜਨੂਨੀ ਆ, ਕਰ ਰਿਹਾ, ਉਹ ਚੀਜ਼ਾਂ ਮੈਂ ਕਦਰ ਕਰਦਾ, ਪਰ ਮੈਨੂੰ ਕਈ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ। ਮੰਦੀ ਸ਼ਬਦਾਵਲੀ ਨਹੀਂ ਚੰਗੀ ਲੱਗਦੀ, ਕਈ ਵੱਡੇ ਬੰਦਿਆਂ ਨੂੰ ਬਿਨਾਂ ਘੋਖੇ ਉਹਨਾਂ ਨਾਲ ਫਸਣਾ ਨਹੀਂ ਚੰਗਾ ਲੱਗਦਾ। ਸੋ ਮੈਂ ਇਗਨੋਰ ਕਰਦਾ, ਨਾ ਮੈਂ ਦੇਖਦਾ, ਨਾ ਕੋਈ ਮੈਂ ਬਾਹਲੀ ਗੱਲ ਕਰਦਾ। ਜੇ ਤੁਸੀਂ ਮੈਨੂੰ ਰੋਜ਼ ਹੀ ਦੋ ਚਾਰ ਤੋਂ ਪੁੱਛ ਰਹੇ ਸੀ ਤਾਂ ਅੱਜ ਮੈਂ 15 ਮਿੰਟ 10 ਮਿੰਟ ਇਸ ਗੱਲ ਤੇ ਲਾਤੇ, ਪਰ ਮੈਂ ਕਿੰਨਾ ਕਿ ਰੇਡੀਓ ਤੇ ਕਿਤੇ ਗੱਲ ਕੀਤੀ ਆ, ਕਿਉਂਕਿ ਮੈਂ ਉਹ ਪਾਲਿਸੀ ਬਣਾਈ ਹੋਈ ਆ ਵੀ ਨਹੀਂ ਆਪਾਂ ਨੂੰ ਨਹੀਂ ਚੰਗਾ ਲੱਗਦਾ ਆਪਾਂ ਪਾਸਾ ਕਰਕੇ ਲੰਘ ਜਾਓ। ਪਰ ਮੈਂ ਕੱਲ ਭਾਈ ਰਵੀ ਸਿੰਘ ਨੂੰ ਜ਼ਰੂਰ ਮੈਸੇਜ ਕਰਨ ਲੱਗਿਆ ਸੀ, ਮੈਨੂੰ ਟਾਈਮ ਨਹੀਂ ਮਿਲਿਆ, ਅੱਜ ਕਰੂੰਗਾ ਮੈਂ ਜ਼ਰੂਰ ਉਹਨਾਂ ਨੂੰ ਕਾਲ ਵੀ ਕਰੂੰਗਾ। ਉਹਨਾਂ ਨੇ ਸਾਨੂੰ ਤਾਂ ਫਾਰਮੂਲਾ ਦੱਸਤਾ, ਪਰ ਉਹਨਾਂ ਨੂੰ ਇਹ ਗੱਲ ਸ਼ੇਅਰ ਹੀ ਨਹੀਂ ਕਰਨੀ ਚਾਹੀਦੀ ਸੀ, ਜਿੱਥੋਂ ਤੱਕ ਮੇਰਾ ਮੰਨਣਾ ਸੀ। ਉਹਨਾਂ ਦਾ ਬਹੁਤ ਰਿਗਾਰਡ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਉਹਨਾਂ ਦਾ ਇੱਕ ਮੁਕਾਮ ਆ। ਉਹਨਾਂ ਨੂੰ ਨੇ ਮਸਲੇ ਤੇ ਗੱਲ ਕੀਤੀ ਤਾਂ ਮੀਨਸ ਭਾਈ ਰਵੀ ਸਿੰਘ ਦਾ ਜਿੱਡਾ ਸਰਕਲ ਆ ਉਹਨਾਂ ਨਾਲ ਗੱਲ ਹੋ ਗਈ ਆ, ਤੇ ਸੋ ਘੱਟ ਹੀ ਨਹੀਂ ਇਹ ਗੱਲ ਵੱਧ ਗਈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਜਿੰਨਾ ਦਾਇਰਾ ਹੁੰਦਾ ਬੰਦੇ ਦਾ, ਹੁਣ ਉਹਨਾਂ ਦਾ ਇੱਕ ਵਿਸ਼ਾਲ ਦਾਇਰਾ, ਤੇ ਉਸ ਵਿਸ਼ਾਲ ਦਾਇਰੇ ਤੱਕ ਉਹ ਹੋਰ ਮਸਲਾ ਪਹੁੰਚ ਗਿਆ। ਸੋ ਮੈਨੂੰ ਲੱਗਦਾ ਵੀ ਸਾਨੂੰ ਤਾਂ ਉਹਨਾਂ ਨੇ ਕਹਿਤਾ ਇਗਨੋਰ ਕਰੋ, ਤੇ ਉਹਨਾਂ ਨੇ ਆਪ ਇਗਨੋਰ ਨਹੀਂ ਕਰ ਸਕੇ, ਆਪ ਉਹਨਾਂ ਨੇ ਇਹ ਕਰਤੀ ਗੱਲ। ਸੋ ਇਸ ਚੀਜ਼ ਲਈ ਜਿੱਥੇ ਅਸੀਂ ਜੇ ਕਿਸੇ ਇਨਸਾਨ ਦੀ ਕਦਰ ਕਰਦੇ ਹਾਂ, ਉਹਨਾਂ ਦਾ ਸਤਿਕਾਰ ਕਰਦੇ ਹਾਂ, ਸਾਨੂੰ ਸਾਡਾ ਸੀਨਾ ਚੌੜਾ ਹੋ ਜਾਂਦਾ ਜੇ ਉਹਨਾਂ ਦਾ ਨਾਂ ਲੈਂਦੇ ਹਾਂ, ਤਾਂ ਜੇ ਉਹ ਕੁਛ ਕਿਤੇ ਸਾਨੂੰ ਉਹਨਾਂ ਦੀ ਕੋਈ ਗਲਤੀ ਲੱਗਦੀ ਹੈ ਤਾਂ ਮੈਨੂੰ ਤਾਂ ਕੋਈ ਹਰਜ ਨਹੀਂ ਲੱਗਦਾ ਕਹਿਣ ਦਾ, ਮੈਂ ਤਾਂ ਕਹਿ ਦੂੰਗਾ ਭਾਈ ਰਵੀ ਸਿੰਘ ਹੋਰਾਂ ਨੂੰ ਵੀ ਕਹਿ ਦੂੰਗਾ ਇਸ ਗੱਲ ਤੇ ਵੀ ਬਾਈ ਜੀ ਵੀ ਇਹ ਗੱਲ ਸਾਨੂੰ ਚੰਗੀ ਨਹੀਂ ਲੱਗੀ, ਤੁਸੀਂ ਸਾਰ ਕੰਮ ਬੜਾ ਚੰਗਾ ਕਰਦੇ ਹੋ, ਪਰ ਤੁਹਾਨੂੰ ਕੀ ਲੋੜ ਪਈ ਸੀ ਇਸ ਚੀਜ਼ ਚ ਲਿਖਣ ਦੀ ਜਾਂ ਤੂਲ ਦੇਣ ਦੀ, ਇਹ ਤੂਲ ਹੈ ਕਿਸਮ ਦਾ। ਜੇ ਕਿਸੇ ਚੀਜ਼ ਨੂੰ ਅਸੀਂ ਗਲਤ ਸਮਝਦੇ ਹਾਂ ਤਾਂ ਉਹਨੂੰ ਚੁੱਪ ਕਰੋ, ਬਸ ਸਭ ਤੋਂ ਬੈਸਟ ਆ ਵੀ ਜੇ ਉਸ ਬੰਦੇ ਨੂੰ ਪਰਸਨਲ ਤੌਰ ਤੇ ਤੁਸੀਂ ਸਮਝਾ ਸਕਦੇ ਹੋ ਤਾਂ ਸਮਝਾ ਲਓ, ਨਹੀਂ ਚੁੱਪ ਕਰੋ। ਪਰ ਇਹ ਨਾ ਉਹ ਇੱਕ ਨੈਸ਼ਨਲ ਜਾਂ ਕੌਮੀ ਮੁੱਦਾ ਬਣਾਤਾ, ਐਡਾ ਨਾ ਨੈਸ਼ਨਲ ਮੁੱਦਾ ਨਾ ਕੌਮੀ ਮੁੱਦਾ। ਕੌਮੀ ਮੁੱਦੇ ਤਾਂ ਸਾਡੇ ਕੋਲੇ ਨਾ ਆਸਟ੍ਰੇਲੀਆ ਚ ਬਹੁਤ ਵੱਡੇ ਵੱਡੇ ਪਏ ਆ, ਤੇ ਬਹੁਤ ਸਾਰੇ ਕੰਮ ਆ। ਜੇ ਕਹੀਏ ਕੋਈ ਸਿੱਖਇਜ਼ਮ ਨੂੰ ਕੱਲਾ ਬੰਦਾ ਫਲਾ ਦੂਆ ਜਾਂ ਫਲਾ ਰਿਹਾ, ਨਹੀਂ, ਜੇ ਸਾਰੇ ਰਲ ਕੇ ਕਰਾਂਗੇ ਕਰ ਸਕਦੇ ਆ। ਪਰ ਅਸੀਂ ਕੀ ਆ, ਅਸੀਂ ਤਾਂ ਸਾਨੂੰ ਤਾਂ ਮਸਲਾ ਚਾਹੀਦਾ ਹੁੰਦਾ ਇਧਰਲੀਆਂ ਉਧਰਲੀਆਂ ਸੁਣਾਉਣ ਦਾ ਸ਼ੁਰੂ ਕਰ ਲੈਣੇ ਆ।
ਸੋ ਬਿਲਕੁਲ ਜੀ, ਜਿਵੇਂ ਤੁਸੀਂ ਕਿਹਾ ਕਿ ਉਹਨਾਂ ਦੇ ਇਸ ਕਮੈਂਟ ਨਾਲ ਵੀ ਉਹਨਾਂ ਨਾਲ ਜਿੰਨੀਆਂ ਵੀ ਰਿਲੇਟਡ ਲੋਕ ਆ ਸਾਰਿਆਂ ਤੱਕ ਇਹ ਮਸਲਾ ਪਹੁੰਚ ਗਿਆ। ਸੋ ਭਾਜੀ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਵੀ ਜਿਹੜਾ ਇਹ ਮਸਲਾ ਚਲੋ ਉੱਥੋਂ ਤੱਕ ਤਾਂ ਪਹੁੰਚ ਗਿਆ, ਪਰ ਜੋ ਵੀ ਗੁਰਜੰਟ ਸਿੰਘ ਤੇ ਜਿੱਦਾਂ ਦੀ ਵੀ ਐਕਟੀਵਿਟੀਜ਼ ਹੋਵੇ, ਇੱਦਾਂ ਤਾਂ ਹੈ ਨੀ ਕਿ ਗੁਰਜੰਟ ਨੂੰ ਡਿਪੋਰਟ ਕਰ ਦੇਣਗੇ ਜਾਂ ਸਾਡੇ ਕਹਿਣ ਤੇ ਉਹ ਰੱਖ ਲੈਣਗੇ, ਉਹ ਤਾਂ ਇੱਥੋਂ ਦੇ ਰੂਲ ਤੇ ਰੈਗੂਲੇਸ਼ਨ ਦੇ ਮੁਤਾਬਿਕ ਹੀ ਹੋਊਗਾ ਨਾ ਸਾਰਾ ਕੁਛ। ਤੇ ਜੇ ਇੱਥੋਂ ਦੇ ਰੂਲ ਤੇ ਰੈਗੂਲੇਸ਼ਨ ਦੇ ਉਹ ਅਗੇਂਸਟ ਆ ਤਾਂ ਉਹਨੂੰ ਪੇ ਤਾਂ ਕਰਨਾ ਹੀ ਪੈਣਾ ਵੈਸੇ ਹੀ।
ਦੇਖੋ ਇਹ ਨਾ ਇਹ ਸਿਸਟਮ ਏਦਾਂ ਨਹੀਂ ਚੱਲਦਾ ਹੁੰਦਾ, ਜੇ ਅਸੀਂ ਕਹੀਏ ਵੀ ਸਾਡੇ ਕਹੇ ਤਾਂ ਸਿਸਟਮ ਚੱਲਦਾ। ਜਿਹੜੀਆਂ ਕੰਪਲੇਂਟਸ ਆ, ਕੰਪਲੇਂਟਸ ਜੋ ਮਰਜ਼ੀ ਕਰੀ ਜਾਵੇ, ਲੱਖ ਕਰੀ ਜਾਵੇ, ਉਹਨੂੰ ਕੰਪਲੇਂਟਸ ਨੂੰ ਐਂ ਥੋੜਾ ਦੇਖਿਆ ਜਾਂਦਾ। ਹੁਣ ਜੇ ਮੇਰੇ ਖਿਲਾਫ਼ ਕੋਈ ਕੰਪਲੇਂਟ ਕਰ ਦਿੰਦਾ ਇਮੀਗ੍ਰੇਸ਼ਨ ਕੋਲੇ ਵੀ ਇਹ ਮਾੜਾ ਬੰਦਾ ਹੈ, ਜੇ ਆ ਬੋ ਆ ਫਲਾਨਾ ਧਮਕਾ, ਠੀਕ ਹੈ ਜੀ, ਉਹ ਲੈ ਲੈਣਗੇ ਕੰਪਲੇਂਟ। ਇੱਦਾਂ ਜਿੰਨੀਆਂ ਮਰਜ਼ੀ ਕੰਪਲੇਂਟਸ ਕਰੀ ਜਾਓ, ਪਰ ਉਹ ਇਮੀਗ੍ਰੇਸ਼ਨ ਨੇ ਆਪਣੇ ਐਂਗਲ ਤੋਂ ਦੇਖਣਾ, ਇਮੀਗ੍ਰੇਸ਼ਨ ਨੇ ਆਪਣੇ ਐਂਗਲ ਤੋਂ ਇਹ ਦੇਖਣਾ ਵੀ ਸਾਡੇ ਮੁਲਕ ਦੇ ਵਿੱਚ ਇਸ ਨੂੰ ਅਸੀਂ ਸੱਦਿਆ, ਇਸ ਬੰਦੇ ਨੇ ਕਿੱਥੇ ਕਿੱਥੇ ਲਾਅ ਬ੍ਰੇਕ ਕੀਤੇ, ਕਿੱਥੇ ਕਿੱਥੇ ਇਹਨੇ ਜਿਹੜੀ ਆਸਟ੍ਰੇਲੀਆ ਨੂੰ ਨੁਕਸਾਨ ਪਹੁੰਚਾਇਆ, ਜਾਂ ਕਿਹੜੀ ਚੀਜ਼ ਕਰਕੇ ਸਾਨੂੰ ਜਿਹੜਾ ਇਹ ਗਲਤ ਫੈਸਲਾ। ਜੇ ਤਾਂ ਹੁਣ ਕੋਈ ਗੁਰਜੰਟ ਸਿੰਘ ਦੇ ਮਾਮਲੇ ਨਾਲ ਆਸਟ੍ਰੇਲੀਆ ਨੂੰ ਜਾਂ ਇਮੀਗ੍ਰੇਸ਼ਨ ਨੂੰ ਜਾਂ ਕਿਸੇ ਮੁਲਕ ਨੂੰ ਕੋਈ ਚੀਜ਼ ਦਾ ਫਰਕ ਪੈ ਰਿਹਾ ਤਾਂ ਉਹ ਜ਼ਰੂਰ ਕੰਸਿਡਰ ਕਰਨਗੇ, ਨਹੀਂ ਤੁਹਾਡੀਆਂ ਐਪਲੀਕੇਸ਼ਨਾਂ ਤੁਹਾਡੀਆਂ ਸ਼ਿਕਾਇਤਾਂ ਲੈ ਲੈ ਰੱਖੀ ਜਾਣਗੇ ਉਹਨਾਂ ਨੇ, ਉਹਨਾਂ ਨੂੰ ਕੀ ਫਰਕ ਪੈਂਦਾ। ਸ਼ਿਕਾਇਤ ਕੋਈ ਕਿਸੇ ਦੀ ਕਰੀ ਜਾਓ, ਕਿਹੜਾ ਕਿਸੇ ਇਸ ਮੁਲਕ ਦੇ ਵਿੱਚ ਆਜ਼ਾਦ ਹੋ ਤੁਸੀਂ, ਤੁਸੀਂ ਕੋਈ ਕਿਸੇ ਦਾ ਬਾਉਂਡ ਨਹੀਂ, ਕਿਸੇ ਦਾ ਬੱਝਾ ਨਹੀਂ। ਸੋ ਇਸ ਕਰਕੇ ਇਹ ਤਾਂ ਮੈਨੂੰ ਲੱਗਦਾ ਇਹ ਤਾਂ ਫਾਲਤੂ ਦੇ ਕੰਮ ਆਉਂਦੇ ਆ, ਜਿਹੜੀਆਂ ਇੱਕ ਜੈਲਸ ਫੈਕਟਰ ਨਾਲ, ਜਾਂ ਜੇ ਤੁਸੀਂ ਨਹੀਂ ਚਾਹੁੰਦੇ ਤੇ ਫੇਰ ਸ਼ਿਕਾਇਤ ਕਰ ਦੇਣੀ, ਉਹ ਤਾਂ ਹੈਗੇ ਜੈਲਸ ਫੈਕਟਰ ਤੇ ਉਹ ਚੀਜ਼ਾਂ, ਉਹਨਾਂ ਚੋਂ ਨਹੀਂ ਕੁਛ ਨਿਕਲ ਕੇ ਆਉਂਦਾ। ਹਾਂ, ਜੇ ਤੁਸੀਂ ਵਾਕਈ ਕੋਈ ਤੱਥ ਆ ਤੁਹਾਡੇ ਕੋਲੇ, ਤੁਹਾਨੂੰ ਇਹ ਲੱਗ ਰਿਹਾ ਜਾਂ ਕੋਈ ਤੁਹਾਡਾ ਕੋਈ ਵਾਕਈ ਉਹ ਨੁਕਸਾਨ ਕਰ ਰਿਹਾ ਕਮਿਊਨਿਟੀ ਦਾ ਜਾਂ ਹੋਰ ਦਾ, ਤਾਂ ਉਹਦੇ ਮਾਮਲੇ ਚ ਫਿਰ ਪਹਿਲਾਂ ਕਮਿਊਨਿਟੀ ਦੇ ਕੇ, ਜੇ ਹੁਣ ਸਾਡਾ ਸਿੱਖ ਕੌਮ ਦਾ ਕੋਈ ਮੰਨ ਲਓ ਡੈਮੇਜ ਹੋ ਰਿਹਾ, ਤਾਂ ਸਿੱਖ ਸੁਪਰੀਮ ਕੌਂਸਲ ਸਾਡੀ ਜੋ ਸਿੱਖਾਂ ਦੀ ਜਿਹੜੀ ਸਰਵਉੱਚ ਸੰਸਥਾ, ਉਹ ਚੀਜ਼ ਵਿਚਾਰ ਕਰ ਸਕਦੀ ਉਹਦੇ ਤੇ। ਉਹਦੇ ਨਾਲ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਨੂੰ ਕੀ ਫਰਕ ਪੈਂਦਾ, ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਨੂੰ ਕੋਈ ਚੱਕਰ ਨਹੀਂ। ਸੋ ਮੈਨੂੰ ਲੱਗਦਾ ਜਿਹੜਾ ਮੈਂ ਇਸ ਕੇਸ ਚ ਦੇਖਿਆ ਵੀ ਥੋੜੀ ਜਿਹੀ ਦਿੱਕਤ ਇਹ ਆਊਗੀ ਵੀ ਜਦੋਂ ਹੁਣ ਮੈਨੂੰ ਲੱਗਦਾ ਉਹਦੀ ਸਟੱਡੀ ਵੀਜ਼ਾ ਖਤਮ ਹੋ ਗਿਆ ਹੋਣ ਵਾਲਾ, ਤੇ ਹੁਣ ਉਹਨਾਂ ਨੂੰ ਜਦੋਂ ਨੈਕਸਟ ਵੀਜ਼ਾ ਲੈਣਾ ਪੈਣਾ ਨਾ, ਨੈਕਸਟ ਵੀਜ਼ਾ ਲੈਣ ਵੇਲੇ ਥੋੜੇ ਜੇ ਜਿਹੜੀ ਇਨਕੁਆਇਰੀ ਆ ਉਹ ਵਧੂਗੀ, ਉਹਦੇ ਮਾਮਲੇ ਚ ਇਨਵੈਸਟੀਗੇਸ਼ਨ ਵੱਧ ਹੋਊਗੀ, ਇਨਵੈਸਟੀਗੇਸ਼ਨ ਚ ਦੇਖਿਆ ਜਾਊਗਾ ਵੀ ਉਹਨੇ ਕੀ ਡੈਮੇਜ ਕੀਤਾ ਆਸਟ੍ਰੇਲੀਆ ਦਾ। ਜੇ ਉਹਨਾਂ ਨੂੰ ਆਸਟ੍ਰੇਲੀਆ ਵਾਲਿਆਂ ਨੂੰ ਲੱਗਿਆ ਵੀ ਕੋਈ ਡੈਮੇਜ ਕੀਤਾ, ਤਾਂ ਉਹ ਹੋ ਸਕਦਾ ਵੀ ਉਹਨੂੰ ਇਨਕਾਰ ਕਰ ਦੇਣ ਵੀ ਨਹੀਂ ਅਸੀਂ ਤੇਰਾ ਅੱਗੇ ਤੋਂ ਵੀਜ਼ਾ ਨਹੀਂ ਵਧਾਉਂਦੇ। ਡਿਪੋਰਟ ਨਹੀਂ ਕਰ ਸਕਦੇ, ਡਿਪੋਰਟ ਇੱਕ ਹੋਰ ਸ਼ਬਦ ਹੁੰਦਾ, ਡਿਪੋਰਟ ਸਾਡੇ ਲੋਕ ਆ ਜਿਹੜੇ ਨਾ ਡਿਪੋਰਟ ਕਰੀ ਜਾਂਦੇ ਆ, ਉਹ ਡਿਪੋਰਟ ਏਦਾਂ ਨਹੀਂ ਹੁੰਦਾ ਹੁੰਦਾ। ਡਿਪੋਰਟ ਸ਼ਬਦ ਤਾਂ ਉੱਥੇ ਵਰਤਿਆ ਜਾਂਦਾ ਜੇ ਮੰਨ ਲਓ ਹੁਣ ਉਹ ਪੜ ਰਿਹਾ ਸੀ ਜਾਂ ਹੁਣ ਉਹਨੂੰ ਕਹਿ ਦਿੰਦੇ ਵੀ ਜਾ ਅੱਜ ਹੀ ਚੱਕ ਡੰਡਾ ਡੇਰਾ ਤੇ ਚੱਲ ਇੱਥੋਂ, ਤੂੰ ਸਾਡੇ ਇਸ ਮੁਲਕ ਨਹੀਂ, ਉਹ ਹੁੰਦਾ ਡਿਪੋਰਟ। ਉਹਦੇ ਗਾਂਹ ਵੀ ਲੰਮੇ ਅਸਰ ਆਉਂਦੇ ਆ ਵੀ ਤੁਸੀਂ ਕਿਤੇ ਹੋਰ ਕੰਟਰੀ ਚ ਵੀਜ਼ਾ ਲਵਾਉਣ ਵਾਸਤੇ ਹੋਰ ਬੜੇ ਪੰਗੇ ਕਰਨੇ ਪੈਂਦੇ ਆ। ਜੇ ਹੁਣ ਇੱਕ ਬੰਦੇ ਦਾ ਵੀਜ਼ੇ ਦੀ ਮਿਆਦ ਖਤਮ ਹੋ ਗਈ ਮੰਨ ਲਓ 2 ਮਹੀਨਿਆਂ ਨੂੰ 3 ਮਹੀਨਿਆਂ ਨੂੰ, ਤੇ ਉਹਨਾਂ ਨੇ ਅਪਲਾਈ ਕੀਤਾ ਨਵਾਂ ਵੀਜ਼ਾ, ਤੇ ਨਵੇਂ ਵੀਜ਼ੇ ਲਈ ਸਰਕਾਰ ਨੇ ਦੇਖਿਆ ਵੀ ਨਹੀਂ ਇਸ ਬੰਦੇ ਨੇ ਕੰਟਰੋਵਰਸੀ ਖੜੀ ਕੀਤੀ ਜਾਂ ਸਾਡੇ ਮੁਸੀਬਤ, ਸਾਡੇ ਲਈ ਮੁਸੀਬਤ ਆਸਟ੍ਰੇਲੀਆ ਲਈ, ਆਸਟ੍ਰੇਲੀਆ ਦੇ ਪੁਆਇੰਟ ਆਫ ਵਿਊ ਤੋਂ ਦੇਖਿਆ ਜਾਊਗਾ, ਨਾ ਕਿ ਮੇਰੇ ਤੇਰੇ ਵਰਗੇ ਜਿਹੜੇ ਲੋਕ ਬੋਲੀ ਜਾਂਦੇ ਆ, ਲਿਖੀ ਜਾਂਦੇ ਆ, ਗਾਲੋ ਗਾਲੀ ਹੋਈ ਜਾਂਦੇ ਆ, ਉਹਨਾਂ ਦਾ ਵਿਊ ਨਹੀਂ ਦੇਖਿਆ ਜਾਊਗਾ, ਕਿਸੇ ਸਿੰਗਰ ਦੀ ਸ਼ਿਕਾਇਤ ਕੀਤੀ ਦੀ ਉਹਨੂੰ ਦੇਖੀ ਜਾਊਗੀ, ਉੱਥੇ ਆਸਟ੍ਰੇਲੀਆ ਆਪਦਾ ਦੇਖੂਗਾ ਵੀ ਸਾਨੂੰ ਉਹਨੇ ਕੀ ਮਾੜਾ ਚੰਗਾ ਕੀਤਾ, ਜੇ ਆਸਟ੍ਰੇਲੀਆ ਨੂੰ ਲੱਗੂਗਾ ਕੁਛ ਤਾਂ ਉਹ ਉਹਨੂੰ ਇਨਕਾਰ ਕਰ ਦੇਣਗੇ ਵੀ ਨਹੀਂ ਸੋਰੀ ਵੀ ਅਸੀਂ ਤੇਰਾ ਵੀਜ਼ਾ ਹੋਰ ਨਹੀਂ ਵਧਾ ਸਕਦੇ, ਉਹ ਡਿਪੋਰਟ ਨਹੀਂ ਹੈ ਉਹ ਉਹਨਾਂ ਨੂੰ ਬਕਾਇਦਾ ਉਹਨਾਂ ਨੂੰ ਕਿਹਾ ਜਾਊਗਾ ਵੀ ਇੰਨੀ ਤਰੀਕ ਤੱਕ ਦਾ ਤੁਹਾਡਾ ਵੀਜ਼ਾ ਤੁਸੀਂ ਥੱਲੇ ਚਲੇ ਜਾਓ, ਇਹ ਹੋ ਸਕਦਾ, ਤੇ ਜਾਂ ਫਿਰ ਜੇ ਉਹਨਾਂ ਨੂੰ ਨਹੀਂ ਲੱਗਿਆ ਤੇ ਉਹ ਜਿਹੜਾ ਵੀ ਕੈਟਾਗਰੀ ਚ ਆਉਣੇ ਹੋਣਗੇ ਉਹਨੂੰ ਵੀਜ਼ਾ ਦੇ ਦੇਣਗੇ, ਸਿੰਪਲ ਜਿਹਾ ਗੱਲ ਆ। ਪਰ ਜੇ ਤੁਸੀਂ ਕਹੀਏ ਵੀ ਅਸੀਂ ਬੈਠੇ ਘਰੋਂ ਕਿਸੇ ਬੰਦੇ ਨੂੰ ਡਿਪੋਰਟ ਕਰਾ ਦਿਆਂਗੇ ਜਾਂ ਹੋਰ ਕਰਾ ਦਿਆਂਗੇ, ਉਹ ਐਡੇ ਛੋਟੇ ਮੋਟੇ ਰੀਜ਼ਨਾਂ ਤੇ ਨੀ ਇਹ ਚੀਜ਼ਾਂ ਹੁੰਦੀਆਂ ਹੁੰਦੀਆਂ, ਇਹਦੇ ਲਈ ਬਹੁਤ ਵੱਡੇ ਵੱਡੇ ਰੀਜ਼ਨ ਚਾਹੀਦੇ ਹੁੰਦੇ ਆ।
ਬਿਲਕੁਲ ਜੀ, ਸੋ ਫੇਸਬੁੱਕ ਤੇ ਜਿਹੜਾ ਯੁੱਧ ਲੜਨ ਨਾਲੋਂ ਬੈਟਰ ਆ ਕਿ ਉਸ ਚੀਜ਼ ਦੀ ਗਹਿਰਾਈ ਨੂੰ ਸਮਝਿਆ ਜਾਵੇ ਤਾਂ ਬਹੁਤ ਵਧੀਆ ਗੱਲ ਆ। ਤੇ ਬੈਕ ਸਾਹਿਬ ਅੱਗੇ ਹੁਣ ਖਬਰ ਬਾਰੇ ਗੱਲ ਕਰੀਏ। ਸੁਪਰੀਮ ਕੋਰਟ ਨੇ ਰਾਜਪਾਲ ਨੂੰ ਦਿੱਤੇ ਪੱਤਰਾਂ ਦਾ ਮੰਗਿਆ ਵੇਰਵਾ ਤੇ ਅੱਜ ਫੇਰ ਸੁਣਵਾਈ ਆ ਉਸਦੀ। ਇਹ ਕਿਹੜੇ ਪੱਤਰ ਆ ਜੀ ਜਿਨ੍ਹਾਂ ਦਾ ਸੁਪਰੀਮ ਕੋਰਟ ਨੇ ਰਾਜਪਾਲ ਤੋਂ ਵੇਰਵਾ ਮੰਗਿਆ ਵਾ?
ਦੇਖੋ, ਕਈ ਦਿਨਾਂ ਦਾ ਕਰਨਾਟਕ ਦਾ ਜਿਹੜਾ ਇੱਕ ਬੜਾ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੀ, ਸੋ ਉਹ ਹਊਏ ਦੇ ਵਿੱਚੋਂ ਕਰਨਾਟਕ ਦੇ ਜਿਹੜੇ ਤੀਜੀ ਵਾਰ ਮੁੱਖ ਮੰਤਰੀ ਬਣੇ ਆ ਜੀ ਯੇਦੁਰੱਪਾ, ਤੇ ਉਹਨਾਂ ਨੂੰ ਜਿਹੜੀ ਰਾਜਪਾਲ ਨੇ ਸਰਕਾਰ ਬਣਾਉਣ ਲਈ ਜਿਹੜਾ ਸੱਦਾ ਦਿੱਤਾ, ਤੇ ਉਸ ਕਰਕੇ ਉਸ ਜਿਹੜਾ ਰਾਜਪਾਲ ਨੂੰ ਕੋਲੇ ਜਦੋਂ ਤੁਸੀਂ ਅਪਲਾਈ ਕਰਦੇ ਹੋ ਨਾ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਦੇ ਹੋ ਤਾਂ ਉਹ ਇੱਕ ਚਿੱਠੀ ਲਿਖਣੀ ਪੈਂਦੀ ਹੈ, ਉਹ ਚਿੱਠੀ ਦੇ ਵਿੱਚ ਫਿਰ ਦੱਸਣਾ ਪੈਂਦਾ ਵੀ ਮੈਂ ਕਿਉਂ ਦਾਅਵਾ ਕਰ ਰਿਹਾ, ਮੇਰੇ ਕੋਲੇ ਕੌਣ ਕੌਣ ਬੰਦੇ ਆ ਜਿਨ੍ਹਾਂ ਕਰਕੇ ਮੈਂ ਦਾਅਵਾ ਕਰ ਰਿਹਾ। ਹੁਣ ਸਿੱਧੀ ਜੀ ਗੱਲ ਇਹ ਆਈ ਹੈ ਵੀ ਸੀਨਾਜੋਰੀ ਚੱਲ ਰਹੀ ਹੈ ਭਾਜਪਾ ਦੀ, ਹੁਣ ਜੇ ਭਾਜਪਾ ਸੂਬਿਆਂ ਦੇ ਵਿੱਚ ਤਕਰੀਬਨ ਸਾਰਿਆਂ 'ਚ ਹੀ ਸਫਾਇਆ ਕਰ ਚੁੱਕੀ ਆ ਤਾਂ ਹੁਣ ਉਹ ਸੀਨਾਜੋਰੀ ਨਾਲ ਕੰਮ ਕਰ ਰਹੇ ਆ, ਕਿਉਂਕਿ ਰਾਜਪਾਲ ਹਮੇਸ਼ਾ ਮੌਜੂਦਾ ਸਰਕਾਰ ਬੰਨਿਓ ਨੋਮੀਨੇਟ ਕੀਤਾ ਹੁੰਦਾ ਤੇ ਰਾਜਪਾਲ ਨੂੰ ਲਿਫਾਫਾ ਭੇਜਿਆ ਜਾਂਦਾ ਤੇ ਲਿਫਾਫੇ ਦੇ ਵਿੱਚ ਜਿਹੜਾ ਹੁਕਮ ਹੁੰਦਾ ਰਾਜਪਾਲ ਨੂੰ ਉਹ ਬਣਾਉਣਾ ਪੈਂਦਾ। ਜਿਹੜੀ ਅਸਲ ਗੱਲ ਇਹ ਆ, ਚਾਹੇ ਮਰਜ਼ੀ ਕਹੀ ਜਾਣ ਵੀ ਫਲਾਨੇ ਨੇ ਮੰਨੀ ਨੀ ਧਮਕੇ ਨੇ ਮੰਨੀ ਨੀ, ਉਹ ਅੱਡ ਗੱਲ ਆ, ਪਰ ਅਸਲ ਗੱਲ ਇਹੀ ਆ ਵੀ ਰਾਜਪਾਲ ਨੋਮੀਨੇਟ ਹੁੰਦਾ ਤੇ ਉਹਨੂੰ ਫਿਰ ਹੁਕਮ ਤਾਂ ਚੜਦੇ ਆ। ਸੋ ਇੱਥੇ ਵੀ ਹੋਇਆ ਜੀ, ਕਾਂਗਰਸ ਕੋਲੇ ਤੇ ਜਿਹੜੀ ਜੇਡੀਐਸ ਜਿਹੜੀ ਸਾਡੇ ਪੁਰਾਣੇ ਦੇਵਗੌੜਾ ਦੀ ਜਿਹੜੀ ਪਾਰਟੀ ਆ ਉਹਨਾਂ ਨੇ 115-17 ਸੀਟਾਂ ਲੈ ਕੇ ਬਹੁਮਤ ਤੋਂ ਵੱਧ ਸੀਟਾਂ ਕੱਢਤੀਆਂ ਸੀ ਤੇ ਉਹਨਾਂ ਨੂੰ ਉਹਨਾਂ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਭਾਜਪਾ ਇਕੱਲੀ ਨੇ 104 ਸੀਟਾਂ ਕੱਢੀਆਂ ਤੇ ਭਾਵੇਂ ਉਹ 8-10 ਸੀਟਾਂ ਪਿੱਛੇ ਆ ਪਰ ਉਹਨਾਂ ਨੂੰ ਸਰਕਾਰ ਬਣਾਉਣ ਦੀ ਜਿਹੜਾ ਨਿਉਂਦਾ ਦੇਤਾ। ਹੁਣ ਜਦੋਂ ਸਰਕਾਰ ਬਣਾਉਣ ਦਾ ਨਿਉਂਦਾ ਲੈਣ ਲਈ ਲੈਟਰ ਲਿਖਿਆ ਜਾਂਦਾ, ਉਹ ਲੈਟਰ ਦੇ ਵਿੱਚ ਬਿਓਰਾ ਲਿਖਿਆ ਜਾਂਦਾ ਵੀ ਭਾਈ ਕੀ ਕਿਹੜੇ ਕਿਹੜੇ MLA ਸਾਡੇ ਨਾਲ ਆ। ਹੁਣ ਜਦੋਂ ਪਤਾ ਵੀ 104 MLA ਇੱਕ ਪਾਸੇ ਆ, 2 ਆਜ਼ਾਦ ਆ, ਚੱਲ ਉਹ ਵੀ ਲਾ ਲਓ 106 ਹੋ ਗਏ, ਫੇਰ ਵੀ 6 MLA ਘਟਦੇ ਆ, ਤਾਂ ਫੇਰ ਤੁਸੀਂ ਦੱਸੋ ਵੀ ਕਿੱਥੋਂ ਲਿਆਉਂਗੇ ਉਹ 6 MLA ਦੇ? ਉਹਨਾਂ ਦੇ 6 MLA ਦੇ ਨਾਂ ਦੇਣੇ ਪੈਂਦੇ ਆ ਵੀ ਹਾਂ ਭਾਈ ਸਾਨੂੰ ਇਹਨਾਂ ਇਹਨਾਂ ਲੋਕਾਂ ਦਾ ਸਮਰਥਨ ਆ। ਸੋ ਉਹ ਨਾਂ ਜਾਂ ਤਾਂ JDS ਦੇ MLA ਦੇ ਆ ਜਾਂ ਉਹ ਕਾਂਗਰਸ ਦੇ ਕਿਸੇ MLA ਦੇ ਆ। ਹੁਣ ਉਹ ਸੁਪਰੀਮ ਕੋਰਟ ਨੇ ਰਾਤ ਨੂੰ ਸੁਣਵਾਈ ਕੀਤੀ ਇਸ ਕੇਸ ਦੀ ਕਿਉਂਕਿ ਇਹ ਸੰਵਿਧਾਨਕ ਸੰਕਟ ਸੀ ਤੇ ਉਹਦੇ ਚ ਉਹਨਾਂ ਨੇ ਦੇਖਿਆ ਵੀ ਉਹ ਦਿਖਾਓ ਵੀ ਕਿਹੜੇ 6 MLA ਨੇ ਹੋਰ ਨੇ ਤੁਹਾਨੂੰ ਸਮਰਥਨ ਦਿੱਤਾ। ਫਿਰ ਸੁਪਰੀਮ ਕੋਰਟ ਉਹਨਾਂ MLA ਨੂੰ ਸੰਪਰਕ ਕਰੂਗੀ ਵੀ ਤੁਸੀਂ ਇੱਕ ਪਾਸੇ ਕਾਂਗਰਸ ਵਾਲੇ ਪਾਸੇ ਵੀ ਦਿੱਤੇ ਉਹਨਾਂ ਦੇ ਨਾਂ ਕਾਂਗਰਸ ਪਾਰਟੀ ਦੇ, ਦੂਜੇ ਪਾਸੇ ਇਹਨਾਂ ਨੂੰ ਵੀ ਦਿੱਤਾ, ਤੁਸੀਂ ਤੁਹਾਡੇ ਨਾਂ ਅਸਲ ਚ ਕਿੱਥੇ ਤੁਸੀਂ ਦਿੱਤੇ ਆ? ਕਿਉਂਕਿ ਇੱਕ MLA ਇੱਕ ਪਾਸੇ ਨਾਂ ਦੇ ਸਕਦਾ, ਦੋਨੇ ਪਾਸੇ ਤਾਂ ਦੇ ਨਹੀਂ ਸਕਦਾ। ਸੋ ਇਸ ਕਰਕੇ ਜਿਹੜਾ ਇਹ ਪੱਤਰ ਆ ਜਿਹੜਾ ਹੁਣ ਸੁਪਰੀਮ ਕੋਰਟ ਨੇ ਮੰਗਿਆ, ਮੈਨੂੰ ਲੱਗਦਾ ਵੀ ਸੁਪਰੀਮ ਕੋਰਟ ਅੱਜ ਸ਼ੁੱਕਰਵਾਰ ਨੂੰ ਸੁਣਵਾਈ ਫੇਰ ਹੋਣੀ ਆ ਤੇ ਇੱਕ ਇਤਿਹਾਸਕ ਫੈਸਲਾ ਆ ਸਕਦਾ ਵੀ ਜਿਹੜਾ ਇਹ ਮੋਦੀ ਦੇ ਨੂੰ ਇੰਟਰਨੈਸ਼ਨਲ ਪੱਧਰ ਦੇ ਉੱਤੇ ਬਦਨਾਮੀ ਹੋਊਗੀ ਜੇ ਇਹ ਸੁਪਰੀਮ ਕੋਰਟ ਦੇ ਵਿੱਚ ਕੋਈ ਗਲਤ ਇਨਫੋਰਮੇਸ਼ਨ ਦਿੱਤੀ ਗਈ ਜਾਂ ਦੁਬਾਰੇ ਇਹ ਕਿਹਾ ਗਿਆ ਵੀ 15 ਦਿਨਾਂ ਦੇ ਵਿੱਚ ਬਹੁਮਤ ਨਾ ਸਾਬਤ ਕਰ ਸਕੇ ਤਾਂ ਔਖਾ ਹੋਜੂਗਾ। ਜਿਹੜਾ ਨਵਾਂ ਹੀ ਫਾਰਮੂਲਾ ਅਪਣਾਇਆ ਜਿਹੜਾ ਕਿ ਪਿਛਲੇ ਤਕਰੀਬਨ 4-5 ਸੂਬਿਆਂ ਤੋਂ ਸ਼ੁਰੂ ਕੀਤਾ ਹੋਇਆ ਸੀ ਵੀ ਜਿਹੜੀ ਵੱਡੀ ਪਾਰਟੀ ਆ ਉਹਨੂੰ ਸੱਦਾ ਦਿਓ, ਪਰ ਉਹ ਦਿੱਤਾ ਨਹੀਂ ਗਿਆ ਸੀ। ਗੋਆ ਦਾ ਵੀ ਇਹੀ ਮਸਲਾ ਸੀਗਾ ਤੇ ਅਸਾਮ ਦਾ ਵੀ ਇਹੀ ਮਸਲਾ ਸੀ ਤੇ ਹੁਣ ਕਾਂਗਰਸ ਆ ਜਿਹੜੀ ਉਹ ਪੱਬਾਂ ਭਾਰ ਹੋਈ ਬੈਠੀ ਆ ਤੇ ਉਹ ਕਹਿੰਦੀ ਹੈ ਵੀ ਅਸੀਂ ਦੂਜੇ ਸਟੇਟਾਂ ਦੇ ਵਿੱਚ ਹੁਣ ਅਸੀਂ ਜਿਹੜਾ ਆਪਦਾ ਹੁਕਮ ਅਸੀਂ ਕੋਸ਼ਿਸ਼ ਕਰਾਂਗੇ, ਰਾਜਪਾਲ ਨੂੰ ਕਹਾਂਗੇ ਵੀ ਅਸੀਂ ਸਭ ਤੋਂ ਵੱਡੀ ਪਾਰਟੀ ਆ ਫਿਰ ਸਾਨੂੰ ਕਿਉਂ ਨਹੀਂ ਸੱਦਾ ਮਿਲਿਆ। ਸੋ ਇਹ ਕਿਤੇ ਨਾ ਕਿਤੇ ਕਾਨੂੰਨ ਦੇ ਵਿੱਚ ਟਵਿਸਟ ਕਰਨ ਦੀ ਕੋਸ਼ਿਸ਼ ਕੀਤੀ ਹੈ ਸੀਨਾਜੋਰੀ ਨਾਲ, ਪਰ ਜਿਹੜੇ ਜਾਗਰੂਕ ਲੋਕ ਉੱਠ ਖੜੇ ਆ, ਰਾਮ ਜੇਠਮਲਾਨੀ ਸਦਾ ਹੀ ਜਿਹੜਾ ਵੱਡੇ ਵੱਡੇ ਪੰਗੇ ਲੈਂਦੇ ਰਹੇ ਆ ਵੱਡੀਆਂ ਵੱਡੀਆਂ ਪਹਿਲਾਂ ਪਾਰਟੀਆਂ ਲਈ ਲੈਂਦੇ ਸੀ, ਪਰ ਇਸ ਵਾਰ ਰਾਮ ਜੇਠਮਲਾਨੀ ਨੇ ਜਿਹੜਾ ਆਜ਼ਾਦ ਤੌਰ ਦੇ ਉੱਤੇ ਆਪਣੇ ਇੰਡੀਵਿਜੁਅਲ ਤੌਰ ਦੇ ਉੱਤੇ ਜਿਹੜਾ ਕੇਸ ਕੱਲ ਸੁਪਰੀਮ ਕੋਰਟ ਦੇ ਵਿੱਚ ਦਰਜ ਕਰਤਾ ਵੀ ਇਹ ਕਿਤੇ ਨਾ ਕਿਤੇ ਜਿਹੜਾ ਬਹੁਤ ਧੱਕਾ ਹੋ ਰਿਹਾ ਬਜ਼ੁਰਗ ਵਕੀਲ ਆ ਜੀ ਇਹਦਾ ਬਹੁਤ ਵੱਡੀ ਜਿਹੜਾ ਇਹਦਾ ਰੋਲ ਆ ਇਹਨਾਂ ਕੰਮਾਂ ਦੇ ਵਿੱਚ ਤੇ ਮੈਨੂੰ ਲੱਗਦਾ ਵੀ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਧੱਕਾ ਕੀਤਾ ਚਾਹੇ ਅਮਿਤ ਸ਼ਾਹ ਨੇ ਚਾਹੇ ਮੋਦੀ ਨੇ ਇਹਦੇ ਨਤੀਜੇ ਆਉਣਗੇ
ਜੀ। ਸੋ ਅੱਗੇ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਗੌਰਵ ਸ਼ਰਮਾ ਸ਼ਾਮਿਲ ਹੋਏ ਆ। ਸੋ ਉਹਨਾਂ ਨੇ ਖਬਰਾਂ ਦਾ ਜਿਹੜਾ ਰੋਕ ਆ ਜੀ ਉਹ ਹੋਰ ਪਾਸੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਹੈ ਤੇ ਇੱਕ ਖਬਰ ਭੇਜੀ ਆ। ਕਹਿੰਦੇ ਹਰ ਮਹੀਨੇ ਲਗਭਗ 200 ਪਤੀ ਖਾਂਦੇ ਹਨ ਆਪਣੀਆਂ ਪਤਨੀਆਂ ਤੋਂ ਕੁੱਟ ਕੇ। ਨਾਲ ਅੰਕੜੇ ਭੇਜਿਆ ਕਹਿੰਦੇ ਕਿ ਮੱਧ ਪ੍ਰਦੇਸ਼ ਵਿੱਚ ਅਪਰਾਧਾਂ ਵਿਰੁੱਧ ਤੁਰੰਤ ਕਾਰਵਾਈ ਲਈ ਸ਼ੁਰੂ ਕੀਤੀ ਗਈ ਸੇਵਾ ਡਾਇਲ 100 ਦੇ ਜਨਸੰਪਰਕ ਅਧਿਕਾਰੀ ਨੇ ਦੱਸਿਆ ਕਿ ਔਸਤਨ ਇੱਕ ਮਹੀਨੇ ਵਿੱਚ 200 ਪਤੀਆਂ ਦੀ ਕੰਪਲੇਂਟ ਹੁੰਦੀ ਆ ਕਿ ਉਹਨਾਂ ਦੀਆਂ ਪਤਨੀਆਂ ਜਿਹੜੀਆਂ ਉਹਨਾਂ ਨੂੰ ਕੁੱਟਦੀਆਂ ਨੇ ਤੇ 2018 ਵਿੱਚ 72 ਪਤੀਆਂ ਨੇ ਆਪਣੀਆਂ ਪਤਨੀਆਂ ਵੱਲੋਂ ਕੁੱਟਮਾਰ ਕੀਤੇ ਜਾਣ ਦੀ ਜਿਹੜੀ ਸ਼ਿਕਾਇਤ ਆ ਉਹ ਪੁਲਿਸ ਨੂੰ ਦਰਜ ਕਰਵਾਈ ਆ। ਸੋ ਉਹਨਾਂ ਨੇ ਜੀ ਇਸ ਕਹਿੰਦੇ ਕਿ ਇਸ ਖਬਰ ਬਾਰੇ ਤੁਸੀਂ ਆਪਣੇ ਵਿਚਾਰ ਦਿਓ ਜੇ ਕੋਈ ਤਜਰਬਾ ਹੈ ਤਾਂ ਉਹ ਵੀ ਦੱਸੋ ਜੀ।
ਦੇਖੋ ਜੀ ਮੈਂ ਇਸ ਖਬਰ ਬਾਰੇ ਕੋਈ ਟਿੱਪਣੀ ਕਰਨੀ ਚਾਹੂੰਗਾ, ਸਿੰਪਲ ਜੀ ਟਿੱਪਣੀ ਕਰਨੀ ਚਾਹੂੰਗਾ ਇਸ ਖਬਰ ਬਾਰੇ। ਗਾਹ ਤੁਸੀਂ ਵਿਸ਼ਲੇਸ਼ਣ ਆਪੇ ਕਰਦੇ ਰਹੋ ਵੀ ਮੈਂ ਉਹ 199 ਬੰਦੇ ਨੂੰ ਮਿਲਣਾ ਚਾਹੂੰਗਾ ਜਿਨ੍ਹਾਂ ਦੇ ਮੇਰੇ ਵਾਂਗੂ ਕੁੱਟ ਪੈਂਦੀ ਹੈ ਵੀ ਉਹ 199 ਹੋਰ ਕਿਹੜੇ ਆ, ਕਿਉਂਕਿ ਹੋ ਸਕਦਾ ਸੀ ਯੂਨੀਅਨ ਬਣਾ ਲਈਏ। ਸੋ ਇਹਨਾਂ 200 ਚ ਆਪਾਂ ਆਪਦੇ ਆਪ ਨੂੰ ਸ਼ਾਮਲ ਕਰਕੇ ਮਾਣ ਮਹਿਸੂਸ ਕਰਦੇ ਹਾਂ ਜੀ। ਬਾਲਾ ਬਾਕੀ ਖਬਰ ਕਿਉਂਕਿ ਮੈਂ ਦੱਸਿਆ ਵੀ ਸੀ ਪਰਸੋਂ ਚੌਥੇ ਆਪਾਂ ਬੇਲਣਾ ਵੀ ਦੇਖੋ
ਜਿਹੜਾ
ਦੇਖੋ ਤੜਕੇ ਆਪਾਂ ਖਬਰ ਸ਼ੁਰੂ ਕੀਤੀ ਸੀ ਵੀ ਨੈਗੇਟਿਵਿਟੀ ਚੋਂ ਪੋਜ਼ਿਟਿਵਿਟੀ ਲੱਭੋ, ਨੈਗੇਟਿਵਿਟੀ ਚੋਂ ਪੋਜ਼ਿਟਿਵਿਟੀ ਲੱਭੋ। ਹੁਣ ਜਦੋਂ ਦੇਖੋ ਬੇਲਣੇ ਤਾਂ ਪੈਂਦੇ ਆ, ਬੇਲਣੇ ਪੈਂਦੇ ਰਹਿਣਗੇ ਜੇ ਇੱਕ ਸਮਾਜ ਦਾ ਇੱਕ ਕਲਚਰ ਦਾ ਹਿੱਸਾ ਬਣ ਚੁੱਕਿਆ। ਫੇਰ ਦੇਖੋ ਵੀ ਤੁਸੀਂ ਆਪਦੇ ਰੁਤਬੇ ਮੁਤਾਬਕ ਥੋੜਾ ਜਿਹਾ ਉਹਦੇ ਚ ਸੁਧਾਰ ਕਰ ਸਕਦੇ ਹੋ, ਜਿਵੇਂ ਮੈਂ ਪਿਛਲੇ ਹਫ਼ਤੇ ਕੀਤਾ ਵੀ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਰੁਤਬਾ ਕਾਫੀ ਆ, ਕਾਫੀ ਤੁਹਾਡੇ ਫਾਲੋਅਰ ਆ, ਸੋਹਣਾ ਤੁਹਾਨੂੰ ਲੋਕ ਵਾਹ ਵਾਹ ਕਰਦੇ ਆ ਤੜਕੇ, ਤਾਂ ਤੁਸੀਂ ਜ਼ਰੂਰੀ ਤਾਂ ਨਹੀਂ ਟੁੱਟੇ ਲੱਕੜ ਦੇ ਬੇਲਣੇ ਤੋਂ ਕੁੱਟ ਖਾਣੀ ਆ, ਸੋਹਣਾ ਬੇਲਣਾ ਲਿਆ ਕੇ ਦਿਓ ਉਹ ਖਾ ਲਓ, ਥੋੜਾ ਜਿਹਾ ਮਾਣ ਜਿਹਾ ਮਹਿਸੂਸ ਹੋਊਗਾ। ਇਹ ਚ ਕੀ ਗੱਲ ਹੋਰ ਤਰੱਕੀ ਕਰ ਜੋ ਜੇ ਮੰਨ ਲਓ ਹੋਰ ਪੈਸੇ ਚ ਹੋ ਗਿਆ, ਚਾਰ ਦਿਨਾਂ ਨੂੰ ਆਪਾਂ ਚਾਂਦੀ ਦਾ ਲਿਆਵਾਂਗੇ, ਜੇ ਉਦੋਂ ਜ਼ਿਆਦਾ ਪੈਸੇ ਚ ਹੋ ਗਿਆ ਆਪਾਂ ਸੋਨੇ ਦਾ ਲਿਆਵਾਂਗੇ। ਇਹ ਥੋੜਾ ਬਹੁਤ ਤਾਂ ਬੰਦੇ ਦੀ ਆਪਣੀ ਵੀ ਕੋਈ ਪਰਸਪੈਕਟ ਹੁੰਦੀ ਹੈ ਯਾਰ, ਐਡੀ ਵੀ ਕੋਈ ਗੱਲ ਨੀ।
ਠੀਕ ਆ ਜੀ, ਫਿਰ ਹਨਾ ਤੁਸੀਂ ਆਪਣਾ ਐਕਸਪੀਰੀਅੰਸ ਵੀ ਦੱਸ ਦਿੱਤਾ ਤੇ ਉਹਨਾਂ ਦੇ ਸਵਾਲ ਦਾ ਤੁਸੀਂ ਜਵਾਬ ਵੀ ਦੇ ਦਿੱਤਾ। ਤੇ ਬਾਕੀ ਬ੍ਰਦਰ ਸਾਹਿਬ ਖਬਰਾਂ ਤਾਂ ਹੋਰ ਵੀ ਬਹੁਤ ਨੇ ਜੀ, ਕਹਾ ਸਕੂਲ ਦੇ ਵਿੱਚ ਜਿਹੜੇ ਰਿਜ਼ਲਟ ਨਿਕਲੇ ਨੇ ਕਾਫੀ ਮਾੜੇ ਰਿਜ਼ਲਟ ਆਏ ਆ, ਈਵਨ ਕਿ ਪੰਜਾਬੀ ਦੇ ਵਿੱਚੋਂ ਵੀ ਬਹੁਤ ਸਾਰੇ ਬੱਚੇ ਫੇਲ ਹੋਏ ਆ ਤੇ ਨਾਲੇ ਕਹਿ ਰਹੇ ਆ ਕਿ ਮਾੜੇ ਨਤੀਜੇ ਵਾਲੇ ਸਕੂਲ ਮੁਖੀਆਂ ਦੀ ਲੱਗੇਗੀ ਕਲਾਸ। ਸੋ ਇਸ ਦੇ ਬਾਰੇ ਥੋੜਾ ਜਿਹਾ ਜ਼ਰੂਰ ਆਪਾਂ ਗੱਲ ਕਰਦੇ ਹਾਂ ਤੇ ਉਸ ਤੋਂ ਬਾਅਦ ਚ ਫੇਰ ਕੋਈ ਹੋਰ ਖਬਰ ਤੁਸੀਂ ਸਾਂਝੀ ਕਰਨੀ ਚਾਹੋ ਤਾਂ ਜ਼ਰੂਰ ਦੱਸਣਾ।
ਦੇਖੋ ਸਕੂਲਾਂ ਦੇ ਮਾਮਲੇ ਚ ਕੱਲ ਵੀ ਸਾਡੀ ਹੋਈ ਸੀ ਤੇ ਸਕੂਲਾਂ ਦੇ ਜਿਹੜੇ ਨਤੀਜੇ ਮਾੜੇ ਆਏ ਆ ਉਹਦੇ ਲਈ ਗੰਭੀਰਤਾ ਨਾਲ ਸੋਚਣਾ ਪਊਗਾ, ਇਹ ਸਾਡੀ ਨਿਉਂ ਆ। ਜੇ ਸਾਡੀ ਨਿਉਂ ਹੀ ਨਹੀਂ ਚੰਗੀ ਨਿਕਲੀ ਤਾਂ ਕਦੇ ਵੀ ਉਹਦੇ ਤੇ ਚੰਗੀ ਬਿਲਡਿੰਗ ਨਹੀਂ ਉਸਾਰੀ ਜਾ ਸਕਣੀ। ਸੋ ਨਿਉਂ ਚੰਗੀ ਕੱਢਣ ਲਈ ਸਾਨੂੰ ਸਕੂਲਾਂ ਦੇ ਉੱਤੇ ਇਹਨੂੰ ਸਿੰਸੀਅਰ ਹੋ ਕੇ ਸੀਰੀਅਸਲੀ ਜਿਹੜੇ ਮੁੱਦੇ ਵਿਚਾਰਨੇ ਪੈਣਗੇ ਤੇ ਮੁੱਦੇ ਜ਼ਮੀਨ ਲੈਵਲ ਤੇ ਸੁਧਾਰ ਦੀ ਲੋੜ ਆ। ਅਸੀਂ ਉਡੀਕ ਰਹੇ ਹਾਂ ਵੀ ਕੋਈ ਇਹਨੂੰ DO ਸੁਧਾਰ ਦੂ, ਇਹਨੂੰ ਕੋਈ ਐਜੂਕੇਸ਼ਨ ਮਿਨਿਸਟਰ ਸੁਧਾਰ ਦੂ ਆ, ਜਾਂ ਇਹਨੂੰ ਐਜੂਕੇਸ਼ਨ ਡਿਪਾਰਟਮੈਂਟ ਸੁਧਾਰ ਦੂ ਆ। ਦੇਖੋ ਐਜੂਕੇਸ਼ਨ ਡਿਪਾਰਟਮੈਂਟ ਜਾਂ ਮਿਨਿਸਟਰ ਜਾਂ ਹੋਰ ਉਹ ਸਭ ਆਪਦੀ ਜੋਬ ਕਰਦੇ ਆ, ਉਹਨਾਂ ਨੂੰ ਮਹੀਨੇ ਤੋਂ ਤਨਖਾਹ ਮਿਲ ਜਾਂਦੀ ਆ ਤੇ ਉਹ ਜਿੰਨਾ ਕੁ ਕੰਮ ਉਹਨਾਂ ਤੋਂ ਹੁੰਦਾ ਉਹ ਕਰੀ ਜਾਂਦੇ ਆ। ਪਰ ਜੇ ਤੁਸੀਂ ਜਿਹੜੇ ਲੋਕ ਜਾਗਰੂਕ ਲੋਕ ਡਾਂਗ ਧਰ ਲੈਣ, ਜਾਗਰੂਕ ਲੋਕ ਉਹਨਾਂ ਮੂਹਰੇ ਕੁਐਸਚਨ ਮਾਰਕ ਲਾਉਣ ਤਾਂ ਉਹਨਾਂ ਨੂੰ ਮਜਬੂਰੀ ਹੋਜੂ ਕੰਮ ਕਰਨਾ। ਸੋ ਇਹੀ ਇੱਕ ਸਿੰਪਲ ਜਿਹਾ ਤਰੀਕਾ ਵੀ ਜੇ ਤੁਸੀਂ ਉਹਨਾਂ ਤੋਂ ਕੰਮ ਕਰਵਾਉਣਾ ਚਾਹੁੰਦੇ ਹੋ, ਉਹਨਾਂ ਲੋਕਾਂ ਤੋਂ, ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦੇ ਹੋ ਵੀ ਭਾਈ ਤੁਸੀਂ ਆਪਦੀ ਤਨਖਾਹ ਦਾ ਬਦਲੇ ਕੁਛ ਦਿਓ ਦੇਸ਼ ਨੂੰ ਜਾਂ ਆਪਣੇ ਇਲਾਕੇ ਨੂੰ, ਪਿੰਡ ਨੂੰ, ਸਕੂਲ ਨੂੰ, ਤਾਂ ਉਹਦੇ ਲਈ ਸਾਨੂੰ ਆਮ ਲੋਕਾਂ ਨੂੰ ਜਾਗਰੂਕ ਹੋਣਾ ਪਊਗਾ। ਸਾਨੂੰ ਇਹਨਾਂ ਨੂੰ ਸਵਾਲ ਕਰਨੇ ਪੈਣਗੇ। ਉਹ ਮੈਂ ਕੱਲ ਵੀ ਫਾਰਮੂਲਾ ਦੱਸਿਆ ਸੀ ਵੀ ਪਿੰਡ ਲੈਵਲ 'ਚ 5-5 ਬੰਦਿਆਂ ਦੀਆਂ ਕਮੇਟੀਆਂ ਬਣਨ, ਜਿਹੜੀਆਂ ਛੋਟੀ ਘਟੀਆ ਸਿਆਸਤ, ਛੋਟੀ ਸਿਆਸਤ ਤੋਂ ਉੱਚੀ ਉੱਠ ਕੇ, ਮਾਸਟਰਾਂ ਦੀਆਂ ਸਸਰੀ ਅਕਾਲਾਂ ਤੋਂ ਉੱਚਾ ਉੱਠ ਕੇ ਸੱਚੀ ਦੇਖਣ ਵੀ ਕਿੱਥੇ ਕਿੱਥੇ ਕੀ ਕੀ ਕਮੀ ਆ, ਜਿਹੜੀ ਵੀ ਕਮੀ ਆ ਉਸ ਕਮੀਆਂ ਨੂੰ ਦੂਰ ਕਰਿਆ ਜਾਵੇ। ਹਰ ਮਹੀਨੇ ਉਹਦੀ ਰਿਪੋਰਟ ਬਣੇ, ਉਹ ਰਿਪੋਰਟ ਜ਼ਿਲ੍ਹੇ ਲੈਵਲ ਹੁੰਦੀ ਹੋਈ ਸਟੇਟ ਦੇ ਇੰਟਰ ਨੈਸ਼ਨਲ ਲੈਵਲ ਤੇ ਜਾਵੇ, ਤਾਂ ਜਾ ਕੇ ਕਿਤੇ ਨਾ ਕਿਤੇ ਸੁਧਾਰ ਹੋਊਗਾ। ਜੇ ਸੁਧਾਰ ਨਹੀਂ ਹੁੰਦਾ, ਮੈਂ ਕੱਲ ਵੀ ਸੀਸੀਟੀਵੀ ਕੈਮਰਿਆਂ ਦੀ ਵੀ ਗੱਲ ਕੀਤੀ ਸੀ ਵੀ ਕੈਮਰਿਆਂ ਦਾ ਡਰਾਵਾ ਵੀ ਇਹਨਾਂ ਲੋਕਾਂ ਤੇ ਲਾਉਣਾ ਪਊਗਾ, ਤੇ ਫੇਰ ਦੇਖੋ ਕਿਵੇਂ ਪਿੰਡਾਂ ਦੇ ਵਿੱਚ ਨਿੱਕੇ ਨਿੱਕੇ ਪਿੰਡਾਂ ਚੋਂ ਕਿਵੇਂ ਨਿਕਲ ਕੇ ਆਉਂਦੇ ਆ ਵੱਡੇ ਵੱਡੇ ਲੋਕ, ਵੱਡੇ ਵੱਡੇ ਵਿਦਵਾਨ, ਵੱਡੇ ਵੱਡੇ ਖਿਡਾਰੀ, ਉਹ ਇਹਨਾਂ ਪਿੰਡਾਂ ਚੋਂ ਨਿਕਲਦੇ ਮੈਂ ਤੁਹਾਨੂੰ ਦਿਖਾਊਂਗਾ।
ਬਿਲਕੁਲ ਜੀ, ਸੋ ਖਬਰਾਂ ਦੇ ਵਿੱਚ ਬ੍ਰਾਦਰ ਸਾਹਿਬ ਇੰਨਾ ਹੀ, ਤੇ ਇਸ ਤੋਂ ਇਲਾਵਾ ਹੋਰ ਕੋਈ ਗੱਲਬਾਤ ਤੁਸੀਂ ਕਹਿਣਾ ਚਾਹੋ?
ਬਸ ਜੀ, ਖਬਰਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਜੀ ਆਪਦੇ ਬੁੱਧੀ ਮੁਤਾਬਕ ਜਿੰਨੀ ਕੁ ਗੱਲਬਾਤ ਅਸੀਂ ਕਰ ਸਕੀਏ ਕਰਦੇ ਹਾਂ, ਪਰ ਫੇਰ ਵੀ ਇਹ ਗੱਲਾਂ ਲੱਗ ਜਾਂਦੀਆਂ ਕਈ ਵਾਰੀ ਸੀਨਿਆਂ ਚ ਵੱਜਦੀਆਂ, ਕਈ ਵਾਰੀ ਲੋਕਾਂ ਨੂੰ ਲੱਗਦੀਆਂ, ਤੇ ਉਹਨਾਂ ਦੇ ਮਾਮਲੇ ਚ ਮੈਂ ਸਫਾਈ ਨਹੀਂ ਦੇਣੀ ਚਾਹੁੰਗਾ। ਮੈਂ ਕੋਈ ਵੀ ਸਫਾਈ ਦੇਣ ਦੀ ਲੋੜ ਨਹੀਂ ਸਮਝਦਾ ਵੀ ਮਾਫੀ ਚਾਹੁੰਦਾ ਜੀ ਤੁਹਾਡੇ ਜੇ ਲੱਗ ਗਈ ਤਾਂ ਗੱਲ। ਦੇਖੋ ਜੇ ਕੋਈ ਗੱਲ ਲਾਉਣ ਲਈ ਕੀਤੀ ਗਈ ਹੈ ਤਾਂ ਉਹ ਲੱਗਣੀ ਹੀ ਚਾਹੀਦੀ ਆ, ਉਹ ਮੈਂ ਸੱਚੀ ਮੁੱਚੀ ਲਾਉਣ ਲਈ ਹੀ ਕਹਿਣਾ ਹੁੰਦਾ ਵੀ ਹਾਂ ਲੱਗੇ ਅਗਲੇ ਦੇ। ਜੇ ਉਹ ਲੱਗੀ ਆ ਤਾਂ ਮੈਂ ਕਾਮਯਾਬ ਹੋਇਆ ਆਪਦੀ ਮਕਸਦ ਦੇ ਵਿੱਚ। ਸੋ ਬੇਨਤੀ ਹੈ ਵੀ ਉਸ ਜੇ ਤੁਹਾਡੇ ਕੋਈ ਚੀਜ਼ ਲੱਗ ਗਈ ਨਾ ਇਹਦੇ ਵਿੱਚੋਂ, ਤੁਹਾਨੂੰ ਪੀੜ ਲੱਗੀ ਉਸ ਗੱਲ ਦੇ ਵਿੱਚੋਂ ਸਾਡੇ ਕਰੜਾ ਬੋਲਣ ਨਾਲ, ਤਾਂ ਬੇਨਤੀ ਹੈ ਵੀ ਮੈਨੂੰ ਫੋਨ ਲਾ ਕੇ ਗਾਲਾਂ ਕੱਢਣ ਦੀ ਥਾਂ ਤੇ, ਮੈਨੂੰ ਮੰਦਾ ਚੰਗਾ ਕਹਿਣ ਦੀ ਥਾਂ ਤੇ, ਮੇਰੀ ਪਿੱਠ ਪਿੱਛੇ ਮੰਦਾ ਚੰਗਾ ਕਹਿਣ ਦੀ ਥਾਂ ਤੇ ਉਹਦੇ ਬਾਰੇ ਵਿਚਾਰਿਓ। 12 ਘੰਟੇ ਵਿਚਾਰਿਓ, ਸਿਰਫ ਇੱਕ ਦਿਨ, ਦਿਨੇ ਦਿਨੇ ਜਿਵੇਂ ਮੰਨ ਲਓ ਤੜਕੇ ਤੜਕੇ ਮੈਂ ਕੋਈ ਗੱਲ ਕਹਿਤੀ ਤਾਂ ਦਿਨੇ ਦਿਨੇ ਉਸ ਬਾਰੇ ਵਿਚਾਰਿਓ। ਆਥਣ ਤੱਕ ਤੁਸੀਂ, ਮੈਂ ਗਰੰਟੀ ਕਰਦਾ ਤੁਸੀਂ ਮੇਰੀਆਂ ਗੱਲਾਂ ਨਾਲ ਸਹਿਮਤ ਹੋਵੋਗੇ, ਤੇ ਉਹਦਾ ਜਿਹੜਾ ਬੈਨੀਫਿਟ ਹੋਊਗਾ, ਉਹਦਾ ਜਿਹੜਾ ਫਾਇਦਾ ਮਿਲਣਾ ਉਹ ਮੈਨੂੰ ਨਹੀਂ ਮਿਲਦਾ, ਉਹ ਫਾਇਦਾ ਮਿਲਣਾ ਤੁਹਾਨੂੰ। ਜੇ ਤੁਸੀਂ ਤੁਹਾਨੂੰ ਪਤਾ ਲੱਗ ਗਿਆ ਵੀ ਹਾਂ ਇਸ ਬੰਦੇ ਨੇ ਭਾਈ ਤੁਹਾਨੂੰ ਤੁਹਾਡੀ ਕਿਸੇ ਚੀਜ਼ ਦਾ ਅਹਿਸਾਸ ਕਰਾਤਾ, ਤੇ ਉਸ ਅਹਿਸਾਸ ਨੂੰ ਹੁਣ ਤੁਹਾਡੇ ਕੋਲ ਦੋ ਆਪਸ਼ਨ ਆ, ਜਾਂ ਤਾਂ ਉਹਨੂੰ ਤੁਸੀਂ ਸੁਧਾਰਨਾ ਚਾਹੋਗੇ ਤੇ ਜਾਂ ਫਿਰ ਤੁਸੀਂ ਉਹਦੇ ਵਿੱਚ ਗਰਕਣਾ ਚਾਹੋਗੇ। ਉਹ ਗਰਕਣਾ ਤੁਹਾਡਾ ਆਪਣੀ ਚੋਇਸ ਆ, ਪਰ ਸੁਧਾਰਨ ਲਈ ਅਸੀਂ ਕੋਸ਼ਿਸ਼ ਕੀਤੀ ਆ। ਸੋ ਫਿਰ ਇਸ ਕਰਕੇ ਬੇਨਤੀ ਇਹ ਆ ਵੀ ਸਿੱਧੇ ਰੂਪ ਚ ਜੇ ਮੈਂ ਕਹਾਂ ਤਾਂ ਸਿੰਪਲ ਜੀ ਗੱਲ ਆ ਵੀ ਅਸੀਂ ਜੇ ਕੋਈ ਲਾ ਕੇ ਵੀ ਗੱਲ ਕਹਿਣੇ ਆ ਨਾ, ਕੋਈ ਵੀ ਕੋਈ ਚੁੰਡੀ ਵੀ ਭਰਦੇ ਆ, ਤਾਂ ਉਹਦੇ ਵਿੱਚ ਨੀਯਤ ਨੀਤੀ ਸਾਡੀ ਮਾੜੀ ਨਹੀਂ ਹੈ, ਅਸੀਂ ਤੁਹਾਡੇ ਸ਼ੁਭ ਚਿੰਤਕ ਹਾਂ, ਇਹ ਗੱਲ ਮੰਨ ਲਓ। ਅਸੀਂ ਤੁਹਾਡੇ ਕੋਈ ਜਿਹੜਾ ਬੁਰਾ ਸੋਚਣ ਵਾਲੇ ਨਹੀਂ, ਬੁਰਾ ਸੋਚਣ ਵਾਲੇ ਹੁੰਦੇ ਆ ਜਿਹੜੇ ਉਹ ਪਿੱਠ ਪਿੱਛੇ ਗੱਲਾਂ ਕਰਦੇ ਆ, ਅਸੀਂ ਆ ਕੇ ਰੇਡੀਓ ਦੇ ਸਿੱਧਾ ਮਾਈਕ ਦੇ ਉੱਤੇ ਬੋਲ ਰਹੇ ਹਾਂ, ਮਾਈਕ ਦੇ ਉੱਤੇ ਕਹਿ ਰਹੇ ਹਾਂ, ਸੋ ਇਹਦਾ ਮਤਲਬ ਇਹਦੇ ਚ ਕੋਈ ਬੁਰੀ ਸੋਚ ਨਹੀਂ ਹੈ। ਤੇ ਸਿੰਪਲ ਜਿਹਾ ਕੱਲ ਪਰਸੋਂ ਕਿਸੇ ਨੇ ਮੈਨੂੰ ਭੇਜਿਆ ਸੀ, ਕਹਿੰਦੇ ਜੀ ਪਿੱਠ ਪਿੱਛੇ ਗੱਲਾਂ ਕਰਨੀਆਂ ਛੱਡ ਦਿਓ, ਕਿਉਂਕਿ ਜਿਹੜਾ ਪਿੱਛੇ ਗੱਲਾਂ ਕਰਦਾ ਨਾ ਉਹ ਸਦਾ ਹੀ ਪਿੱਛੇ ਰਹਿ ਜਾਂਦਾ, ਬਸ ਉਦੋਂ ਅੱਗੇ ਵਧਣ ਦੇ ਕੋਈ ਚਾਂਸ ਨਹੀਂ ਰਹਿੰਦੇ। ਸੋ ਕੋਸ਼ਿਸ਼ ਕਰੋ ਜੇ ਕੋਈ ਚੀਜ਼ ਆ ਤੁਹਾਨੂੰ ਕਿਸੇ ਚੀਜ਼ ਨੇ ਹਰਟ ਕੀਤਾ, ਮੇਰੇ ਖਾਸ ਕਰਕੇ ਬੋਲਾਂ ਨੇ ਉਸ ਨੂੰ ਹਰਟ ਕੀਤਾ, ਤਾਂ ਉਹਦੇ ਬਾਰੇ ਵਿਚਾਰ ਕਰਿਓ, ਤੇ ਮੈਨੂੰ ਵੀ ਕੋਈ ਫਰਕ ਨਹੀਂ ਪੈਂਦਾ ਜੇ ਉਹ ਤੋਂ ਬਾਅਦ ਜੇ ਤੁਹਾਨੂੰ ਲੱਗੇ ਵੀ ਨਹੀਂ ਤੁਸੀਂ ਵਿਚਾਰ ਕਰਨ ਤੋਂ ਬਾਅਦ ਮੈਨੂੰ ਫੋਨ ਕਰਦੇ ਹੋ, ਵਿਚਾਰ ਕਰਨ ਤੋਂ ਬਾਅਦ ਕਹੋ ਨਹੀਂ ਤੂੰ ਇੱਥੇ ਗਲਤ ਸੀ, ਤੇ ਜੇ ਮੈਂ ਗਲਤ ਹੋਇਆ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਗਲਤੀ ਮੰਨਣ ਦੇ ਵਿੱਚ, ਮੈਂ ਜੀ ਸਦ ਕੇ ਕਹੂੰਗਾ ਹਾਂਜੀ ਵੀ ਮੈਂ ਗਲਤੀ ਮੰਨਦਾ। ਸੋ ਇੰਨੇ ਹੀ ਵਿਚਾਰਾਂ ਦੇ ਨਾਲ ਮੈਨੂੰ ਦਿਓ ਜੀ ਇਜਾਜ਼ਤ, ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ। ਸੋ ਮਿਲਦੇ ਹਾਂ ਜੀ ਹੁਣ ਸੰਡੇ ਨੂੰ
ਜੀ। ਬਹੁਤ ਬਹੁਤ ਸ਼ੁਕਰੀਆ ਬੈਠ ਸਾਹਿਬ,
ਮਿਹਰਬਾਨੀ ਜੀ।
ਲਓ ਜੀ, ਇਹ ਸਨ ਮਿੰਟੂ ਬਰਾੜ ਜੀ। ਸੋ ਖਬਰਾਂ ਬਾਰੇ ਅਸੀਂ ਕਾਫੀ ਗੱਲਬਾਤ ਕੀਤੀ, ਤੇ ਬਾਕੀ ਥੋੜਾ ਜਿਹਾ ਚਿੰਤਨ ਆਸਟ੍ਰੇਲੀਆ ਦੇ ਵਿੱਚ ਜੋ ਵੀ ਐਕਟੀਵਿਟੀਜ਼ ਹੋ ਰਹੀਆਂ ਉਸ ਦੇ ਬਾਰੇ ਵੀ ਕੀਤਾ। ਸੋ ਹੋਪਫੁਲੀ ਤੁਸੀਂ ਸਾਰੇ ਹੀ ਇਹਨਾਂ ਚੀਜ਼ਾਂ ਨੂੰ ਸਮਝਦੇ ਹੋ, ਠੀਕ ਤੇ ਗਲਤ ਦੇ ਵਿਚਲਾ ਜਿਹੜਾ ਫਰਕ ਹੁੰਦਾ ਉਹ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਆਪਣੇ ਆਪ ਹੀ ਸਿੱਖ ਲੈਂਦੇ ਹਾਂ, ਕਿਉਂਕਿ ਜੇ ਠੀਕ ਕਰਦੇ ਹਾਂ ਤਾਂ ਉਸਦੇ ਨਤੀਜੇ ਵੀ ਸਾਡੇ ਸਾਹਮਣੇ ਆਉਂਦੇ ਆ, ਤੇ ਜੇ ਕੁਛ ਗਲਤ ਕਰਦੇ ਹਾਂ ਤਾਂ ਉਸਦਾ ਖਮਿਆਜ਼ਾ ਵੀ ਸਾਨੂੰ ਹੀ ਭੁਗਤਣਾ ਪੈਂਦਾ, ਕਿਉਂਕਿ ਜਿਹੜੇ ਦੇਸ਼ ਆ ਨਾ ਇਹ ਰੂਲ ਤੇ ਰੈਗੂਲੇਸ਼ਨ ਤੇ ਬਹੁਤ ਚੱਲਦੇ ਆ। ਸੋ ਰੂਲ ਤੇ ਰੈਗੂਲੇਸ਼ਨ ਇਹਨਾਂ ਦਾ ਇਹ ਨੀ ਕਿ ਉਹ ਸਾਡੇ ਲਈ ਹੀ ਆ, ਉਹ ਇਹਨਾਂ ਦੇ ਇੱਥੋਂ ਦੇ ਬਸ਼ਿੰਦੇ, ਇੱਥੋਂ ਦੇ ਜੰਪਲ, ਇੱਥੋਂ ਦੇ ਲੋਕਾਂ ਲਈ ਵੀ ਉਹ ਰੂਲ ਤੇ ਰੈਗੂਲੇਸ਼ਨ ਆ ਉਸੇ ਤਰ੍ਹਾਂ ਹੀ ਅਪਲਾਈ ਹੁੰਦੇ ਆ। ਸੋ ਜ਼ਰੂਰ ਇਸ ਦੇ ਬਾਰੇ ਵੀ ਗੱਲ ਕਰਾਂਗੇ, ਪਰ ਪਹਿਲਾਂ ਇੱਕ ਤੁਹਾਨੂੰ ਮੈਂ ਸੁਣਾਉਣੀ ਆ, ਜਿੱਦਾਂ ਕਿ ਗੌਰਵ ਸ਼ਰਮਾ ਜੀ ਨੇ ਸਾਡੇ ਨਾਲ ਗੱਲ ਵੀ ਕੀਤੀ ਸੀ ਕਿ ਘਰ ਵਾਲਿਆਂ ਤੇ ਕੁੱਟ ਪੈਂਦੀ ਆ ਵੀ ਇੱਕ ਖਬਰ ਆ, ਤੇ ਵੀ ਇਹ ਖਬਰ ਦੇ ਵਿੱਚ ਕੀ ਵਿਚਾਰ ਆ। ਵਿਚਾਰ ਤਾਂ ਮੈਂ ਨਹੀਂ ਕੋਈ ਦੇ ਸਕਦੀ, ਵਿਚਾਰ ਤਾਂ ਚਲੋ ਮਿੰਟੂ ਭਾਜੀ ਦੇ ਗਏ ਆ, ਪਰ ਇੱਕ ਛੋਟੀ ਜੀ ਤੁਹਾਨੂੰ ਮੈਂ ਸਟੋਰੀ ਜ਼ਰੂਰ ਸੁਣਾਉਂਗੀ। ਉਹ ਲਿਖੀ ਹੋਈ ਆ ਜੀ ਹਰਪ੍ਰੀਤ ਸਿੰਘ ਜਵੰਦਾ, ਤੇ ਉਹ ਹੈਗੇ ਨੇ ਕੈਨੇਡਾ ਦਾ, ਕੈਨੇਡਾ ਦੇ ਵਿੱਚ ਉਹਨਾਂ ਦਾ ਇੱਕ ਪੇਜ ਆ ਜੀ, ਉਹਦੇ ਵਿੱਚ ਉਹ ਬੜੀਆਂ ਸੋਹਣੀਆਂ ਸੋਹਣੀਆਂ ਕਹਾਣੀਆਂ ਇੱਦਾਂ ਦੀਆਂ ਹੱਡ ਬੀਤੀਆਂ ਵੀ ਲਿਖਦੇ, ਕਈ ਵਾਰੀ ਬੜੀਆਂ ਹਾਰਟ ਟੱਚਿੰਗ ਹੁੰਦੀਆਂ ਨੇ। ਸੋ ਬੜਾ ਵਧੀਆ ਲੱਗਦਾ ਜੀ ਉਹਨਾਂ ਦੀਆਂ ਉਹ ਸਟੋਰੀਆਂ ਪੜ੍ਹਨਾ। ਸੋ ਉਹਨਾਂ ਦੀ ਇੱਕ ਸਟੋਰੀ ਮੈਂ ਜ਼ਰੂਰ ਲਿਖਾਂ ਤਾਂ ਉਹਨਾਂ ਦੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੂੰਗੀ, ਪਰ ਫਿਲਹਾਲ ਇੱਕ ਬ੍ਰੇਕ ਦਾ ਟਾਈਮ ਹੋ ਗਿਆ, ਤੇ ਬ੍ਰੇਕ ਤੋਂ ਬਾਅਦ ਆਪਾਂ ਫਿਰ ਮਿਲਾਂਗੇ। ਤੇ ਪਰ ਜਾਂਦੇ ਜਾਂਦੇ ਮੈਂ ਤੁਹਾਨੂੰ ਆਪਣੀ ਬੁਝਾਰਤ ਆ ਜਿਹੜੀ ਇੱਕ ਵਾਰੀ ਫਿਰ ਤੋਂ ਰਿਪੀਟ ਕਰਕੇ ਜਾ ਰਹੀ ਹਾਂ। ਧੁੱਪ ਦੇਖ ਕੇ ਪੈਦਾ ਹੋਇਆ, ਛਾਂ ਦੇਖ ਮੁਰਝਾ ਗਿਆ। ਸੋ ਬੜਾ ਹੀ ਵਧੀਆ ਤੇ ਬੜਾ ਹੀ ਈਜ਼ੀ ਜਿਹਾ ਮਤਲਬ ਕਿ ਇਸ ਦਾ ਜਵਾਬ ਆ, ਤੇ ਜਵਾਬ ਤੁਸੀਂ ਸਾਨੂੰ ਭੇਜ ਸਕਦੇ ਹੋ ਜੀ +91705080144893 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ request@harmaradio.com ਤੇ। ਹਾਂਜੀ, ਪਰ ਤੁਸੀਂ ਕਿਤੇ ਨਾ ਜਾਣਾ, ਮੈਂ ਮਿਲਦੀ ਹਾਂ ਜੀ ਤੁਹਾਨੂੰ ਸਾਰਿਆਂ ਨੂੰ ਬਸ ਬ੍ਰੇਕ ਤੋਂ ਬਾਅਦ, ਫਿਰ ਤੋਂ ਮਿਲਦੇ ਹਾਂ ਤੁਹਾਡੇ ਬਾਕੀ ਮੈਸੇਜ ਦੇ ਨਾਲ ਤੇ ਤੁਹਾਡੇ ਗੀਤਾਂ ਦੀਆਂ ਫਰਮਾਇਸ਼ਾਂ ਵੀ ਜ਼ਰੂਰ ਪੂਰੀਆਂ ਕਰਾਂਗੇ। ਪਰ ਫਿਲਹਾਲ ਇੱਕ ਬ੍ਰੇਕ।
ਸੀਡੀ ਬੈਟਰੀਸ ਨਾਓ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
ਸੀਡੀ ਬੈਟਰੀਜ਼
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404158755, ਯਾਨੀ ਕਿ 04054-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ, ਜਾਂ ਫਿਰ gmigration.com.au ਦੇ ਉੱਪਰ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਨਾਨਕ ਬੇਕਰੀ, ਡੈਂਡੀ ਨੋਂਗ, ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੌਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਕ੍ਰੀਏਟਿਵ ਇਵੈਂਟਸ ਬੜੇ ਮਾਨ ਨਾਲ ਪੇਸ਼ ਕਰਦੇ ਨੇ ਗੁਰਦਾਸ ਮਾਨ ਲਾਈਵ ਇਨ ਮੈਲਬੌਰਨ।
ਪਰਿਵਾਰਿਕ ਮਾਹੌਲ ਵਿੱਚ ਪਰਿਵਾਰਿਕ ਗੀਤਾਂ ਦੇ ਨਾਲ ਇੱਕ ਵਾਰ ਫੇਰ ਤੁਹਾਡੇ ਸ਼ਹਿਰ ਆ ਰਹੇ ਨੇ ਗੁਰਦਾਸ ਮਾਨ।
ਲਾ ਕੇ ਯਾਰੀ ਦੁਨੀਆ ਤਾਰੀ।
ਕਦੋਂ? 20 ਮਈ 2018। ਕਿੱਥੇ? ਮੈਲਬੌਰਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ, ਸਾਊਥ ਵਾਫਟ।
ਟਿਕਟਾਂ ਲਈ ਜਾਓ ਵੈਬਸਾਈਟ ਤੇ creativetickets.com.au ਤੇ।
ਹਰਮਨ ਰੇਡੀਓ ਦੇ ਸਰੋਤਿਆਂ ਨੂੰ ਟਿਕਟ ਤੇ ਮਿਲੇਗਾ 5% ਡਿਸਕਾਊਂਟ।
ਫਿਰ ਦੇਰ ਕਾਦੀ ਜੀ, ਅੱਜ ਜਾਓ ਤੇ ਕਰਾਓ ਆਪਣੇ ਟਿਕਟਾਂ ਦੀ ਬੁਕਿੰਗ।
ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਬਲਵਿੰਦਰ ਲਾਲੀ ਨੂੰ 0426-809-499 ਤੇ, ਜਾਂ ਫਿਰ ਸ਼ਿੰਕੂ ਨਾਭਾ ਜੀ ਨੂੰ 0435-779-544 ਤੇ।
ਗੁਰਦਾਸ ਮਾਨ ਲਾਈਵ ਇਨ ਮੈਲਬੌਰਨ 20 ਮਈ 2018।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਾਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Na ki gal paaji, inna weight lose kar liya, na paabi khaan nu ne dindi tuhanu.
Eh sab kamaal hai, health drops da.
Par tuhanu pata hai, phukke sath ho rahe nahi hunda, na exercise da kinna ko time hunda, tuhanu pata hi hai.
Oh ji, ehi ta kamaal hai, health drops da. Na koi exercise, na koi health shake. 100% Australian ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ ਜੇ ਉੱਥੇ
ਹਾਸਿਆਂ ਦਾ ਸਮੁੰਦਰ ਤੇ ਕਨਫਿਊਜ਼ਨ ਦਾ ਖੂਹ।
ਹਾਂ ਬਈ, ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ GT ਰੋਡ ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001 9780 90001। ਵੈਬਸਾਈਟ ਵਿਜ਼ਿਟ ਕਰੋ kularhospital.com।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਲੋ ਜੀ, ਸਤਿ ਸ਼੍ਰੀ ਅਕਾਲ ਇੱਕ ਵਾਰੀ ਫੇਰ ਸਾਰਿਆਂ ਨੂੰ, ਤੇ ਜਿਨ੍ਹਾਂ ਨੇ ਹੁਣੇ ਹੁਣੇ ਰੇਡੀਓ ਆਨ ਕੀਤਾ ਉਹਨਾਂ ਨੂੰ ਵੀ ਬਹੁਤ ਹੀ ਨਿੱਕੀ ਜੀ ਜੀ ਆਇਆ ਹਰਮਨ ਰੇਡੀਓ ਦੇ ਵਿਹੜੇ ਤੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ। ਟਾਈਮ ਹੋ ਚੁੱਕਾ ਜੀ 9:08 ਸਵੇਰ ਦੇ, ਜਾਣੀ ਕਿ ਪ੍ਰੋਗਰਾਮ ਦਾ ਅਗਲੇ ਹਿੱਸੇ ਦੇ ਵਿੱਚ ਜਾਣੀ 10 ਵਜੇ ਤੱਕ ਆਪਣਾ ਇਹ ਸਾਥ ਇਸੇ ਤਰ੍ਹਾਂ ਹੀ ਬਣਿਆ ਰਹੂਗਾ ਤੇ ਤੁਹਾਡੇ ਬਹੁਤ ਸਾਰੇ ਮੈਸੇਜ ਮੇਰੇ ਕੋਲ ਆ ਪਹੁੰਚੇ ਨੇ, ਪਰ ਲੱਗਦਾ ਜੀ ਆਨਸਰ ਆ ਜਿਹੜਾ ਹਾਲੇ ਤੱਕ ਕਿਸੇ ਨੇ ਵੀ ਸਹੀ ਨਹੀਂ ਦਿੱਤਾ। ਚਲੋ ਕੋਈ ਗੱਲ ਨੀ, ਦੇਖਦੇ ਆ ਜੀ ਕਿਹਦਾ ਕਿਹਦੇ ਮੈਸੇਜ ਆਇਆ ਤੇ ਕਿਹਨੇ ਕਿਹਨੇ ਸਾਨੂੰ ਕੀ ਕੀ ਜਵਾਬ ਭੇਜਿਆ ਵਾ। ਤੇ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਆਪਾਂ ਇੱਕ ਗੱਲ ਕਰਾਂਗੇ ਵੀ ਘਰ ਵਾਲਿਆਂ ਦੇ ਕੁੱਟ ਪੈਂਦੀ ਆ ਉਹਦੇ ਬਾਰੇ ਚ, ਹਨਾ। ਵੀ ਮੈਂ ਕਿਹਾ ਸੀ ਇੱਕ ਛੋਟੀ ਜੀ ਲਿਖੀ ਹੋਈ ਆ, ਹਰਪ੍ਰੀਤ ਸਿੰਘ ਜਵੰਦਾ ਉਹਨਾਂ ਨੇ ਲਿਖੀ ਹੋਈ ਆ, ਛੋਟੀ ਜੀ ਗੱਲ ਤੇ ਤੁਹਾਨੂੰ ਦੱਸਦੀ ਇੱਕ ਨੁਕਤਾ ਵੀ ਹੋ ਸਕਦਾ ਵਾ ਸਮਝਣ ਵਾਲੇ, ਵੈਸੇ ਆਪੇ ਸਮਝ ਸਕਦੇ ਆ। ਕਹਿੰਦੇ ਕਿ ਵਿਆਹ ਤੋਂ ਮਗਰੋਂ ਜਦੋਂ ਆਪਣੀ ਘਰ ਵਾਲੀ ਨੂੰ ਰੇਲਵੇ ਕੁਆਰਟਰ ਜਿੱਥੇ ਕਿ ਉਹ ਬੰਦਾ ਜੋਬ ਕਰਦਾ ਸੀ ਉੱਥੇ ਲਿਆ, ਤਾਂ ਆਉਂਦਿਆਂ ਹੀ ਉਹਨੇ ਘਰ ਦੀ ਸਫਾਈ ਸ਼ੁਰੂ ਕਰ ਦਿੱਤੀ ਤੇ ਕਹਿੰਦੇ ਮੈਨੂੰ ਪੌੜੀ ਲਾ ਕੇ ਉੱਪਰ ਛੱਤ ਤੋਂ ਜਾਲੇ ਲਾਉਣ ਚੜਾ ਦਿੱਤਾ। ਗਰਮੀ ਦੇ ਮੌਸਮ ਵਿੱਚ ਮੇਰੀ ਤਾਂ ਅੱਧੇ ਘੰਟੇ ਵਿੱਚ ਹੀ ਬੱਸ ਹੋ ਗਈ। ਫਿਰ ਥੱਕ ਹਾਰ ਕੇ ਮੈਂ ਤੇ ਗੁਸਲਖਾਨੇ ਨਹਾਉਣ ਵੜ ਗਿਆ ਤੇ ਰੋਟੀਆਂ ਪਕਾਉਣ ਲੱਗ ਪਈ। ਅਜੇ ਅੱਧੇ ਪਿੰਡੇ ਨੂੰ ਹੀ ਸਾਬਣ ਲਾਇਆ ਸੀ ਕਿ ਰਸੋਈ ਵਿੱਚ ਪਏ ਤਿੰਨ ਲੱਤਾਂ ਵਾਲੇ ਚਕਲੇ ਦਾ ਚੇਤਾ ਆ ਗਿਆ। ਪਰ ਹੈਰਾਨ ਸਾਂ ਕਿ ਜਿਸ ਚਕਲੇ ਤੇ ਰੋਟੀ ਵੇਲਦਿਆਂ ਹੁੰਦੀ ਖਟ ਖਟ ਦੀ ਆਵਾਜ਼ ਨਾਲ ਪੂਰੇ ਮਹੱਲੇ ਨੂੰ ਪਤਾ ਲੱਗ ਜਾਂਦਾ ਸੀ ਕਿ ਸਾਡੇ ਘਰੇ ਰੋਟੀ ਪੱਕ ਰਹੀ ਹੈ, ਅੱਜ ਐਡਾ ਸ਼ਾਂਤ ਕਿੱਦਾਂ ਹੋ ਗਿਆ। ਤੇ ਕਹਿੰਦਾ ਖੈਰ ਵੀ ਇਸ ਕਸ਼ਮਕਸ਼ ਦੇ ਵਿੱਚ ਕਹਿੰਦੇ ਪਾਣੀ ਦੇ ਦੋ ਚਾਰ ਮੱਗ ਸੁੱਟੇ ਤੇ ਕੁੜਤਾ ਪਜਾਮਾ ਪਾ ਕਾਹਲੀ ਨਾਲ ਰਸੋਈ ਵਿੱਚ ਆਇਆ ਤਾਂ ਕੀ ਦੇਖਿਆ ਕਿ ਵਹੁਟੀ ਆਰਾਮ ਨਾਲ ਰੋਟੀ ਵੇਲ ਰਹੀ ਸੀ ਤੇ ਚਕਲੇ ਦੀਆਂ ਤਿੰਨੋ ਲੱਤਾਂ ਪਰਾਂ ਨੁੱਕ ਘਰ ਵਿੱਚ ਇੱਧਰ ਉੱਧਰ ਖਿਲਰੀਆਂ ਪਈਆਂ ਸੀ। ਤੇ ਕਹਿੰਦੇ ਪੁੱਛਿਆ ਕਿ ਇਹ ਕੀ ਕੀਤਾ ਭਗਵਾਨ ਨੇ, ਤਾਂ ਅੱਗੋਂ ਆਖਣ ਲੱਗੀ ਕਿ ਥੋੜਾ ਖਟਪਟ ਕਰਦਾ ਸੀ, ਮੈਂ ਤਿੰਨੋਂ ਲੱਤਾਂ ਤੋੜ ਸੁੱਟੀਆਂ, ਹੁਣ ਬੈਲੈਂਸ ਠੀਕ ਆ, ਭਾਵੇਂ ਚੰਗਾ ਤੇ ਭਾਵੇਂ ਮਾੜਾ ਆਪਣਾ ਤੇ ਇਹੋ ਸਟਾਈਲ ਆ। ਤੇ ਬਸ ਜੀ ਫਿਰ ਇਹ ਉਹਦੀ ਗੱਲ ਸੁਣ ਕੇ ਉਹਦੇ ਦਿਮਾਗ ਦੇ ਵਿੱਚ ਦੀ ਗੱਲ ਬੈਠ ਗਈ ਤੇ ਕਹਿੰਦਾ ਉਸ ਦਿਨ ਤੋਂ ਮਗਰੋਂ ਆਪਾਂ ਵੀ ਆਪਣਾ ਬੈਲੈਂਸ ਆਪਣੇ ਆਪ ਹੀ ਠੀਕ ਹੋ ਗਿਆ ਤੇ ਘਰੇ ਕਦੇ ਵੀ ਕੋਈ ਖਟਪਟ ਨਹੀਂ ਹੋਈ। ਸੋ ਏਦਾਂ ਦਾ ਵਾ ਜੀ, ਜਿਹੜੇ ਘਰ ਵਾਲੀ ਘਰ ਵਾਲੀਆਂ ਤੋਂ ਕੁੱਟ ਖਾਂਦੇ ਆ, ਬਸ ਇਹ ਬੈਲੈਂਸ ਦੀ ਘਾਟ ਆ ਤੇ ਜੇ ਬੈਲੈਂਸ ਵਧੀਆ ਵਾ ਤਾਂ ਕੁੱਟ ਤੋਂ ਬਚ ਜੂਗੇ। ਚਲੋ ਜੀ, ਇਹ ਤਾਂ ਗੱਲਾਂ ਹਾਸੇ ਮਜ਼ਾਕ ਦੀਆਂ ਚੱਲਦੀਆਂ ਹੀ ਰਹਿਣੀਆਂ ਨੇ ਤੇ ਆਪਾਂ ਤੁਹਾਨੂੰ ਬੁਝਾਰਤ ਪਾਈ ਸੀ, ਧੁੱਪ ਦੇਖ ਕੇ ਪੈਦਾ ਹੋਇਆ ਸ਼ਾਂ ਦੇਖ ਮੁੜ ਚ ਆ ਗਿਆ। ਸੋ ਉਸਦਾ ਜਿਹੜਾ ਜਵਾਬ ਆ ਸਾਡੇ ਕੋਲ ਬਹੁਤ ਪਹੁੰਚ ਚੁੱਕਿਆ ਜੀ, ਆਪਾਂ ਉਹਨਾਂ ਦੇ ਮੈਸੇਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲੈਂਦੇ ਹਾਂ। ਅੱਗੇ ਜੀ ਹਰਪ੍ਰੀਤ ਸਿੰਘ ਸਿਡਨੀ ਤੋਂ ਗੁੱਡ ਮਾਰਨਿੰਗ ਬੁਲਾ ਰਹੇ ਆ ਜੀ ਸਾਰਿਆਂ ਨੂੰ। ਸੋ ਬਹੁਤ ਬਹੁਤ ਵੈਲਕਮ ਹਰਪ੍ਰੀਤ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਲਈ। ਤੇ ਅੱਗੇ ਜੀ ਹਰੀਸ਼ ਅਰੋੜਾ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ। ਸਾਡੇ ਤਾਂ ਦੋਸਤ ਲਿਪੀਕਾਰ ਸਾਡੇ ਆਈਫੋਨ ਤੋਂ ਨਾਰਾਜ਼ ਚੱਲ ਰਿਹਾ ਹੈ, ਆਈਫੋਨ ਤਾਂ ਲੋਡ ਨਹੀਂ ਹੋ ਰਿਹਾ, ਪਤਾ ਕਰਿਓ ਪਰਿਵਾਰ ਵਿੱਚੋਂ ਕਿਸੇ ਨੇ ਆਈਫੋਨ ਤੇ ਲੋਡ ਕੀਤਾ ਹੋਵੇ ਤਾਂ। ਹਾਂਜੀ ਹਾਂਜੀ ਬਿਲਕੁਲ, ਤੁਹਾਡੇ ਵਾਲੀ ਸੇਮ ਪ੍ਰੋਬਲਮ ਹੀ ਮੈਨੂੰ ਵੀ ਆ, ਮੇਰੇ ਫੋਨ ਤੇ ਵੀ ਜਿਹੜਾ ਲਿਪੀਕਾਰ ਆ ਉਹ ਡਾਊਨਲੋਡ ਨਹੀਂ ਹੋ ਰਿਹਾ। ਸੋ ਛੇਤੀ ਹੀ ਇਸਦੀ ਕੋਈ ਨਾ ਕੋਈ ਜਿਹੜੀ ਕਹਿੰਦੇ ਹੁੰਦੇ ਨਾ ਆਪਸ਼ਨ ਆ ਉਹ ਜ਼ਰੂਰ ਨਿਕਲੂਗੀ ਤੇ ਜਿੱਦਾਂ ਹੀ ਸਾਨੂੰ ਪਤਾ ਲੱਗਦਾ ਹਰੀਸ਼ ਜੀ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ। ਤੇ ਉਹਨਾਂ ਨੇ ਗਾਣਾ ਸੁਣਨਾ ਚਾਹਿਆ, ਕਿਆ ਖੂਬ ਲੱਗਤੀ ਹੋ ਸਿੰਗਰ, ਕਿਆ ਬਾਤ ਆ ਜੀ, ਗਾਣਾ ਤੁਹਾਡਾ ਬਹੁਤ ਹੀ ਪਿਆਰਾ ਜਿਹਾ ਵਾ ਜੀ। ਕਿਆ ਖੂਬ ਲੱਗਤੀ ਹੋ, ਬੜੀ ਸੁੰਦਰ ਲੱਗਤੀ ਹੋ, ਜ਼ਰੂਰ ਜੀ ਤੁਹਾਨੂੰ ਗਾਣਾ ਮਨ ਤੁਹਾਡਾ ਸਰਬਜੀਤ ਭਾਜੀ ਨੇ ਸੁਣ ਵੀ ਲਿਆ, ਮੇਰੇ ਖਿਆਲ ਉਹਨਾਂ ਨੂੰ ਪਤਾ ਲੱਗ ਗਿਆ ਵਾ ਤੇ ਉਹਨਾਂ ਨੇ ਹੁਣ ਇਹ ਗਾਣਾ ਲੱਭ ਕੇ ਕਿਊ ਕਰ ਲੈਣਾ ਵਾ ਤੇ ਆਪਾਂ ਜ਼ਰੂਰ ਤੁਹਾਨੂੰ ਇਹ ਗਾਣਾ ਸੁਣਾਵਾਂਗੇ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਨਾਨਕ ਬੇਕਰੀ ਵਾਲੇ, ਕਿੱਦਾਂ ਫਿਰ ਜਾਣ ਦੀ ਤਿਆਰੀ ਹੋ ਗਈ ਨਾਨਕ ਬੇਕਰੀ ਵਾਲਿਓ, ਗੁਰਦਾਸ ਮਾਨ ਦਾ ਸ਼ੋਅ ਦੇਖਣ? ਬਿਲਕੁਲ ਜੀ, ਹੋਰ ਫਿਰ ਸੂਟਾਂ ਸਾਡਾਂ ਦੀ ਲੜਾਈ ਤਾਂ ਨੀ ਪਈ ਨਾ ਕਿ ਕਿਹੜਾ ਸੂਟ ਪਾ ਕੇ ਜਾਣਾ ਚੂਜ਼ ਕਰ ਲਿਆ। ਹਾਂਜੀ ਹਾਂਜੀ ਕਹਿੰਦੇ ਲਓ ਜੀ, ਕਹਿੰਦੇ ਸਾਰਾ ਠੀਕ ਆ ਜੀ, ਕੋਈ ਲੜਾਈ ਨਹੀਂ ਹੋਈ ਤੇ ਬਾਕੀ ਕਹਿੰਦੇ ਅਸੀਂ ਜਾ ਰਹੇ ਹਾਂ ਜੀ ਸ਼ੋਅ ਦੇਖਣ, ਵਧੀਆ ਗੱਲ ਆ। ਤੇ ਕਹਿੰਦੇ ਸਤਿ ਸ਼੍ਰੀ ਅਕਾਲ ਬੋਬੀ ਜੀ, ਤੇ ਇਹਨਾਂ ਨੇ ਆਨਸਰ ਦਿੱਤਾ ਵਾ, ਥੋੜਾ ਜਿਹਾ ਗਲਤ ਹੋ ਗਿਆ ਆਨਸਰ, ਤੇ ਕਹਿੰਦੇ ਕੀਪ ਇਟ ਅਪ। ਸੋ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ। ਤੇ ਰਣਜੀਤ ਸੇਖੋ ਮੁਦਕੀ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਇਹਨਾਂ ਨੇ ਵੀ ਜਵਾਬ ਭੇਜਿਆ ਵਾ। ਤੇ ਜਵਾਬ ਆ ਜੀ ਜਿਹੜਾ ਥੋੜਾ ਜਿਹਾ ਗਲਤ ਹੋ ਸਕਦਾ ਵਾ, ਪਰ ਹੋ ਵੀ ਸਕਦਾ ਵਾ ਇਸਦਾ ਜਵਾਬ ਪੋਸੀਬਲੀ ਹੋ ਸਕਦਾ, ਬਟ ਜਿਹੜਾ ਜਵਾਬ ਮੈਨੂੰ ਪਤਾ ਉਹਦੇ ਨਾਲ ਨੀ ਮੇਲ ਖਾਂਦਾ। ਚਲੋ ਕੋਈ ਗੱਲ ਨੀ, ਸਾਰਿਆਂ ਨੇ ਆਲਮੋਸਟ ਇਹੀ ਜਵਾਬ ਭੇਜਿਆ ਜਿਹੜਾ ਕਿ ਇਹਨਾਂ ਨੇ ਭੇਜਿਆ ਵਾ, ਆਪਾਂ ਇਸ ਦੇ ਬਾਰੇ ਬਾਅਦ ਵਿੱਚ ਗੱਲ ਕਰਦੇ ਆ। ਤੇ ਅੱਗੇ ਮੇਰੀ ਭੈਣ ਕੁਲਦੀਪ ਕੌਰ ਪ੍ਰੋਗਰਾਮ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਤੇ ਜਿਹੜੇ ਹਰਮਨ ਰੇਡੀਓ ਸੁਣ ਰਹੇ ਆ ਉਹਨਾਂ ਨੂੰ ਵੀ ਉਹਨਾਂ ਦੇ ਸਾਰਿਆਂ ਦੇ ਭਲੇ ਲਈ ਵਾਹਿਗੁਰੂ ਅੱਗੇ ਅਰਦਾਸ ਕਰ ਰਹੇ ਆ। ਸੋ ਬਹੁਤ ਵਧੀਆ ਗੱਲ ਆ, ਕਹਿੰਦੇ ਕਿ ਪ੍ਰੋਗਰਾਮ ਦੀ ਸ਼ੁਰੂਆਤ ਬਹੁਤ ਵਧੀਆ ਵਾ। ਤੇ ਕਹਿੰਦੇ ਬੁਝਾਰਤ ਤੇ ਉਹ ਵੀ ਸ਼ੁੱਕਰਵਾਰ, ਕਹਿੰਦੇ ਭੈਣੇ ਕਿਉਂ ਨਿਆਣਿਆਂ ਸਿਆਣਿਆਂ ਤੇ ਜ਼ੁਲਮ ਕਰਦੀ ਆ? ਮੈਂ ਨਾ ਨਿਆਣਿਆਂ ਸਿਆਣਿਆਂ ਤੇ ਜ਼ੁਲਮ ਨੀ ਕਰਦੀ, ਮੈਂ ਤਾਂ ਆਪ ਸਿੱਖਣ ਆਉਣੀ ਆ, ਹਨਾ। ਜੇ ਮੈਂ ਇੱਕ ਬੁਝਾਰਤ ਤੁਹਾਨੂੰ ਪਾਉਂਗੀ ਤਾਂ ਚਾਰ ਚੀਜ਼ਾਂ ਸਿੱਖ ਕੇ ਵੀ ਜਾਊਂਗੀ ਨਾ, ਤੇ ਵਧੀਆ ਲੱਗਦਾ ਨਾ ਬੁਝਾਰਤ, ਨਾਲੇ ਦਿਮਾਗ ਦੀ ਕਸਰਤ ਹੋ ਜਾਂਦੀ ਆ। ਆਫਟਰ ਆਲ ਬਾਕੀ ਆਪਾਂ ਕਹਿੰਦੇ ਹਾਂ ਨਾ ਕਿ ਅਸੀਂ ਪਰਦੇਸਾਂ ਦੇ ਵਿੱਚ ਆਪਣੇ ਵਿਰਸੇ ਤੇ ਬੋਲੀ ਨੂੰ ਵੀ ਕਾਇਮ ਰੱਖਣਾ, ਤੇ ਮੇਰੇ ਖਿਆਲ ਦੇ ਵਿੱਚ ਏਦੋ ਵਧੀਆ ਉਹ ਹੋਣਾ ਨੀ ਹੈਗਾ ਕੋਈ ਤਰੀਕਾ। ਤੇ ਕੁਲਦੀਪ ਅਸੀਂ ਨਾ ਜਦੋਂ ਫਰੈਂਡਸ ਆਪਸ ਦੇ ਵਿੱਚ ਇਕੱਠੀਆਂ ਹੁੰਦੀਆਂ ਵਾ ਤੇ ਕਈ ਵਾਰੀ ਅਸੀਂ ਤਾਂ ਗੱਲਾਂ ਵੀ ਮੁਹਾਵਰਿਆਂ ਦੇ ਵਿੱਚ ਕਰਦੀਆਂ, ਚਾਹੇ ਉਹ 5-10 ਮਿੰਟ ਲਈ ਹੋਵੇ ਤੇ ਉਹ ਬੜਾ ਵਧੀਆ ਲੱਗਦਾ, ਕਿਉਂਕਿ ਮੁਹਾਵਰਿਆਂ ਦੇ ਵਿੱਚ ਗੱਲ ਕਰਨਾ ਤੇ ਮੁਹਾਵਰੇ ਦੇ ਵਿੱਚ ਹੀ ਉਸ ਗੱਲ ਦਾ ਜਵਾਬ ਦੇਣਾ, ਕਿਆ ਬਾਤ ਆ, ਬੜਾ ਵਧੀਆ ਲੱਗਦਾ। ਕਿਉਂਕਿ ਸਾਡੇ ਚੋਂ ਸਾਰੀਆਂ ਤਾਂ ਨਹੀਂ ਪਰ 2-3 ਜਾਣੀਆਂ ਅਸੀਂ ਹੈਗੀਆਂ ਜਿਹੜੀਆਂ ਕਿ ਅਸੀਂ ਮੁਹਾਵਰਿਆਂ ਦੇ ਵਿੱਚ ਹੀ ਇੱਕ ਗੱਲ ਦਾ ਇੱਕ ਦੂਸਰੇ ਨੂੰ ਜਵਾਬ ਦਿੰਦੇ ਹਾਂ ਤਾਂ ਬੜਾ ਵਧੀਆ ਲੱਗਦਾ। ਉਸ ਟਾਈਮ ਉਹ ਟਾਈਮ ਕਿੱਦਾਂ ਲੰਘ ਜਾਂਦਾ ਪਤਾ ਹੀ ਨਹੀਂ ਚੱਲਦਾ। ਸੋ ਇਸੇ ਤਰ੍ਹਾਂ ਦਾ ਜੀ ਇਹ ਜਿਹੜਾ ਟਾਈਮ ਆ ਤੁਹਾਡੇ ਸਾਰਿਆਂ ਨਾਲ ਹੁੰਦਾ ਮੈਨੂੰ ਕਿ ਵਧੀਆ ਟਾਈਮ ਲੰਘੇ ਤੇ ਪਤਾ ਹੀ ਨਾ ਲੱਗੇ ਕਿ 2 ਘੰਟੇ ਦਾ ਟਾਈਮ ਸੀ ਜਾਂ ਫਿਰ ਇਹ ਕਿੰਨੀ ਛੇਤੀ ਬੀਤ ਗਿਆ। ਸੋ ਤਾਂ ਕਰਕੇ ਮੈਂ ਤੁਹਾਨੂੰ ਬੁਝਾਰਤਾ ਵੀ ਪੁੱਛਦੀ ਹੁੰਦੀ ਹਾਂ, ਅਖਾਣ ਵੀ ਪੁੱਛਦੀ ਹਾਂ, ਕਿਉਂਕਿ ਮੁਹਾਵਰਿਆਂ ਗੱਲ ਮੁਹਾਵਰਿਆਂ ਦੇ ਵਿੱਚ ਜਵਾਬ ਮੇਰੇ ਖਿਆਲ ਦੇ ਵਿੱਚ ਇੰਨੀ ਛੇਤੀ ਮੈਨੂੰ ਨਹੀਂ ਮਿਲਣਾ ਤੁਹਾਡੇ ਸਾਰਿਆਂ ਤੋਂ, ਕਿਉਂਕਿ ਤੁਸੀਂ ਸਾਰੇ ਬਿਜ਼ੀ ਹੁੰਦੇ ਹੋ ਸੁਬਹਾ ਦੇ ਟਾਈਮ ਕੰਮਾਂ ਕਾਰਾਂ ਦੇ ਵਿੱਚ। ਤੇ ਲਓ ਜੀ ਮੇਰੀਆਂ ਗੱਲਾਂ ਤਾਂ ਚੱਲੀ ਜਾਣੀਆਂ ਨੇ ਤੇ ਮੈਨੂੰ ਤਾਂ ਵੈਸੇ ਨਾ ਜਿਹੜੀਆਂ ਬਾਤਾਂ ਪਾਉਂਦੇ ਹੁੰਦੇ ਸੀ ਦਾਦੀ ਦਾਦੀਆਂ ਤੋਂ, ਲੰਬੀਆਂ ਬੁਝਾਰਤਾਂ ਲੰਬੀ ਬਾਤ ਪਾਉਂਦੇ ਹੁੰਦੇ ਸੀ, ਮੈਨੂੰ ਸਾਰੀਆਂ ਉਹ ਵੀ ਆਉਂਦੀਆਂ ਨੇ। ਤੇ ਜਦੋਂ ਮੈਂ ਹੁਣ ਆਪਣੇ ਘਰ ਗਈ ਸੀ ਨਾ ਆਪਣੇ ਪਿੰਡ ਇੰਡੀਆ, ਤਾਂ ਮੈਂ ਆਪਦੀ ਭਤੀਜੀ ਨੂੰ ਸੁਣਾਉਂਦੀ ਹੁੰਦੀ ਸੀ, ਕਿਉਂਕਿ ਸਾਡੇ ਘਰ ਦੇ ਵਿੱਚ ਹੋਰ ਤਾਂ ਹੈ ਨੀ, ਡੈਡੀ ਮੇਰੇ ਥੋੜੇ ਠੀਕ ਨੀ ਰਹਿੰਦੇ, ਡੈਡੀ ਨੂੰ ਆਉਂਦੀਆਂ ਵਾ ਮੇਰੇ ਨੂੰ ਉਹ ਬਾਤਾਂ। ਤਾਂ ਉਹਨੇ ਮੇਰੀ ਭਤੀਜੀ ਨੇ ਹਰ ਵਜੇ ਸ਼ਾਮ ਨੂੰ ਏਦਾਂ ਦਾ ਹੁੰਦਾ ਸੀ ਕਿ ਉਹਨੇ ਸ਼ਾਮ ਨੂੰ 7-7:30 ਵਜੇ ਆ ਜਾਣਾ, ਭੂਆ ਬਾਤ ਸੁਣਾ ਦੇ। ਸੋ ਏਦਾਂ ਦਾ ਹੁੰਦਾ ਜੀ, ਜਿੱਦਾਂ ਤੁਸੀਂ ਆਪਦੇ ਆਪ ਨੂੰ ਲਾ ਲੋਗੇ ਆਪਣੇ ਬੱਚਿਆਂ ਨੂੰ ਉਸ ਤਰੀਕੇ ਨਾਲ ਲਾ ਲੋਗੇ, ਨਾਲੇ ਤੇ ਇੱਕ ਸਮਝਾਉਣ ਦਾ ਤਰੀਕਾ ਹੁੰਦਾ ਵਾ ਤੇ ਨਾਲੇ ਥੋੜਾ ਇੰਟਰਟੇਨ ਵੀ ਹੁੰਦਾ ਤੇ ਥੋੜੀ ਇਨਫੋਰਮੇਸ਼ਨ ਵੀ ਵਿੱਚੋਂ ਮਿਲ ਜਾਂਦੀ ਆ। ਸੋ ਅੱਜ ਮੇਰੇ ਕੋਲ ਇੰਨਾ ਤਜਰਬਾ ਤਾਂ ਨਹੀਂ ਹੁੰਦਾ, ਬਟ ਫਿਰ ਵੀ ਥੋੜਾ ਬਹੁਤਾ ਇਸ ਤਰ੍ਹਾਂ ਚੱਲ ਜਾਂਦਾ। ਤੇ ਪ੍ਰੋਗਰਾਮ ਦੇ ਵਿੱਚ ਜੀ ਆਪਾਂ ਅੱਗੇ ਇੱਕ ਗਾਣਾ ਸੁਣ ਲੈਂਦੇ ਹਾਂ, ਗਿੱਪੀ ਗਰੇਵਾਲ ਦੀ ਮੂਵੀ ਆ ਰਹੀ ਹੈ ਕੈਰੀ ਔਨ ਜੱਟਾ 2। ਸੋ ਪਹਿਲਾਂ ਆਪਾਂ ਉਹਦੇ ਵਿੱਚੋਂ ਇੱਕ ਪਿਆਰਾ ਜਿਹਾ ਗਾਣਾ ਸੁਣਦੇ ਹਾਂ, ਕੁੜਤਾ। ਤੇ ਮੇਰੇ ਖਿਆਲ ਦੇ ਵਿੱਚ ਗਾਣਾ ਬੜਾ ਹੀ ਪਿਆਰਾ ਵਾ ਜੀ ਕੁੜਤਾ, ਤੇ ਆਪਾਂ ਉਹ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਫਿਰ ਤੁਹਾਡੇ ਫਰਮਾਇਸ਼ੀ ਜਿਹੜੇ ਸੌਂਗ ਆ ਉਹ ਵੀ ਆਪਾਂ ਜ਼ਰੂਰ ਪੂਰੇ ਕਰਾਂਗੇ ਤੁਹਾਡੀਆਂ ਫਰਮਾਇਸ਼ਾਂ ਵਾਲੇ ਸੌਂਗ, ਤੇ ਨਾਲੇ ਮੈਂ ਵੀ ਸੁਣ ਲੂੰ ਕਿ ਤੁਹਾਡੀ ਫਰਮਾਇਸ਼ ਦੇ ਸੌਂਗ ਕਿੱਦਾਂ ਦੇ ਆ। ਤੇ ਲਓ ਫਿਰ ਮਿਲਦੇ ਹਾਂ ਪਿਆਰੇ ਜਿਹੇ ਗੀਤ ਤੋਂ ਬਾਅਦ। ਲਓ ਜੀ ਕੁੜਤਾ ਚਾਦਰਾ ਗੀਤ ਸੁਣਿਆ ਤੁਸੀਂ ਕੈਰੀ ਓਨ ਚੱਟਾ ਟੂ ਮੂਵੀ ਆ ਰਹੀ ਆ ਤੇ ਦੇਖਦੇ ਹਾਂ ਜੀ ਹੁਣ ਮੂਵੀ ਦੇ ਵਿੱਚ ਹੋਰ ਕਿੱਦਾਂ ਦਾ ਵਾ ਤੇ ਗਿੱਪੀ ਗਰੇਵਾਲ ਦੀ ਕੈਰੀ ਓਨ ਚੱਟਾ ਪਹਿਲਾਂ ਵੀ ਆਈ ਸੀ ਤੇ ਉਸਦਾ ਅਗਲਾ ਪਾਰਟ ਕੈਰੀ ਓਨ ਚੱਟਾ ਟੂ ਬਹੁਤ ਹੀ ਛੇਤੀ ਆ ਰਹੀ ਆ ਤੇ ਗਾਣਾ ਬੜਾ ਹੀ ਪਿਆਰਾ ਸੀ ਤੇ ਇੱਧਰ ਮੈਸੇਜ ਦੇ ਵਿੱਚ ਮੇਰੀ ਭੈਣ ਕੁਲਦੀਪ ਕੌਰ ਕਹਿ ਰਹੀ ਆ ਕਹਿੰਦੀ ਬਚਪਨ ਵਿੱਚ ਜਦੋਂ ਰੋਂਦੇ ਸੀ ਤਾਂ ਸੋਚਦੇ ਸੀ ਬਸ ਮਾਂ ਦੇਖ ਲਵੇ ਤਾਂ ਕਿ ਜਿਸ ਚੀਜ਼ ਲਈ ਰੋ ਰਹੇ ਹਾਂ ਉਹ ਦਵਾ ਦੇਣਗੇ ਤੇ ਹੁਣ ਰੋਂਦੇ ਹਾਂ ਤਾਂ ਸੋਚਦੇ ਹਾਂ ਬਸ ਮਾਂ ਨਾ ਦੇਖ ਲਵੇ ਕਿਉਂਕਿ ਫਿਰ ਮਾਂ ਬਜ਼ਾ ਪੁੱਛੂ ਤਾਂ ਕੀ ਦੱਸਾਂਗੇ ਤੇ ਜਵਾਬ ਉਹਨਾਂ ਨੇ ਮੇਰੀ ਬੁਝਾਰਤ ਦਾ ਭੇਜਿਆ ਜਿਹੜਾ ਕਿ ਥੋੜਾ ਜਿਹਾ ਗਲਤ ਹੋ ਗਿਆ ਤੇ ਗਾਣਾ ਉਹਨਾਂ ਨੇ ਸੁਣਿਆ ਮਾਂ ਜੀ ਬੇਬੇ ਬਾਪੂ ਤੋ ਬਿਲਕੁਲ ਜੀ ਬੇਬੇ ਬਾਪੂ ਗਾਣਾ ਤੁਹਾਡਾ ਜ਼ਰੂਰ ਹੈ ਤੁਹਾਨੂੰ ਸੁਣਾਵਾਂਗੇ ਕੁਲਦੀਪ ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਗੌਰਵ ਸ਼ਰਮਾ ਹੋਏ ਸੀਗੇ ਸ਼ਾਮਲ ਸੀ ਉਹਨਾਂ ਦੇ ਆਪਾਂ ਜਵਾਬ ਉਹਨਾਂ ਨੂੰ ਉਹਨਾਂ ਦੀ ਵਿਚਾਰਤ ਉਹਨਾਂ ਨੇ ਜਿਹੜਾ ਸਵਾਲ ਪੁੱਛਿਆ ਸੀ ਉਸਦਾ ਮਿਲ ਗਿਆ ਤੇ ਅੱਗੇ ਹਰਜਿੰਦਰ ਕਹਿੰਦੇ ਸਤਿ ਸ਼੍ਰੀ ਅਕਾਲ ਸਿਸਟਰ ਜੀ ਤਰਸੇਮ ਚੱਸਰ ਦਾ ਦਾਣਾ ਪਾਣੀ ਸੌਂਗ ਲਾ ਦਿਓ ਜੀ ਤੇ ਸੂ ਇਹਨਾਂ ਨੇ ਬੁਝਾਰਤ ਦਾ ਜਵਾਬ ਦਿੱਤਾ ਵਾ ਸੂਰਜ ਮੁਖੀ ਜਿਹੜਾ ਕਿ ਥੋੜਾ ਜਿਹਾ ਗਲਤ ਹੋ ਗਿਆ ਤੇ ਕੋਈ ਗੱਲ ਨੀ ਹਰਜਿੰਦਰ ਭਾਜੀ ਆਪਾਂ ਤੁਹਾਡੀ ਪਸੰਦ ਦਾ ਗਾਣਾ ਦਾਣਾ ਪਾਣੀ ਜ਼ਰੂਰ ਤੁਹਾਨੂੰ ਸੁਣਾ ਕੇ ਜਾਵਾਂਗੇ ਸੋ ਪ੍ਰੋਗਰਾਮ ਚਾਉਣ ਲਈ ਬਹੁਤ ਬਹੁਤ ਸ਼ੁਕਰੀਆ ਤੇ ਜੋਗਿੰਦਰ ਸਿੰਘ ਸੋਹੀ ਲਓ ਜੀ ਆ ਗਏ ਸਾਡੇ ਪਿੰਡ ਵਾਲੇ ਕਹਿੰਦੇ ਬੋਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਟੂ ਆਲ ਆਫ ਯੂ ਇੰਜੋਏ ਯੂਅਰ ਪ੍ਰੋਗਰਾਮ ਕਿਆ ਬਾਤ ਆ ਜੀ ਬਹੁਤ ਵਧੀਆ ਤੇ ਕਿਹਨਾਂ ਨੇ ਭੇਜਿਆ ਕਹਿੰਦੇ ਮਾਸਟਰ ਜੀ ਮੁਹਾਵਰੇ ਦਾ ਅਰਥ ਦੱਸੋ ਸੱਪ ਦੀ ਪੂਛ ਤੇ ਪੈਰ ਰੱਖਣਾ ਤੇ ਕਹਿੰਦੇ ਪੱਪੂ ਘਰ ਵਾਲੀ ਨੂੰ ਪੇਕੇ ਜਾਣ ਤੋਂ ਰੋਕਣਾ ਪੱਪੂ ਕਹਿੰਦਾ ਘਰ ਵਾਲੀ ਨੂੰ ਪੇਕੇ ਜਾਣ ਤੋਂ ਰੋਕਣਾ ਮਾਸਟਰ ਜੀ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਸ ਵਿਦਿਆਰਥੀ ਨੂੰ ਬਾਹਰ ਕੱਢਾਂ ਜਾਂ ਜਮਾਤ ਦਾ ਮੋਨੀਟਰ ਬਣਾ ਦੇਵਾਂ ਕਿਆ ਬਾਤ ਆ ਜੀ ਬਿਲਕੁਲ ਜੀ ਹਨਾ ਜੇ ਘਰ ਵਾਲੀ ਨੂੰ ਪੇਕੇ ਜਾਣ ਤੋਂ ਰੋਕਣਾ ਤਾਂ ਫਿਰ ਉਹੀ ਆ ਨਾ ਸੱਪ ਦੀ ਪੂਛ ਤੇ ਪੈਰ ਰੱਖਣਾ ਵੈਸੇ ਕਿੰਨੇ ਘਰ ਵਾਲੀਆਂ ਲਈ ਚੁਟਕਲੇ ਬਣਦੇ ਆ ਪਰ ਦੇਖ ਲਓ ਹਨਾ ਬੁਰੇ ਟਾਈਮ ਤੇ ਸਾਥ ਵੀ ਉਹੀ ਦਿੰਦੀਆਂ ਨੇ ਤੇ ਅੱਗੇ ਪ੍ਰੋਗਰਾਮ ਦੇ ਵਿੱਚ ਅਰਸ਼ ਮੱਲੀ ਕਹਿੰਦੇ ਸਤਿ ਸ਼੍ਰੀ ਅਕਾਲ ਬੋਬੀ ਜੀ ਬੁਝਾਰਤ ਦਾ ਆਂਸਰ ਆ ਸੂਰਜ ਮੁਖੀ ਦਾ ਫੁੱਲ ਜਾਂ ਤੇ ਅੱਗੇ ਇਹਨਾਂ ਨੇ ਜੀ ਪਰਛਾਵਾਂ ਸੌਂਗ ਸੁਣਨਾ ਚਾਹਿਆ ਵਾ ਤੇ ਸੂਰਜਮੁਖੀ ਦਾ ਫੁੱਲ ਜਾਂ ਪਰਛਾਵਾਂ ਸੌਂਗ ਸੁਣਾ ਦਿਓ ਤੇਰੇ ਸੁਪਨੇ ਲੱਗੇ ਆ ਮੈਨੂੰ ਆਉਣ ਕਿਆ ਬਾਤ ਆ ਜੀ ਪ੍ਰਭ ਗਿੱਲ ਦਾ ਸ਼ੁਕਰੀਆ ਜੀ ਤੇ ਲਓ ਜੀ ਫਿਰ ਗਾਣਿਆਂ ਦੀ ਫਰਮਾਇਸ਼ ਕਾਫੀ ਆ ਰਹੀ ਆ ਤੇ ਤੇਰੇ ਸੁਪਨੇ ਲੱਗੇ ਆ ਮੈਨੂੰ ਆਉਣ ਤੇ ਇੱਕ ਬੇਬੇ ਬਾਪੂ ਤੇ ਇੱਕ ਗਾਣੇ ਦੀ ਫਰਮਾਇਸ਼ ਆਈ ਸੀ ਸਾਨੂੰ ਕਿਆ ਖੂਬ ਲੱਗਦੀ ਹੋ ਤੇ ਲਓ ਜੀ ਫਿਰ ਆਪਾਂ ਦੇਖਦੇ ਹਾਂ ਕਿ ਸਰਬਜੀਤ ਭਾਜੀ ਸਾਨੂੰ ਕਿਹੜਾ ਗਾਣਾ ਪਹਿਲਾਂ ਸੁਣਾਉਂਦੇ ਆ ਕਿਉਂਕਿ ਮੈਂ ਤੁਹਾਡੀਆਂ ਫਰਮਾਇਸ਼ਾਂ ਦੇ ਜਿਹੜੇ ਸੌਂਗ ਆ ਉਹ ਪੂਰੇ ਕਰਕੇ ਹੀ ਜਾਣਾ ਚਾਹੁੰਦੀ ਹਾਂ ਪ੍ਰੋਗਰਾਮ ਦੇ ਵਿੱਚ ਤੇ ਲਓ ਫਿਰ ਨਾਲ ਦੀ ਨਾਲ ਆਪਾਂ ਗਾਣਾ ਵੀ ਸੁਣਦੇ ਹਾਂ ਤੇ ਫਿਰ ਗੱਲ ਕਰਾਂਗੇ ਥੋੜੇ ਜਿਹੇ ਇੱਥੋਂ ਦੇ ਰੂਲ ਤੇ ਰੈਗੂਲੇਸ਼ਨ ਦੇ ਬਾਰੇ ਕਿਉਂਕਿ ਅਸੀਂ ਕਹਿ ਦਿੰਦੇ ਹਾਂ ਨਾ ਕਿ ਸਾਡੇ ਨਾਲ ਰੇਸਿਸਟ ਆ ਜਾਂ ਕਿੱਦਾਂ ਵਾ ਇੱਦਾਂ ਦੇ ਹਾਂ ਠੀਕ ਆ ਕਈ ਥਾਵਾਂ ਤੇ ਸਾਡੇ ਨਾਲ ਵਿਤਕਰੇ ਵੀ ਹੁੰਦੇ ਆ ਪਰ ਮੋਸਟਲੀ ਇਹ ਲੋਕ ਆ ਜਿਹੜੇ ਇੱਥੋਂ ਦਾ ਜੋ ਸਿਸਟਮ ਆ ਉਹ ਰੂਲ ਤੇ ਰੈਗੂਲੇਸ਼ਨ ਤੇ ਜ਼ਿਆਦਾ ਜਾਂਦਾ ਵਾ ਸੋ ਕਿੱਦਾਂ ਜਾਂਦਾ ਜੀ ਰੂਲ ਤੇ ਰੈਗੂਲੇਸ਼ਨ ਦਾ ਤੁਹਾਨੂੰ ਮੈਂ ਇੱਕ ਰੀਸੈਂਟਲੀ ਘਟਨਾ ਦੱਸੂਗੀ ਜਿਹੜੀ ਕਿ ਮੇਰੀ ਵਰਕ ਪਲੇਸ ਤੇ ਹੋਈ ਸੀ ਸੋ ਉੱਥੋਂ ਅਸੀਂ ਅੰਦਾਜ਼ਾ ਲਾ ਸਕਦੇ ਜਿਸ ਤੋਂ ਮੈਨੂੰ ਕਿਤੇ ਨਾ ਕਿਤੇ ਥੋੜਾ ਜਿਹਾ ਸੋਚਦੀ ਆ ਪਰ ਉਹ ਚੀਜ਼ ਮੈਂ ਰੋਕ ਨਹੀਂ ਸੀ ਸਕਦੀ ਉਹ ਉੱਦਾਂ ਹੋਣੀ ਹੀ ਹੋਣੀ ਸੀਗੀ ਸੋ ਤਾਂ ਕਰਕੇ ਆਪਾਂ ਪਹਿਲਾਂ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਫਿਰ ਦੇਖਦੇ ਹਾਂ ਜੀ ਕਿੱਦਾਂ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਰਹਿਣਾ ਵਾ ਤੇ ਰੂਲ ਤੇ ਰੈਗੂਲੇਸ਼ਨਾਂ ਜਿਹੜੇ ਉਹ ਫੋਲੋ ਕਰਨੇ ਹੀ ਪੈਣੇ ਆ ਸੋ ਮਿਲਦੇ ਹਾਂ ਜੀ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ
लगती हो बड़ी सुंदर दिखती हो क्या खूब लगती हो बड़ी सुंदर दिखती हो लगती हो बड़ी सुंदर दिखती हो क्या खूब लगती हो बड़ी सुंदर दिखती हो अब तक गगन में
फिर से कहो कहते रहो अच्छा लगता है जीवन का हर सपना अब सच्चा लगता है
ओ क्या खूब लगती हो बड़ी सुंदर दिखती हो तुम प्यार से प्यारी हो तुम जान हमारी हो पाकर मुझे पाकर
प्यासे दिल को आज मिला है सागर
क्या दिल में है और तमन्ना है तमन्ना
हर जीवन में तुम मेरी बनना
फिर से कहो कहती रहो अच्छा लगता है
जीवन का हर सपना सच्चा लगता है
ओ क्या खूब लगती हो बड़ी सुंदर दिखती हो
तुम प्यार से प्यारी हो
तुम जान हमारी हो
ਲਓ ਜੀ ਗਾਣਾ ਤੁਸੀਂ ਸੁਣ ਰਹੇ ਸੀ ਕਿਆ ਖੂਬ ਲੱਗਦੀ ਹੋ ਤੇ ਮੇਰੇ ਖਿਆਲ ਦੇ ਵਿੱਚ ਗਾਣਾ ਤੁਹਾਨੂੰ ਬਹੁਤ ਵਧੀਆ ਲੱਗਾ ਹੋਏਗਾ ਤੇ ਖੂਬ ਇੰਜੋਏ ਵੀ ਕੀਤਾ ਹੋਏਗਾ ਤੇ ਅੱਗੇ ਤੁਹਾਨੂੰ ਅਸੀਂ ਗਾਣਾ ਸੁਣਾਉਣੇ ਆ ਜੀ ਸੁਰਜੀਤ ਖਾਨ ਦੀ ਆਵਾਜ਼ ਦੇ ਵਿੱਚ ਗਾਣਾ ਕੀ ਉਹ ਕਹਿੰਦੇ ਹੁੰਦੇ ਆ ਨਾ ਕਿ ਅੱਖੀਆਂ ਦਿੱਤੀਆਂ ਰੱਬ ਨੇ ਤੱਕਣੀ ਨੂੰ ਦੱਸ ਕਿੱਦਾਂ ਨਾ ਤੇਰਾ ਦੀਦਾਰ ਕਰੀਏ ਅੱਖਾਂ ਦਿੱਤੀਆਂ ਰੱਬ ਨੇ ਤੱਕਣੀ ਨੂੰ ਦੱਸ ਕਿੱਦਾਂ ਨਾ ਤੇਰਾ ਦੀਦਾਰ ਕਰੀਏ ਅੱਖਾਂ ਮਿਲੀਆਂ ਤੇ ਮਿਲੀਆਂ ਤੂੰ ਸੱਜਣਾ ਦੱਸ ਕਿੱਦਾਂ ਨਾ ਤੈਨੂੰ ਪਿਆਰ ਕਰੀਏ ਤੇ ਲਓ ਜੀ ਸ਼ੇਅਰ ਮੈਂ ਤੁਹਾਨੂੰ ਸੁਣਾਤਾ ਤੇ ਗਾਣਾ ਕਿੱਦਾਂ ਦਾ ਵਾ ਤੁਸੀਂ ਸੁਣ ਲਓ ਤੇ ਦੱਸਿਓ ਜ਼ਰੂਰ ਕਿ ਗਾਣਾ ਕਿੱਦਾਂ ਦਾ ਤੇ ਬੁਝਾਰਤ ਦਾ ਜਵਾਬ ਵੀ ਫਿਰ ਆਪਾਂ ਤੁਹਾਨੂੰ ਇਸ ਗਾਣੇ ਤੋਂ ਬਾਅਦ ਦੱਸ ਦੇਵਾਂਗੇ ਤੇ ਨਾਲ ਦੀ ਨਾਲ ਇੱਕ ਹੋਰ ਬੁਝਾਰਤ ਵੀ ਤੁਹਾਨੂੰ ਪਾ ਦੇਵਾਂਗੇ ਜੇਕਰ ਤੁਸੀਂ ਦੱਸ ਸਕਦੇ ਹੋਏ ਪ੍ਰੋਗਰਾਮ ਦੇ ਰਹਿੰਦੇ ਰਹਿੰਦੇ ਜ਼ਰੂਰ ਦੱਸਿਓ ਨਹੀਂ ਤਾਂ ਜਾਣ ਲੱਗੀ ਫਿਰ ਮੈਂ ਦੱਸ ਚੁੱਕੀ ਤੁਹਾਨੂੰ ਚਲੋ ਫਿਰ ਹੋਮਵਰਕ ਦੇਖੀਏ ਤੁਹਾਨੂੰ ਹੈ ਨਾ ਵੈਸੇ ਵੀ ਕਹਿੰਦੇ ਕਿ ਪੰਜਾਬ ਦੇ ਵਿੱਚ ਸਕੂਲਾਂ ਦਾ ਜਿਹੜਾ ਰਿਜ਼ਲਟ ਆ ਉਹ ਬੜਾ ਮਾੜਾ ਆਇਆ ਤੇ ਕਿਤੇ ਇੱਥੇ ਵੀ ਉਹੀ ਕੰਮ ਨਾ ਹੋ ਜੇ ਅਸੀਂ ਮੁਹਾਵਰੇ ਤੇ ਜਿਹੜੀਆਂ ਕਹਾਵਤਾਂ ਤੇ ਜਾਂ ਫਿਰ ਜਿਹੜੀਆਂ ਪੁੱਛਣ ਵਾਲੀਆਂ ਬਾਤਾਂ ਨੇ ਉਹਨਾਂ ਤੋਂ ਕਿਤੇ ਨਾ ਕਿਤੇ ਦੂਰ ਹੋ ਜਾਈਏ ਸੋ ਇਹਨਾਂ ਇਹ ਵੈਸੇ ਕਹਿਣ ਨੂੰ ਤਾਂ ਕਹਿ ਦਿੰਦੇ ਆ ਕਿ ਇਹਨਾਂ ਦੇ ਵਿੱਚ ਬੁਝਾਰਤਾਂ ਜਾਂ ਮੁਹਾਵਰੇ ਆ ਪਰ ਕਹਿੰਦੇ ਹੁੰਦੇ ਆ ਕਿ ਇਹਨਾਂ ਦੇ ਵਿੱਚ ਜ਼ਿੰਦਗੀ ਦਾ ਸਾਰ ਛੁਪਿਆ ਹੁੰਦਾ ਵਾ ਬਸ ਬੰਦਾ ਸਮਝਣ ਤੇ ਪੜਨ ਵਾਲਾ ਹੋਣਾ ਚਾਹੀਦਾ ਜਿਹਨੂੰ ਸਮਝ ਆ ਗਈ ਉਹ ਸਮਝ ਗਿਆ ਤੇ ਜਿਹਨੂੰ ਨਹੀਂ ਆਈ ਉਹਦੇ ਵਿੱਚ ਫਿਰ ਇਹ ਫਾਲਤੂ ਦੀ ਮਗਜ਼ ਖਪਾਈ ਆ ਤੇ ਇਹ ਬੁਝਾਰਤਾਂ ਦਾ ਕੋਈ ਮਤਲਬ ਨਹੀਂ ਰਹਿੰਦਾ ਪਰ ਇਹਨਾਂ ਦੇ ਵਿੱਚ ਮਤਲਬ ਬਹੁਤ ਵੱਡਾ ਲੁਕਿਆ ਹੁੰਦਾ ਵਾ ਤੇ ਲਓ ਫਿਰ ਗਾਣਾ ਸੁਣਦੇ ਆ ਸੁਰਜੀਤ ਖਾਨ ਦੀ ਆਵਾਜ਼ ਦੇ ਵਿੱਚ ਤੇ ਮਿਲਦੇ ਆ ਇਸ ਗੀਤ ਤੋਂ ਬਾਅਦ
ਅੱਖੀਆਂ ਨੂੰ ਬੋਲਣ ਦੇ ਚੁੱਪ ਰਹਿਣ ਦੇ ਬੁੱਲਾਂ ਨੂੰ ਅੱਖੀਆਂ ਨੂੰ ਬੋਲਣ ਦੇ ਚੁੱਪ ਰਹਿਣ ਦੇ ਬੁੱਲਾਂ ਨੂੰ ਦਿਲ ਵਿੱਚ ਮੁਹੱਬਤ ਦੇ ਖਿੜ ਲੈਣ ਦੇ ਫੁੱਲਾਂ ਨੂੰ ਅੱਖੀਆਂ ਨੂੰ ਅੱਖੀਆਂ ਨੂੰ ਅੱਖੀਆਂ ਨੂੰ ਬੋਲਣ ਦੇ ਚੁੱਪ ਰਹਿਣ ਦੇ ਬੁੱਲਾਂ ਨੂੰ ਅੱਖੀਆਂ ਨੂੰ ਬੋਲਣ ਦੇ ਚੁੱਪ ਰਹਿਣ ਦੇ ਬੁੱਲਾਂ ਨੂੰ ਮੀਨੀ ਮੀਨੀ ਪੂਰ ਵਗੇ ਦਿਲ ਖਾਸ ਮੁਹੱਬਤ ਦਾ ਕਿੰਨਾ ਲੱਗੇ ਅਜੀਬ ਜਿਹਾ ਅਹਿਸਾਸ ਮੁਹੱਬਤ ਦਾ ਖਾਸ ਮੁਹੱਬਤ ਦਾ ਕਿੰਨਾ
ਵਰਤਦਾ ਕਹਿੰਦੇ ਰੱਬ ਵੀ ਬਖਸ਼ ਦਿੰਦਾ ਬਚਪਨ ਦੀਆਂ ਫੁੱਲਾਂ ਨੂੰ ਅੱਖੀਆਂ ਨੂੰ ਅੱਖੀਆਂ ਨੂੰ ਅੱਖੀਆਂ ਨੂੰ ਬੋਲਣ ਦੇ ਚੁੱਪ ਰਹਿਣ ਦੇ ਫੁੱਲਾਂ ਨੂੰ ਅੱਖੀਆਂ ਨੂੰ ਬੋਲਣ ਦੇ ਚੁੱਪ ਰਹਿਣ ਦੇ ਫੁੱਲਾਂ ਨੂੰ ਲੱਭਣ ਖੁਆਬਾਂ ਚੋਂ ਅਸੀਂ ਇੱਕ ਦੂਜੇ ਚੋਂ ਲੱਭ ਲਿਆ ਖੇੜੇ ਨਿਸ਼ਾਨ ਜਿਵੇਂ ਉਹ ਨੇੜੇ ਰੱਬ ਗਿਆ ਲੋਕੀ ਲੱਭਣ ਖੁਆਬਾਂ ਚੋਂ ਅਸੀਂ ਇੱਕ ਦੂਜੇ ਚੋਂ ਲੱਭ ਲਿਆ ਇਹਦੀ ਖੇੜੇ ਨਿਸ਼ਾਨ ਜਿਵੇਂ ਉਹ ਨੇੜੇ ਰੱਬ ਗਿਆ ਰੱਜ ਰੱਜ ਕੇ ਮਾਣ ਲਈਏ ਮੌਸਮ ਦੀਆਂ ਖੁੱਲਾਂ ਨੂੰ ਅੱਖੀਆਂ ਨੂੰ ਅੱਖੀਆਂ ਨੂੰ ਬੋਲਣ ਦੇ ਚੁੱਪ ਰਹਿਣ ਦੇ ਫੁੱਲਾਂ ਨੂੰ ਅੱਖੀਆਂ ਨੂੰ ਬੋਲਣ ਦੇ ਚੁੱਪ ਰਹਿਣ ਦੇ ਫੁੱਲਾਂ ਨੂੰ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਸੁਰਜੀਤ ਖਾਨ ਦੀ ਆਵਾਜ਼ ਦੇ ਵਿੱਚ ਕਹਿੰਦੇ ਨੇ ਕਿ ਇੱਕ ਸਮੁੰਦਰ ਹੈ ਜੋ ਮੇਰੇ ਦਿਲ ਦੇ ਕਾਬੂ ਵਿੱਚ ਹੈ ਇੱਕ ਸਮੁੰਦਰ ਹੈ ਜੋ ਮੇਰੇ ਦਿਲ ਦੇ ਕਾਬੂ ਵਿੱਚ ਹੈ ਤੇ ਇੱਕ ਕਤਰਾ ਹੈ ਜੋ ਮੇਰੇ ਤੋਂ ਸੰਭਾਲਿਆ ਨਹੀਂ ਜਾਂਦਾ ਇੱਕ ਉਮਰ ਹੈ ਜੋ ਬਿਤਾਈ ਹੈ ਉਸਦੇ ਬਗੈਰ ਤੇ ਇੱਕ ਪਲ ਹੈ ਜੋ ਉਸ ਤੋਂ ਬਿਨਾ ਗੁਜ਼ਾਰਿਆ ਨਹੀਂ ਜਾਂਦਾ ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਅੱਗੇ ਆਪਾਂ ਤੁਹਾਡੇ ਮੈਸੇਜ ਲੈ ਲਈਏ ਤੇ ਨਾਨਕ ਬੇਕਰੀ ਵਾਲਿਆਂ ਨੇ ਹਰੀ ਝੰਡੀ ਦਿੱਤੀ ਹੈ ਕਹਿੰਦੇ ਗੁਰਦਾਸ ਮਾਨ ਦੇ ਸ਼ੋਅ ਦੀ ਸਾਡੀ ਪੂਰੀ ਤਿਆਰੀ ਹੈ ਜੀ ਤੇ ਅੱਗੇ ਗੁਰਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਬੋਬੀ ਜੀ ਤੁਸੀਂ ਵੀ ਏਦਾਂ ਹੀ ਬਣਾਉਂਦੇ ਹੋ ਬੈਲੈਂਸ ਘਰ ਵਾਲੇ ਦਾ ਜਵਾਬ ਮੇ ਵੀ ਸਮਝ ਨਹੀਂ ਆਈ ਅੱਗੇ ਉਹਨਾਂ ਨੇ ਕੀ ਲਿਖਿਆ ਵਾ ਸੋ ਨਹੀਂ ਜੀ ਏਦਾਂ ਦੀ ਤਾਂ ਕੋਈ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਬਾਕੀ ਕਹਿੰਦੇ ਹੁੰਦੇ ਨਾ ਕਿ ਬੰਦੀ ਦਾ ਸ਼ਾਂਦਾ ਤਾਂ ਸਾਰਿਆਂ ਨੂੰ ਬਰਾਬਰ ਹੀ ਮਿਲਦਾ ਬਸ ਇਹ ਜ਼ਿੰਦਗੀ ਦਾ ਤਾਣਾ ਵਾਣਾ ਚੱਲਦਾ ਰਹਿੰਦਾ ਵਾ ਮੇਰਾ ਛੱਡੋ ਤੁਸੀਂ ਆਪਣਾ ਸੁਣਾਓ ਕੀ ਹਾਲ ਚਾਲ ਆ ਹਨਾ ਮੇਰਾ ਹਾਲ ਚਾਲ ਤਾਂ ਜੀ ਅੱਜ ਕੱਲ ਚੱਲ ਰਹੇ ਆ ਵਧੀਆ ਰਹੇ ਆ ਤੇ ਅੱਗੇ ਕੁਲਦੀਪ ਕੌਰ ਕਹਿ ਰਹੇ ਆ ਕਿ ਭੈਣੀ ਗਾਣਾ ਲਿਆ ਲਗਾ ਦਿਓ ਬੇਬੇ ਬਾਪੂ ਸੋ ਜ਼ਰੂਰ ਕੁਲਦੀਪ ਗਾਣਾ ਤੁਹਾਨੂੰ ਆਪਾਂ ਜ਼ਰੂਰ ਸੁਣਾਵਾਂਗੇ ਅੱਗੇ ਜਗਦੀਪ ਸਿੰਘ ਸੰਧੂ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਨਾਲ ਬੁਝਾਰੇ ਦਾ ਜਵਾਬ ਵੀ ਦੱਸ ਦਿੱਤਾ ਵਾ ਤੇ ਅਮਰਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ ਕਹਿੰਦੇ ਕਿ ਬੁਝਾਰਤ ਦਾ ਜਵਾਬ ਉਹਨਾਂ ਨੇ ਵੀ ਦੱਸ ਦਿੱਤਾ ਵਾ ਜੀ ਸੋ ਵਧੀਆ ਲੱਗਦਾ ਜੀ ਸਾਰਿਆਂ ਨੇ ਜਦੋਂ ਬੁਝਾਰਤ ਦਾ ਜਵਾਬ ਦੱਸਦੇ ਆ ਤੇ ਅੱਗੇ ਜੀ ਸੁਖਦੇਵ ਸਿੰਘ ਤੇ ਕਹਿ ਰਹੇ ਆ ਕਿ ਸੁਖਦੇਵ ਸਿੰਘ ਵਿਨੀਪੈਗ ਵਾਲੇ ਕਹਿੰਦੇ ਗੁੱਡ ਮਾਰਨਿੰਗ ਬੋਬੀ ਜੀ ਐਂਡ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਤੇ ਹਰਮਨ ਪਰਿਵਾਰ ਨੂੰ ਕਹਿੰਦੇ ਮੈਂ ਪ੍ਰੋਗਰਾਮ ਹੁਣੇ ਸੁਣਿਆ ਜੀ ਲੇਟ ਹੋ ਗਿਆ ਮਾਰਨਿੰਗ ਵਾਕ ਤੇ ਗਿਆ ਸੀ ਗੋਡ ਬਲੈਸ ਯੂ ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਦੇਖਿਆ ਆਪਣੀ ਸਿਹਤ ਦਾ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਹੈ ਤੇ ਸੁਬਹਾ ਸੁਬਹਾ ਉੱਠ ਕੇ ਜੇ ਮਾਰਨਿੰਗ ਵਾਕ ਦੇ ਲਈ ਜਾਓ ਤਾਂ ਠੰਡੀ ਠੰਡੀ ਹਵਾ ਤੇ ਤਰੇਲ ਦੀਆਂ ਛੋਟੀਆਂ ਛੋਟੀਆਂ ਬੂੰਦਾਂ ਜਦੋਂ ਪੈਰਾਂ ਨੂੰ ਲੱਗਦੀਆਂ ਵਾ ਤਾਂ ਇੱਕ ਵੱਖਰੇ ਹੀ ਤਰ੍ਹਾਂ ਦਾ ਆਨੰਦ ਮਿਲਦਾ ਵਾ ਜਿਹੜਾ ਕਿ ਸਾਡੀ ਬੋਡੀ ਦੇ ਲਈ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਚਾਰਜ ਦੁਆਰੀਆਂ ਦੇ ਵਿੱਚ ਰਹਿ ਰਹਿ ਕੇ ਨਾ ਉਹੀ ਹੋਮਸ ਉਹੀ ਪੜਾਸ ਜਿਹੜੀ ਅਸੀਂ ਸਾਰਾ ਹੀ ਅੰਦਰ ਖਿੱਚਦੇ ਆ ਤੇ ਫਿਰ ਉਹ ਫੇਸਬੁੱਕ ਤੇ ਸਾਰੇ ਲੋਕ ਉਦਾਂ ਹੀ ਉਸ ਪੜਾਸ ਨੂੰ ਉਸੇ ਤਰ੍ਹਾਂ ਹੀ ਕੱਢਦੇ ਆ ਸੋ ਵਧੀਆ ਗੱਲ ਹੈ ਜੀ ਸੁਬਹਾ ਸੁਬਹਾ ਉੱਠ ਕੇ ਮਾਰਨਿੰਗ ਵਾਕ ਦੇ ਲਈ ਥੋੜੇ ਜਿਹੇ ਚਿਰ ਲਈ ਹੀ ਸਹੀ ਭਾਵੇਂ ਜਾਣਾ ਚਾਹੀਦਾ ਵਾ ਤੇ ਲਓ ਫਿਰ ਸਾਰਿਆਂ ਨੇ ਨਾ ਮੈਨੂੰ ਉਸ ਬੁਝਾਰੇ ਦਾ ਜਵਾਬ ਦੱਸਿਆ ਪਰਛਾਵਾਂ ਤੇ ਕਿਸੇ ਨੇ ਕਿਹਾ ਸੂਰਜਮੁਖੀ ਸੋ ਮੇਰੇ ਖਿਆਲ ਦੇ ਵਿੱਚ ਤਾਂ ਇਹ ਦੋਨੇ ਨੇ ਬਟ ਜਿਹੜਾ ਪਰਛਾਵਾਂ ਵਾ ਉਹ ਨੇੜੇ ਤੇੜੇ ਜੇ ਹੈਗਾ ਕਿ ਧੁੱਪ ਦੇਖ ਕੇ ਪੈਦਾ ਹੋਇਆ ਸ਼ਾਂ ਦੇਖ ਮੁਰਝਾ ਗਿਆ ਪਰ ਇਹ ਜ਼ਰੂਰੀ ਨਹੀਂ ਕਿ ਸ਼ਾਮ ਜਿਹੜਾ ਪਰਛਾਵਾਂ ਵਾ ਉਹ ਸ਼ਾਂ ਦੇ ਵਿੱਚ ਨਹੀਂ ਹੁੰਦਾ ਕਿਉਂਕਿ ਪਰਛਾਵਾਂ ਇਨਸਾਨ ਦੇ ਨਾਲ ਹਮੇਸ਼ਾ ਰਹਿੰਦਾ ਵਾ ਠੀਕ ਆ ਬਸ ਉਹਦੀ ਜਿਹੜੀ ਡੇ ਤੇ ਨਾਈਟ ਆ ਜਾਂ ਜਿਹੜਾ ਕਹਿ ਲਓ ਕਿ ਟਾਈਮ ਆ ਉਹਦੇ ਹਿਸਾਬ ਨਾਲ ਉਹ ਘਟਦਾ ਵੱਧਦਾ ਰਹਿੰਦਾ ਵਾ ਬਟ ਪਰਛਾਵਾਂ ਤੁਹਾਡੀ ਸਰੀਰ ਦੇ ਨਾਲ ਤੁਹਾਡੀ ਬੋਡੀ ਦੇ ਨਾਲ ਹਮੇਸ਼ਾ ਹੀ ਰਹਿੰਦਾ ਵਾ ਪਰ ਮੇਰੀ ਬੁਝਾਰਤ ਦਾ ਜਵਾਬ ਆ ਤੁਹਾਨੂੰ ਦੱਸ ਦਿੰਦੀ ਹਾਂ ਜੀ ਉਹ ਸੀਗਾ ਮੁੜਕਾ ਪੈਦਾ ਹੋਇਆ ਧੁੱਪ ਦੇ ਵਿੱਚ ਸਾਨੂੰ ਆਲਮੋਸਟ ਪਸੀਨਾ ਆਉਂਦਾ ਵਾ ਮੋਸਟਲੀ ਗਰਮੀਆਂ ਦੇ ਵਿੱਚ ਹੁਣ ਤੁਸੀਂ ਕਹੋਗੇ ਸਰਦੀਆਂ ਦੇ ਵਿੱਚ ਤਾਂ ਹੁੰਦਾ ਨੀ ਪਰ ਸਰਦੀਆਂ ਦੇ ਵਿੱਚ ਵੀ ਆਉਂਦਾ ਜੇ ਧੁੱਪੇ ਬਾਹਵਾ ਸਾਰੀਆਂ ਕੋਟੀਆਂ ਕੋਟੀਆਂ ਪਾ ਕੇ ਬੈਠੇ ਹੋਈਏ ਨਾ ਤੇ ਸਿਆਲਾਂ ਦੇ ਦਿਨਾਂ ਵਿੱਚ ਵੀ ਧੁੱਪੇ ਤਾਂ ਫਿਰ ਉਦੋਂ ਵੀ ਪਸੀਨਾ ਆ ਹੀ ਜਾਂਦਾ ਵਾ ਤੇ ਧੁੱਪ ਦੇਖ ਕੇ ਪੈਦਾ ਹੋਇਆ ਸ਼ਾਂ ਦੇਖ ਮੁਰਝਾ ਗਿਆ ਪਰ ਕਿਤੇ ਨਾ ਕਿਤੇ ਜਿਹੜਾ ਪਰਛਾਵਾਂ ਸਾਨੂੰ ਜਿਹਨਾਂ ਜਿਹਨਾਂ ਨੇ ਵੀ ਆਂਸਰ ਭੇਜਿਆ ਸੀ ਉਹ ਵੀ ਕਾਫੀ ਹੱਦ ਤੱਕ ਠੀਕ ਆ ਤੇ ਲਓ ਜੀ ਫਿਰ ਅਸੀਂ ਨਾ ਗੱਲ ਕਰ ਰਹੇ ਸੀ ਬਾਹਰ ਤੋਂ ਚੌਥੇ ਆਪਸ ਦੇ ਵਿੱਚ ਬੈਠੀਆਂ ਬੈਠੀਆਂ ਕੁੜੀਆਂ ਤੇ ਮੇਰੇ ਮੂੰਹ ਚੋਂ ਨਾ ਇੱਕ ਵਰਡ ਨਿਕਲਿਆ ਜਿਹਦੀ ਕਿ ਬਾਅਦ ਵਿੱਚ ਉਹਨਾਂ ਨੇ ਮੈਨੂੰ ਪੁੱਛਿਆ ਕਿ ਇੱਦਾਂ ਵੀ ਹੁੰਦਾ ਵਾ ਜਿਹਦੀ ਕਿ ਮਤਲਬ ਕਿ ਸਹੀ ਸੀ ਜਾਂ ਗਲਤ ਉਹਦਾ ਬਾਲਾ ਮੈਨੂੰ ਵੀ ਨੀ ਸੀ ਪਤਾ। ਮੈਂ ਸੋਚਿਆ ਕਿ ਨਾ ਹੁਣ ਮੁੜਕੇ ਦੀ ਗੱਲ ਹੋਈ ਹੈ ਨਾ ਪਸੀਨੇ ਦੀ, ਤਾਂ ਮੈਂ ਸੋਚਿਆ ਚਲੋ ਤੁਹਾਡੇ ਸਾਰਿਆਂ ਤੋਂ ਪੁੱਛ ਲਈਏ। ਗੱਲ ਚੱਲ ਰਹੀ ਸੀ, ਮੈਂ ਉਹਨੂੰ ਕਹਿਤਾ ਕਿ ਤਿੱਖੜ ਦੁਪਹਿਰਾ, ਉਹ ਮੈਨੂੰ ਕਹਿੰਦੀ ਕਿ ਤਿੱਖੜ ਦੁਪਹਿਰਾ ਨੀ ਹੁੰਦਾ, ਤਿੱਖੜ ਦੁਪਹਿਰਾ ਤਾਂ ਸੁਣਿਆ ਮਾ ਹਨਾ। ਤਾਂ ਮੈਂ ਕਿਹਾ ਵੀ ਪਤਾ ਨੀ ਵੀ ਮੈਨੂੰ ਲੱਗਦਾ ਸਾਡੇ ਵੱਲ ਤਾਂ ਤਿੱਖੜ ਦੁਪਹਿਰਾ ਵੀ ਕਹਿ ਦਿੰਦੇ ਆ, ਤੇ ਹੁਣ ਤੁਸੀਂ ਸਾਰੇ ਮੈਨੂੰ ਦੱਸਣਾ ਜੀ ਤਿੱਖੜ ਦੁਪਹਿਰਾ ਵੀ ਹੁੰਦਾ ਜਦੋਂ ਕਿ ਦੁਪਹਿਰ ਦਾ ਟਾਈਮ ਹੁੰਦਾ ਵੀ ਧੁੱਪ ਬਹੁਤ ਤੇਜ਼ ਹੁੰਦੀ ਆ ਗਰਮੀਆਂ ਦੇ ਵਿੱਚ, ਤਾਂ ਨੋਰਮਲੀ ਘਰ ਦੀਆਂ ਸੁਆਣੀਆਂ ਕਹਿ ਦਿੰਦੀਆਂ ਨਾ ਬੱਚਿਆਂ ਨੂੰ ਕਿ ਤਿੱਖੜ ਦੁਪਹਿਰਾ ਤੁਸੀਂ ਕਿੱਥੇ ਚੱਲੇ ਜਾ ਕੇ ਦਿੰਦੀਆਂ, ਸਿਖਰ ਦੁਪਹਿਰਾ ਆਰਾਮ ਨਾਲ ਅੰਦਰ ਬੈਠ ਜਾਓ ਧੁੱਪ ਬਹੁਤ ਆ ਬਾਹਰ। ਤੇ ਦੱਸਿਓ ਜੀ ਤਿੱਖੜ ਦੁਪਹਿਰਾ ਤੇ ਜਾਂ ਸਿਖਰ ਦੁਪਹਿਰਾ ਕਿਹੜਾ ਵਰਡ ਦੋਨਾਂ ਚੋਂ ਠੀਕ ਆ, ਜਾਂ ਫਿਰ ਦੋਨੋਂ ਹੀ ਵਰਤੇ ਜਾਂਦੇ ਆ, ਦੋਨੋਂ ਹੀ ਠੀਕ ਆ? ਸੋ ਜਵਾਬ ਭੇਜਣ ਲਈ ਤੁਹਾਨੂੰ ਸਾਡਾ ਪਤਾ ਹੀ ਆ ਜੀ +91 750 80 44 893 ਤੇ ਤੇ ਲਓ ਫਿਰ ਇੱਕ ਬੁਝਾਰਤ ਦਾ ਜਵਾਬ ਤਾਂ ਤੁਸੀਂ ਸਾਨੂੰ ਦੱਸ ਦਿੱਤਾ ਜੀ, ਤੇ ਨਾਲ ਗਾਣਾ ਵੀ ਸੁਣਾ ਦੀਏ ਤੇ ਫਿਰ ਅੱਗੇ ਤੁਹਾਡੇ ਮੈਸੇਜ ਵੀ ਲਵਾਂਗੇ ਤੇ ਬਾਕੀ ਹੋਰ ਗੱਲਾਂ ਵੀ ਕਰਾਂਗੇ। ਦੇਖਦੇ ਹਾਂ ਜੀ ਹੁਣ ਫਰਮਾਇਸ਼ੀ ਸੌਂਗ ਦੇ ਵਿੱਚੋਂ ਸਾਡੇ ਕਿਹੜੇ ਲਿਸਨਰ ਦੀ ਫਰਮਾਇਸ਼ ਆ ਜਿਹੜੀ ਸਰਬਜੀਤ ਭਾਜੀ ਪੂਰੀ ਕਰਨਗੇ। ਗੀਤ ਤੇ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਪੁੱਤ ਵੱਡਾ ਵੇਖਣੇ ਨੂੰ ਰਹੇ ਜੋ ਉਡੀ ਟੋਏ ਲੈ ਕੇ ਦਿਲਾਂ ਵਿੱਚ ਸੁਪਨੇ ਨਾ ਜਾਣੀ ਅੱਖਾਂ ਵੀ ਟੋਏ ਪੁੱਤ ਵੱਡਾ ਵੇਖਣੇ ਨੂੰ ਰਹੇ ਜੋ ਉਡੀ ਟੋਏ ਦਿਲਾਂ ਵਿੱਚ ਸੁਪਨੇ ਨਾ ਜਾਣੀ ਅੱਖਾਂ ਵੀ ਟੋਏ ਨਾ ਬੁੱਢੀ ਮਾਂ ਤੋਂ ਬਦਲ ਹੋਈਆਂ ਚੁੰਨੀਆਂ ਨਾ ਬੁੱਢੀ ਮਾਂ ਤੋਂ ਬਦਲ ਹੋਈਆਂ ਚੁੰਨੀਆਂ ਵੇਲ ਬਾਪੂ ਨੂੰ ਮਿਲੇ ਨਾ ਹਲ ਤੇ ਪੰਜਾਲੀ ਤੋਂ ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ ਹਾਏ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਕੀਤੀਆਂ ਕਮਾਈਆਂ ਹੋਏ ਬੇਬੇ ਦੀਆਂ ਪੈਰਾਂ ਵਿੱਚ ਪੱਟੀਆਂ ਵਿਆਈਆਂ ਹੋਏ ਹਾਂ ਬਲਦਾਂ ਦੇ ਵਾਂਗ ਜਿੰਨਾ ਕੀਤੀਆਂ ਕਮਾਈਆਂ ਹੋਏ ਅੰਮੀ ਦੀਆਂ ਪੈਰਾਂ ਵਿੱਚ ਪੱਟੀਆਂ ਵਿਆਈਆਂ ਹੋਏ ਦਿਨ ਰਾਤ ਹੀ ਕਰਿੰਦਾ ਮੁੰਡਾ ਮਿਹਨਤਾਂ ਦਿਨ ਰਾਤ ਹੀ ਕਰਿੰਦਾ ਮੁੰਡਾ ਮਿਹਨਤਾਂ ਚਿੱਟਾ ਦਿਨ ਹੀ ਚੜਾਊ ਵੇਖੀ ਰਾਤ ਕਾਲੀ ਤੋਂ ਓਏ ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਤੋਂ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਤੋਂ ਸੌਖਾ ਜੋੜੇ ਬਾਪੂ ਭੈਣ ਲਈ ਦਾ ਜੋਏ ਅੰਮੀ ਵੀ ਕਰੇਂਦੀ ਰਹਿੰਦੀ ਕੁੜਤੇ ਤੇ ਕਾ ਜੋਏ ਹਾਂ ਔਖਾ ਸੌਖਾ ਜੋੜੇ ਬਾਪੂ ਭੈਣ ਲਈ ਦਾ ਜੋਏ ਅੰਮੀ ਵੀ ਕਰੇਂਦੀ ਰਹਿੰਦੀ ਕੁੜਤੇ ਤੇ ਕਾ ਜੋਏ ਆਰਨੇਤ ਦੀ ਕਲਮ ਖੈਰ ਮੰਗਦੀ ਆਰਨੇਤ ਦੀ ਕਲਮ ਖੈਰ ਮੰਗਦੀ ਨਹੀਂ ਤਾਂ ਤੇਰੇ ਨਾਲ ਰੁੱਸ ਜੁਦਵਾ ਟਾਲੀ ਤੋਂ ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ।
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਕਿ ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ। ਸੋ ਗਾਣੇ ਦੀ ਫਰਮਾਇਸ਼ ਕੀਤੀ ਸੀ ਕੁਲਦੀਪ ਕੌਰ ਨੇ, ਤੋ ਬੜਾ ਹੀ ਪਿਆਰਾ ਜਿਹਾ ਸੌਂਗ ਆ ਜੀ, ਬੜਾ ਇਮੋਸ਼ਨਲ ਸੌਂਗ ਆ। ਸੋ ਵਾਕਈ ਜੀ ਮਾਂ ਬਾਪ ਦਾ ਦੇਣ ਤਾਂ ਆਪਾਂ ਕਿਤੇ ਨੀ ਦੇ ਸਕਦੇ। ਸੋ ਪਿੱਛੇ ਜੇ ਨਾ ਇੱਕ ਪਾਕਿਸਤਾਨ ਤੋਂ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਜਿੱਥੇ ਉਹ ਕਹਿੰਦਾ ਸੀਗਾ ਕਿ ਘਰ ਵਾਲੀ ਨੀ ਲੱਭਣੀ, ਮਾਂ ਬਾਪ ਤਾਂ ਫੇਰ ਵੀ ਲੱਭ ਜਾਣਗੇ। ਉਹ ਬੇਚਾਰਾ ਉਸ ਵੀਡੀਓ ਦੇ ਕਰਕੇ ਕੀਤਾ ਤਾਂ ਉਹਨੇ ਮਜ਼ਾਕ ਸੀ, ਬੜੀ ਵੱਡੀ ਵਿਪਤਾ ਚ ਫਸਿਆ ਹੋਇਆ ਵਾ ਉਹ, ਹੁਣ ਘਰਦਿਆਂ ਤੋਂ ਵੀ ਗਾਲਾਂ ਪੈਂਦੀਆਂ ਨੇ ਉਹ ਘਰ ਦੇ ਤੇ ਵੀ ਗਾਣਾ ਦਿੰਦੀਆਂ ਨੇ ਤੇ ਉਹ ਵਿਚਾਰਾ ਕਹਿੰਦਾ ਕਿ ਮੈਂ ਤਾਂ ਮਜ਼ਾਕ ਦੇ ਵਿੱਚ ਵੀਡੀਓ ਬਣਾਈ ਸੀ ਤੇ ਮੈਨੂੰ ਨੀ ਸੀ ਪਤਾ ਕਿ ਇਸ ਵੀਡੀਓ ਨੇ ਇੰਨਾ ਵਾਇਰਲ ਹੋ ਜਾਣਾ ਤੇ ਉਸ ਤੋਂ ਬਾਅਦ ਮੈਨੂੰ ਇੰਨਾ ਕੁਛ ਸੁਣਨਾ ਪੈਣਾ ਘਰਦਿਆਂ ਤੋਂ ਵੀ ਤੇ ਮਜ਼ਾਕ ਦਾ ਕਿਤੇ ਨਾ ਕਿਤੇ ਪਾਤਰ ਵੀ ਬਣਨਾ ਪੈਣਾ। ਸੋ ਏਦਾਂ ਦੀਆਂ ਗੱਲਾਂ ਹੁੰਦੀਆਂ ਸੀ ਕਈ ਵਾਰੀ ਬਿਨਾਂ ਸੋਚੇ ਸਮਝੇ ਕੀਤੇ ਹੋਏ ਜਿਹੜੇ ਕੰਮ ਹੁੰਦੇ ਆ ਉਹਨਾਂ ਦਾ ਖਾਮਿਆਜ਼ਾ ਵੀ ਭੁਗਤਣਾ ਪੈਂਦਾ। ਚਲੋ ਖੈਰ ਪ੍ਰੋਗਰਾਮ ਦੇ ਵਿੱਚ ਅੱਗੇ ਸਾਡੇ ਨਾਲ ਸੰਦੀਪ ਦਾਇਲ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਗੁਰਚਰਨ ਸਿੰਘ ਦਾ ਅਪਡੇਟ ਤਾਂ ਜੀ ਦੱਸ ਹੀ ਦਿੱਤਾ, ਹੁਣ ਉਹਦੇ ਬਾਰੇ ਹੋਰ ਕੀ ਦੱਸਣਾ। ਸੋ ਅੱਗੇ ਜੀ ਬਲਰਾਜ ਬਰਾੜ, ਸਤਿ ਸ੍ਰੀ ਅਕਾਲ ਬੋਬੀ ਜੀ ਤੇ ਬਰਾੜ ਸਾਹਿਬ ਐਂਡ ਆਲ ਲਿਸਨਰ, ਕਹਿੰਦੇ ਲਿਸਨਿੰਗ ਹਰਮਨ ਰੇਡੀਓ ਵਾਇਲ ਵਰਕਿੰਗ। ਬਲਰਾਜ ਬਰਾੜ ਮਲਦੂਰਾ ਤੋਂ ਬਹੁਤ ਬਹੁਤ ਥੈਂਕ ਯੂ ਜੀ, ਤੁਸੀਂ ਕੰਮ ਵੀ ਕਰ ਰਹੇ ਹੋ ਤੇ ਨਾਲ ਨਾਲ ਪ੍ਰੋਗਰਾਮ ਵੀ ਸੁਣ ਰਹੇ ਹੋ। ਤੇ ਮਨਪ੍ਰੀਤ ਕੌਰ ਮੇਰੀ ਭੈਣ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ, ਮੇ ਬੀ ਦਾ ਆਨਸਰ ਇਜ਼ ਸ਼ੈਡੋ। ਥੈਂਕ ਯੂ ਮਨਪ੍ਰੀਤ ਕੌਰ ਮੈਲਬੋਰਨ ਤੋਂ। ਹਾਂਜੀ ਪਰਛਾਵਾਂ ਮਨਪ੍ਰੀਤ, ਕਾਫੀ ਹੱਦ ਤੱਕ ਅਸੀਂ ਕਹਿ ਸਕਦੇ ਹਾਂ ਇਸਦਾ ਜਵਾਬ ਪਰਛਾਵਾਂ ਵੀ ਹੋ ਸਕਦਾ ਵਾ। ਸੋ ਬਹੁਤ ਬਹੁਤ ਥੈਂਕ ਯੂ ਮਨਪ੍ਰੀਤ। ਤੇ ਅਮਨਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਇਸਦਾ ਜਵਾਬ ਕਹਿੰਦੇ ਸੂਰਜਮੁਖੀ ਦਾ ਫੁੱਲ। ਲਓ ਜੀ ਸੂਰਜਮੁਖੀ ਵਰਗੇ ਸਾਡੇ ਸਰੋਤੇ ਆ ਤੇ ਸੂਰਜਮੁਖੀ ਵਰਗਾ ਹੀ ਸਾਡੇ ਬੁਝਾਰੇ ਦਾ ਜਵਾਬ ਦਿੰਦੇ ਆ। ਸੋ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਸਾਰੇ ਇੱਦਾਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ ਹੋ। ਤੇ ਅੱਗੇ ਜੀ ਸੁਖਜਿੰਦਰ ਸਿੰਘ ਭੁੱਲਰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਬਹੁਤ ਹੀ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਆਨਸਰ ਆ ਜੀ ਸ਼ਾਂ ਪਰਛਾਵਾਂ। ਸੋ ਬਹੁਤ ਬਹੁਤ ਥੈਂਕ ਯੂ ਜੀ। ਤੇ ਬਲਰਾਜ ਸਿੰਘ ਕਹਿ ਰਹੇ ਆ ਕਿ ਸਾਡੇ ਟੈਲੀਗ੍ਰਾਮ ਤੇ ਮੈਸੇਜ ਵੀ ਭੇਜਿਆ, ਉਹ ਵੀ ਦੇਖ ਲਓ। ਹਾਂਜੀ ਜ਼ਰੂਰ ਦੇਖਦੇ ਹਾਂ ਜੀ, ਅੱਜ ਥੋੜੇ ਮੈਸੇਜ ਲੇਟ ਹੋ ਰਹੇ ਆ ਤੇ ਕਈ ਵਾਰ ਏਦਾਂ ਹੁੰਦਾ ਕਿ ਜਿਹੜਾ ਤੁਸੀਂ ਇੱਕ ਮੈਸੇਜ ਭੇਜਦੇ ਹੋ ਉਹ ਅਸੀਂ ਪੜ੍ਹਨਾ ਹੁੰਦਾ ਤੇ ਨਾਲ ਤੁਸੀਂ ਦੂਸਰਾ ਮੈਸੇਜ ਭੇਜ ਦਿੰਦੇ ਹੋ ਤਾਂ ਉਹ ਆਪਣੀ ਜਗ੍ਹਾ ਤੋਂ ਹਟ ਕੇ ਹੋਰ ਪਾਸੇ ਚਲਾ ਜਾਂਦਾ। ਸੋ ਤਾਂ ਕਰਕੇ ਕਿਤੇ ਨਾ ਕਿਤੇ ਮੈਸੇਜ ਆ ਜਿਹੜੇ ਥੋੜੇ ਜਿਹੇ ਲੇਟ ਹੋ ਜਾਂਦੇ ਆ, ਪਰ ਮੈਸੇਜ ਆਪਾਂ ਜ਼ਰੂਰ ਪੜ੍ਹ ਕੇ ਜਾਵਾਂਗੇ। ਜਗਦੀਪ ਸਿੰਘ ਸੰਧੂ ਉਹਨਾਂ ਨੇ ਵੀ ਜੀ ਬੁਝਾਰੇ ਦਾ ਜਵਾਬ ਭੇਜਿਆ, ਕਹਿੰਦੇ ਚਾਨਣ। ਤੇ ਸੁਖਦੇਵ ਸਿੰਘ ਉਹਨਾਂ ਦਾ ਮੈਸੇਜ ਮੈਂ ਪੜ੍ਹ ਚੁੱਕੀ ਹਾਂ ਜੀ। ਅਮਰਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਪਰਛਾਵਾਂ ਹੀ ਇਹਨਾਂ ਨੇ ਆਨਸਰ ਦੱਸਿਆ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸ਼ਿਰਕਤ ਕਰਨ ਦੇ ਲਈ। ਤੇ ਇੱਧਰ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ, ਕਿਆ ਬਾਤ ਆ, ਕਹਿੰਦੇ ਬੁਝਾਰਤ ਇੱਕ ਵਾਰ ਫਿਰ ਦੱਸਿਓ। ਬੁਝਾਰਤ ਦਾ ਤਾਂ ਹੁਣ ਮੈਂ ਜਵਾਬ ਵੀ ਦੱਸ ਦਿੱਤਾ, ਪਰ ਇੱਕ ਬੁਝਾਰਤ ਮੈਂ ਤੁਹਾਨੂੰ ਜ਼ਰੂਰ ਪਾ ਕੇ ਜਾਊਂਗੀ, ਜੇ ਅੱਜ ਨਾ ਆਈ ਤਾਂ ਅਗਲੇ ਹਫ਼ਤੇ ਦੱਸ ਦਿਓ, ਠੀਕ ਆ। ਕਹਿੰਦੇ ਅੰਤ ਕੱਟੇ ਤਾਂ ਬਣਦਾ ਕਾਂ, ਸ਼ੁਰੂ ਕੱਟੇ ਹਾਥੀ ਬਣ ਜਾ। ਅੰਤ ਕੱਟੇ ਤਾਂ ਬਣਦਾ ਕਾਂ, ਸ਼ੁਰੂ ਕੱਟੇ ਹਾਥੀ ਬਣ ਜਾ। ਵਿਚਲਾ ਕੱਟੇ ਕਾਜ ਬਣ ਜਾਵਾਂ, ਕਿਹੜਾ ਦੱਸੂ ਉਸਦਾ ਨਾਂ। ਸੋ ਲਓ ਜੀ ਪੂਰੇ ਹਫ਼ਤੇ ਲਈ ਲੱਭਦੇ ਰਹੋ, ਹਨਾ, ਕੀ ਪਤਾ ਹੁੰਦਾ ਬੁਝਾਰਤ ਦਾ ਜਿਹੜਾ ਜਵਾਬ ਆ ਉਹ ਲੱਭ ਹੀ ਜਾਵੇ। ਇੱਕ ਵਾਰੀ ਫਿਰ ਤੋਂ ਬੋਲ ਦਿੰਦੀ ਹਾਂ, ਅੰਤ ਕੱਟੇ ਤਾਂ ਬਣਦਾ ਕਾਂ, ਸ਼ੁਰੂ ਕੱਟੇ ਹਾਥੀ ਬਣ ਜਾ, ਵਿਚਾਲਾ ਕੱਟੇ ਕਾਜ ਬਣ ਜਾਵਾਂ, ਕਿਹੜਾ ਦੱਸੂ ਉਸਦਾ ਨਾਂ। ਸੋ ਦੱਸ ਦਿਓ ਜੀ। ਤੇ ਅੱਗੇ ਜਗਤਾਰ ਭਾਜੀ ਨੇ ਹਮੇਸ਼ਾ ਦੀ ਤਰ੍ਹਾਂ ਇੱਕ ਬੜਾ ਪਿਆਰਾ ਜਿਹਾ ਵਿਚਾਰ ਭੇਜਿਆ, ਕਹਿੰਦੇ ਕਿ ਵਹਿਮ ਸੀ ਮੇਰਾ ਕਿ ਬਾਗ ਹੈ ਆਪਣਾ, ਇਹ ਤਾਂ ਤੂਫਾਨ ਆਉਣ ਤੋਂ ਬਾਅਦ ਜੀ ਪਤਾ ਲੱਗਿਆ ਕਿ ਪੱਤਿਆਂ ਤੇ ਹੱਕ ਵੀ ਹਵਾਵਾਂ ਦਾ ਹੈ। ਸ਼ੁਭ ਵੇ ਦੋਸਤੋ ਟੁੱਡੀ ਕੇ ਬਾਜੀ ਵਾ, ਬਹੁਤ ਖੂਬ। ਸੋ ਥੈਂਕ ਯੂ ਪ੍ਰੋਗਰਾਮ ਦੇ ਵਿੱਚ ਭਾਜੀ ਸ਼ਾਮਿਲ ਹੋਣ ਦੇ ਲਈ। ਤੇ ਬੁਝਾਰਤ ਤੁਹਾਨੂੰ ਦੱਸ ਦਿੱਤੀ ਆ ਤੇ ਹੁਣ ਫਟਾਫਟ ਇਸ ਦਾ ਓਹੋ ਕਿਆ ਬਾਤ ਆ ਜੀ, ਆਹ ਦੇਖ ਲੋ। ਕਹਿੰਦੇ ਹੁੰਦੇ ਨਾ ਘਰ ਦਾ ਭੇਤੀ ਲੰਕਾ ਢਾਵੇ, ਤੇ ਸਾਡੇ ਟੀਮ ਮੈਂਬਰ ਹੀ ਆ ਜੀ ਜਿਨ੍ਹਾਂ ਨੇ, ਮੈਂ ਤਾਂ ਸੋਚਿਆ ਸੀ ਇਸ ਬੁਝਾਰਤ ਦਾ ਜਵਾਬ ਬੜਾ ਔਖਾ ਮਿਲੂਗਾ, ਸਾਡੀ ਟੀਮ ਮੈਂਬਰ ਹੀ ਆ ਜੀ ਜਿਹੜੇ ਕਿ ਬੜੇ ਹੀ ਸੁਲਝੇ ਹੋਏ ਆ, ਤੇ ਉਹਨਾਂ ਨੇ ਮੈਨੂੰ ਇਸਦਾ ਜਵਾਬ ਭੇਜ ਦਿੱਤਾ। ਪਰ ਮੈਂ ਦੱਸਾਂ ਕਿ ਨਹੀਂ ਅੱਜ, ਤੇ ਦੇਖਦੇ ਹਾਂ ਜੀ ਜੇ ਤੁਸੀਂ ਸਾਰਿਆਂ ਨੇ ਉਸਦਾ ਜਵਾਬ ਭੇਜਦਾ ਫਿਰ ਆਪਾਂ ਦੱਸ ਜਾਂਗੇ, ਨਹੀਂ ਤਾਂ ਫਿਰ ਆਪਾਂ ਅਗਲੀ ਵਾਰ ਦੱਸਾਂਗੇ। ਸੋ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਜਿਹੜੇ ਪੰਡੇ ਤੜਕੇ ਉੱਠ ਕੇ ਬੜਾ ਹੀ ਪਿਆਰਾ ਗੁਰਬਾਣੀ ਦਾ ਜਿਹੜਾ ਪ੍ਰੋਗਰਾਮ ਆ ਉਹ ਪੇਸ਼ ਕਰਦੇ ਆ, ਵਾਕਈ ਉਹ ਪ੍ਰੋਗਰਾਮ ਸੁਣ ਕੇ ਬੜਾ ਸਕੂਨ ਮਿਲਦਾ ਵਾ ਮਨ ਨੂੰ। ਕਹਿੰਦੇ ਆ ਨਾ ਕਿ ਗੁਰਬਾਣੀ ਦੇ ਨਾਲ ਜੇ ਦਿਨ ਦੀ ਸ਼ੁਰੂਆਤ ਹੋਵੇ ਤਾਂ ਸਾਰਾ ਦਿਨ ਬੜਾ ਵਧੀਆ ਲੰਘਦਾ ਵਾ। ਸੋ ਬੜਾ ਵਧੀਆ ਪ੍ਰੋਗਰਾਮ ਹੁੰਦਾ ਜੀ ਇਹਨਾਂ ਦਾ ਮਾਰਨਿੰਗ ਵਾਲਾ, ਤੇ ਓਨੀ ਹੀ ਸੂਝ ਬੂਝ ਦੇ ਮਾਲਕ ਨੇ ਜੀ ਇਹ। ਸੋ ਬੜੇ ਇਹਨਾਂ ਨੇ ਮੈਨੂੰ ਗੁਜ਼ਾਰਤ ਦਾ ਜਵਾਬ ਆ ਜਿਹੜਾ ਉਹ ਭੇਜ ਦਿੱਤਾ, ਤੇ ਇਹਨਾਂ ਦਾ ਜਵਾਬ ਵੀ ਬਿਲਕੁਲ ਸਹੀ ਆ, ਪਰ ਆਪਾਂ ਹਜੇ ਦੱਸਾਂਗੇ ਨੀ। ਤੇ ਅੱਗੇ ਜੀ ਜਸਵਿੰਦਰ ਪਾਲ ਕੌਰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਬੁਝਾਰਤ ਦਾ ਮੀਨਿੰਗ ਦੁਪਹਿਰ ਖੜੀ ਦੁਪਹਿਰ ਖਿੜੀ ਦਾ ਫਲਾਵਰ, ਕਿਆ ਬਾਤ ਹੈ ਜੀ, ਬਹੁਤ ਵਧੀਆ ਗੱਲ ਹੈ। ਵੈਸੇ ਇਹ ਜਿਹੜਾ ਦੁਪਹਿਰ ਖਿੜੀ ਦਾ ਫੁੱਲ ਹੁੰਦਾ ਬੜਾ ਪਿਆਰਾ ਹੁੰਦਾ ਨਾ, ਦੁਪਹਿਰ ਵੇਲੇ ਜਦੋਂ ਇੱਕ ਇਹ ਗੁਲਾਬੀ ਜੇ ਰੰਗ ਦੇ ਹੁੰਦੇ, ਚਿੱਟੇ ਰੰਗ ਦੇ ਹੁੰਦੇ ਆ, ਸੋ ਬੜੇ ਵਧੀਆ ਲੱਗਦੇ ਆ ਹਨਾ। ਜਸਵਿੰਦਰ ਇੰਡੀਆ ਦੇ ਵਿੱਚ ਸਾਡੇ ਘਰੇ ਲੱਗੇ ਹੁੰਦੇ ਸੀ, ਤੇ ਹੁਣ ਤਾਂ ਵੈਸੇ ਚਲੋ ਕੀ ਕਹਿ ਸਕਦੇ ਹਾਂ। ਤੇ ਅੱਗੇ ਚਾਹਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਆ, ਤੇ ਇਹਨਾਂ ਦਾ ਜਿਹੜਾ ਮੁਹਾਵਰਾ ਵਾ ਉਹ ਅਸੀਂ ਆਲਰੇਡੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਚੁੱਕੇ ਹਾਂ, ਤੇ ਨਾਲ ਹੀ ਇਹਨਾਂ ਨੇ ਇੱਕ ਸਾਨੂੰ ਹੋਰ ਭੇਜਿਆ, ਕਹਿੰਦੇ ਕਿ ਪੱਪੂ ਪੱਖੇ ਵਾਲੇ ਨੂੰ ਚਾਰ ਪੱਖੇ ਦੇਣਾ, ਦੋ ਲੇਡੀਜ਼ ਤੇ ਦੋ ਜੈਂਟਸ। ਪੱਖੇ ਵਾਲਾ ਸਰ, ਪੱਖਿਆਂ ਵਿੱਚ ਵੀ ਲੇਡੀਜ਼ ਜੈਂਟ ਨਹੀਂ ਹੁੰਦਾ ਪੱਪੂ, ਐਵੇਂ ਕਿਵੇਂ ਨਹੀਂ ਹੁੰਦਾ, ਦੋ ਬਜਾਜ ਦੇ ਦੇ ਤੇ ਦੋ ਊਸ਼ਾ ਦੇ ਦੇ। ਹਾਂਜੀ ਬਜਾਜ ਦੇ ਪੱਖੇ ਵੀ ਹੁੰਦੇ ਸੀ, ਫਿਰ ਕੁਝ ਗੱਲ ਕਰਨੀ ਆ ਤੇ ਭੁੱਖ ਤਾਂ ਮਾਰਨੀ ਆ ਅਗਲੇ ਨੂੰ ਇਹ ਹੁੰਦਾ ਵੀ ਹੁਣ ਪਤਾ ਨੀ ਕੋਈ ਫਰਮਾਇਸ਼ ਆਉਣੀ ਆ ਤੇ ਪਤਾ ਨੀ ਕੋਈ ਸਿਆਪਾ ਪੈਣਾ ਵਾ ਹਨਾ ਚਲੋ ਕੋਈ ਗੱਲ ਨੀ ਜੀ ਚੱਲਦਾ ਵਾ ਵੀ ਸਾਰਾ ਕੁਛ ਤੇ ਅੱਗੇ ਕਹਿੰਦੇ ਕਿ ਆਸਟ੍ਰੇਲੀਆ ਦੇ ਸਿਟੀਜ਼ਨਸ਼ਿਪ ਟੈਸਟ ਵਿੱਚ ਗਲਤੀ ਸੋ ਆਸਟ੍ਰੇਲੀਆ ਦੀ ਨਾਗਰਿਕਤਾ ਲਈ ਲਾਜ਼ਮੀ ਇਮਤਿਹਾਨ ਵਿੱਚ ਦੇਸ਼ ਦੀ ਜਨਸੰਖਿਆ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਲਈ ਦਿੱਤੇ ਗਏ ਤਿੰਨੋ ਸ਼ਰੀਕਪ ਗਲਤ ਹੋਣ ਦਾ ਬਿਨੇਕਾਰਾਂ ਨੇ ਆਸਟ੍ਰੇਲੀਆ ਦੀ ਨਾਗਰਿਕਤਾ ਹਾਸਲ ਕਰਨ ਦੀ ਸੰਭਾਵਨਾ ਤੇ ਮਾਰੂ ਪ੍ਰਭਾਵ ਹੋ ਸਕਦਾ ਹੈ ਬ੍ਰਿਟੇਨ ਦੇ ਨਾਗਰਿਕ ਇੱਕ ਔਰਤ ਨੇ ਇਸ ਹਫ਼ਤੇ ਨਾਗਰਿਕਤਾ ਦਾ ਇਮਤਿਹਾਨ ਦਿੱਤਾ ਹੈ ਉਸਨੇ ਪਛਾਣ ਨਾ ਦੱਸਣ ਦੀ ਸ਼ਰਤ ਤੇ ਪੇਪਰ ਦੀ ਇਸ ਗਲਤੀ ਨੂੰ SBS ਨਿਊਜ਼ ਦੀ ਜਾਣਕਾਰੀ ਵਿੱਚ ਲਿਆਂਦਾ ਹੈ ਤੇ ਉਸ ਔਰਤ ਨੇ ਦੱਸਿਆ ਕਿ ਉਸਨੇ ਇਮਤਿਹਾਨ ਦੀ ਚੰਗੀ ਤਰ੍ਹਾਂ ਤਿਆਰੀ ਕੀਤੀ ਸੀ ਜਿਸ ਦੇ ਲਈ ਉਸਨੇ ਆਸਟ੍ਰੇਲੀਅਨ ਸਿਟੀਜ਼ਨ ਦਾ ਟੈਸਟ ਦੇਣਾ ਸੀ ਪਰ ਉਸਦੇ ਵਿੱਚ ਆਈ ਇਸ ਗਲਤੀ ਦੇ ਕਾਰਨ ਹੁਣ ਅੱਗੇ ਕੀ ਹੁੰਦਾ ਵੈਸੇ ਕਾਫੀ ਜ਼ਿਆਦਾ ਚੇਂਜ ਹੋ ਰਿਹਾ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਦੇ ਵਿੱਚ ਕਿਉਂਕਿ ਹਜੇ ਕਲੀਅਰ ਕੁਛ ਵੀ ਨਹੀਂ ਹੈਗਾ ਕਹਿ ਰਹੇ ਆ ਕਿ ਕੋਈ ਗਲਤੀ ਹੋਣ ਤੇ ਜਾਂ ਤੁਹਾਡਾ ਕੋਈ ਡੋਮੈਸਟਿਕ ਵਾਇਲੈਂਸ ਦਾ ਜਾਂ ਤੁਸੀਂ ਕੋਈ ਕਾਨੂੰਨ ਮਤਲਬ ਕਿ ਤੋੜਿਆ ਵਾ ਇਹ ਸਾਰੇ ਕਾਸੇ ਦਾ ਖਾਮਿਆਜ਼ਾ ਭੁਗਤਣਾ ਪਏਗਾ ਤੇ ਲਓ ਜੀ ਫਿਰ ਅੱਗੇ ਪ੍ਰੋਗਰਾਮ ਦੇ ਵਿੱਚ ਭੁਪਿੰਦਰ ਲਾਂਬਾ ਸਹੀ ਜਵਾਬ ਕਹਿੰਦੇ ਸਿਖਰ ਦੁਪਹਿਰਾ ਹੈ ਜੀ ਓਕੇ ਤਿੱਖੜ ਦੁਪਹਿਰਾ ਨੀ ਜਾਣੀ ਕਿ ਸਿਖਰ ਦੁਪਹਿਰਾ ਹੈ ਚਲੋ ਬਹੁਤ ਵਧੀਆ ਗੱਲ ਹੈ ਜੀ ਇਸੇ ਤਰ੍ਹਾਂ ਬਸ ਗਾਈਡ ਕਰਦੇ ਰਿਹਾ ਕਰੋ ਵਧੀਆ ਲੱਗਦਾ ਅੱਗੇ ਗੁਰਦੀਪ ਸਿੰਘ ਕਹਿੰਦੇ ਗਰਮੀਆਂ ਵਿੱਚ ਘੁੰਮਣ ਲਾਇਕ ਠੰਡੀਆਂ ਜਗ੍ਹਾ HDFC ਬੈਂਕ ICICI ਬੈਂਕ ਐਕਸਿਸ ਬੈਂਕ ਕੋਟਕ ਮਹਿੰਦਰਾ ਬੈਂਕ IDBI ਬੈਂਕ ਯੇਸ ਬੈਂਕ ਭੁੱਲ ਕੇ ਵੀ SBI BOB UBI ਬੈਂਕ ਵਿੱਚ ਨਾ ਜਾਣਾ ਉੱਥੇ AC ਸਲੋ ਚੱਲਦਾ ਹੈ ਪੋਸਟ ਆਫਿਸ ਤਾਂ ਬਿਲਕੁਲ ਨਹੀਂ ਜਾਣਾ ਕਿਉਂਕਿ ਇਹਨਾਂ ਬੇਚਾਰਿਆਂ ਨੂੰ ਤਾਂ ਅਜੇ ਤੱਕ ਇਹ ਨਹੀਂ ਪਤਾ ਕਿ AC ਹੁੰਦਾ ਕੀ ਆ ਕਿਆ ਬਾਤ ਆ ਜੀ ਤੁਸੀਂ ਵੀ ਵਧੀਆ ਤਰੀਕੇ ਲੱਭੇ ਆ ਹੈ ਗਰਮੀਆਂ ਤੋਂ ਛੁਟਕਾਰਾ ਪਾਉਣ ਲਈ ਤੇ ਅੱਗੇ ਜਿੱਦਾਂ ਕਿ ਮੈਂ ਦੱਸਿਆ ਕਿ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਜਵਾਬ ਸਹੀ ਦੇ ਦਿੱਤਾ ਤੇ ਅੱਗੇ ਗੌਰਵ ਸ਼ਰਮਾ ਉਹਨਾਂ ਨੇ ਵੀ ਜਵਾਬ ਸਹੀ ਦਿੱਤਾ ਕਿਆ ਬਾਤ ਆ ਜੀ ਤੇ ਇਹਨਾਂ ਨੇ ਸਾਨੂੰ ਨਾ ਇੱਕ ਚੁਟਕਲਾ ਭੇਜਿਆ ਜਿਹੜਾ ਕਿ ਆਪਾਂ ਬਾਅਦ ਵਿੱਚ ਪੜ੍ਹਦੇ ਹਾਂ ਪਰ ਫਿਲਹਾਲ ਸੁਣਦੇ ਹਾਂ ਇੱਕ ਫਰਮਾਇਸ਼ੀ ਗੀਤ ਤੇ ਗੀਤ ਤੋਂ ਬਾਅਦ ਫਿਰ ਮਿਲਦੇ ਹਾਂ
ਕਿੱਥੇ ਜਾਣਾ ਕਿੱਥੇ ਖਾਣਾ ਇਹ ਸਭ ਮਾਲਕ ਦਾ ਭਾਣਾ ਇਹ ਸਭ ਦਾਣਾ ਪਾਣੀ ਤੇਰਾ ਏ 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 ਤੂੰ ਚੁਗਦਾ ਫਿਰਦਾ ਜਿਹੜਾ ਏ ਸਭ ਦਾਣਾ ਪਾਣੀ ਤੇਰਾ ਏ ਸਭ ਦਾਣਾ ਪਾਣੀ ਤੇਰਾ ਪੱਥਰਾਂ ਵਿੱਚ ਵੀ ਖਾਣ ਨੂੰ ਦਿੰਦਾ ਫਿਕਰ ਕਾਹਦੀ ਰੁਜ਼ਗਾਰਾਂ ਦੀ ਉਦਮ ਕਰਨਾ ਰੱਖ ਜਾਰੀ ਰੁੱਤ ਦੂਰ ਨਹੀਂ ਬਹਾਰਾਂ ਦੀ ਉਦਮ ਕਰਨਾ ਰੱਖ ਜਾਰੀ ਰੁੱਤ ਦੂਰ ਨਹੀਂ ਬਹਾਰਾਂ ਦੀ ਕਿਆਸ ਨੀ ਲੱਗਣਾ ਤੇ ਸੋ ਯਾਰਾ ਚਟਾਇਓਗਾ ਤੇਰਾ ਏ ਸਭ ਦਾਣਾ ਪਾਣੀ 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 ਤੇਰਾ ਏ ਛੱਡ ਕੇ ਤੂੰ ਜੋ ਦੂਰ ਆ ਜਾਂਦੀ ਰੋਂਦੇ ਬੱਚੜੇ ਇਕੱਲਿਆਂ ਨੂੰ ਉਹੀ ਪਾਲੇ ਉਹੀ ਸੰਭਾਲੇ ਸਾਡੇ ਵਰਗੇ ਚੱਲਿਆਂ ਨੂੰ ਉਹੀ ਪਾਲੇ ਉਹੀ ਸੰਭਾਲੇ ਸਾਡੇ ਵਰਗੇ ਚੱਲਿਆਂ ਨੂੰ ਕਿਆਸ ਨੀ ਲੱਗਣਾ ਤੇ ਤੂੰ ਯਾਰਾ ਚਟਾਇਓਗਾ ਤੇਰਾ ਏ ਸਭ ਦਾਣਾ ਪਾਣੀ ਤੇਰਾ ਏ ਸਭ ਦਾਣਾ ਪਾਣੀ ਤੇਰਾ ਏ ਤੂੰ ਚੁਗਦਾ ਫਿਰਦਾ ਜਿਹੜਾ ਏ ਸਭ ਦਾਣਾ ਪਾਣੀ ਤੇਰਾ ਏ ਸਭ ਦਾਣਾ ਪਾਣੀ ਤੇਰਾ ਏ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਤਰਸੇਮ ਜੱਸਾ ਦੀ ਆਵਾਜ਼ ਦੇ ਵਿੱਚ ਦਾਣਾ ਪਾਣੀ, ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਅੱਗੇ ਭਿੰਦਰ ਕਿਸ਼ਨਪੁਰੀ ਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਬਰਾੜ ਸਾਹਿਬ ਦੇ ਟਾਈਮ ਤੇ ਇਹਨਾਂ ਨੇ ਮੈਸੇਜ ਭੇਜਿਆ ਸੀ ਪਰ ਮੈਸੇਜ ਭੇਜਣ ਪੜ੍ਹਨ ਦੇ ਵਿੱਚ ਮੈਂ ਕਾਫੀ ਲੇਟ ਹੋ ਗਈ। ਕਹਿੰਦੇ ਕਿ ਭਾਜੀ ਕੋਈ ਦੱਸ ਦੀ ਅਪਡੇਟ, ਕਹਿੰਦੇ ਨੇ ਕਿ ਆਸਟ੍ਰੇਲੀਅਨ ਫੈਡਰਲ ਪੁਲਿਸ ਉਹਦੇ ਘਰ ਆਈ ਸੀ ਇਨਕੁਆਇਰੀ ਕਰਨ ਦੇ ਲਈ। ਸੋ ਬਿਲਕੁਲ ਜੀ, ਵੈਸੇ ਦੱਸ ਦੀ ਅਪਡੇਟ ਤਾਂ ਆਪਾਂ ਕਾਫੀ ਜ਼ਿਆਦਾ ਦੇ ਚੁੱਕੇ ਹਾਂ, ਪਰ ਦੂਸਰੀ ਗੱਲ ਇਹ ਵੀ ਆ ਕਿ ਲਾਈਫ ਦੇ ਵਿੱਚ ਜਿੱਦਾਂ ਵੀ ਜੋ ਵੀ ਹੁੰਦਾ ਵਾ ਉਸਦਾ ਖਮਿਆਜ਼ਾ ਵਾ ਜਿਹੜਾ ਉਹ ਭੁਗਤਣਾ ਪੈਂਦਾ ਵਾ। ਸੋ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹ ਨੀ ਕਿ ਇਹ ਰੂਲਸ ਸਾਡੇ ਲਈ ਹੁੰਦੇ ਆ, ਇਹ ਰੂਲਸ ਸਾਰਿਆਂ ਲਈ ਹੁੰਦੇ ਆ। ਮੈਂ ਆਪਣੇ ਕੰਮ ਦੀ ਤੁਹਾਨੂੰ ਇੱਕ ਗੱਲ ਸੁਣਾਉਂਦੀ ਹਾਂ ਕਿ ਇੱਕ ਬੰਦਾ ਸਾਡੇ ਇੱਥੇ ਦੋ ਤਰ੍ਹਾਂ ਦੀ ਅਕੋਮੋਡੇਸ਼ਨ ਆ, ਸ਼ੋਰਟ ਟਰਮ ਤੇ ਲੌਂਗ ਟਰਮ। ਤੇ ਜਿਹੜੀ ਲੌਂਗ ਟਰਮ ਆ ਉੱਥੇ ਕਈ ਵਾਰੀ ਲੋਕ ਛੇ ਛੇ ਮਹੀਨੇ ਤੇ ਸਾਲ ਸਾਲ ਵੀ ਰਹਿ ਜਾਂਦੇ ਅਕੋਰਡਿੰਗ ਟੂ ਦੇਅਰ ਰਿਕੁਆਇਰਮੈਂਟ ਹਨ। ਉੱਥੇ ਇੱਕ ਬੰਦਾ ਸੀ ਜਿਹੜਾ ਉਹ ਪਰੋਲ ਤੋਂ ਆਇਆ ਸੀ, ਬੜਾ ਵਧੀਆ ਸੀ, ਤਕਰੀਬਨ ਆਲਮੋਸਟ ਨੀਅਰਲੀ 1 ਈਅਰ ਹੋ ਗਿਆ ਸੀ ਉਹਨੂੰ ਇੱਥੇ ਰਹਿੰਦੇ ਨੂੰ, ਤੇ ਬਹੁਤ ਵਧੀਆ ਸੀਗਾ, ਕਦੇ ਉਹਦੀ ਕੋਈ ਪ੍ਰੋਬਲਮ ਜਾਂ ਕੰਪਲੇਂਟ ਕਦੇ ਨਹੀਂ ਸੀ ਆਈ। ਸੋ ਪਿੱਛੇ ਜੇ 2 ਕੁ ਹਫ਼ਤੇ ਪਹਿਲਾਂ ਉਹਦੀ ਪਰੋਲ ਵੀ ਖਤਮ ਹੋਣ ਵਾਲੀ ਸੀ, ਅੱਜ ਤੋਂ 10 ਕੁ ਦਿਨਾਂ ਬਾਅਦ ਉਹਦੀ ਜਿਹੜੀ ਪਰੋਲ ਆ ਉਹ ਖਤਮ ਹੋਣੀ ਸੀ। ਤੇ ਉਹ ਮੈਨੂੰ ਹਮੇਸ਼ਾ ਕਹਿੰਦਾ ਸੀ ਕਿ ਬੋਵੀ ਆਈ ਡੋਂਟ ਲਾਈਕ ਬ੍ਰਿਸਬੇਨ, ਹਨਾ, ਇੱਥੇ ਵੀ ਮੈਨੂੰ ਇੱਥੇ ਪਸੰਦ ਨਹੀਂ, ਵੀ ਮੈਨੂੰ ਗੁਸ਼ੀ ਬੁਸ਼ ਏਰੀਏ ਚੋਂ ਮੈਂ ਆਇਆ ਹੋਇਆ ਤੇ ਮੈਨੂੰ ਉਧਰਲੀ ਸਾਈਡ ਹੀ ਪਸੰਦ ਆ ਤੇ ਮੈਂ ਉੱਥੇ ਹੀ ਜਾਣਾ ਵਾ ਤੇ ਮੈਂ ਚਲਾ ਜਾਣਾ ਉਦੋਂ ਬਾਅਦ ਚ। ਮੈਂ ਕਿਹਾ ਚਲੋ ਬਹੁਤ ਵਧੀਆ ਗੱਲ ਆ, ਤੂੰ ਬਹੁਤ ਨਾਈਸ ਆ, ਵੀ ਚਲ ਕੋਈ ਗੱਲ ਨੀ, ਥੋੜਾ ਜਿਹਾ ਟਾਈਮ ਰਹਿ ਗਿਆ। ਸੋ ਉਸ ਬੰਦੇ ਨੇ ਕੀ ਕੀਤਾ ਕਿ ਉਹਦੀ ਬੈਡ ਲੱਕ ਸਮਝ ਲਓ ਜਾਂ ਕੁਛ ਵੀ ਸਮਝ ਲਓ, ਤੇ ਇੱਕ ਦਿਨ ਮੈਂ ਤਾਂ ਚਲੋ ਉੱਥੇ ਹੈ ਨੀ ਸੀਗੀ ਉਸ ਦਿਨ ਕੰਮ ਤੇ, ਉਹਨੇ ਦਾਰੂ ਪੀ ਕੇ ਪ੍ਰੋਬਲਮ ਕੀਤੀ, ਚਲੋ ਕਿਸੇ ਤੋਂ ਹੈਂਡਲ ਨਹੀਂ ਹੋਇਆ। ਇੱਕ ਦਿਨ ਲੰਘ ਗਿਆ, ਦੂਸਰੇ ਦਿਨ ਵੀਕਐਂਡ ਆ ਗਿਆ, ਸੈਟਰਡੇ ਵਾਲੇ ਦਿਨ ਤਾਂ ਮੇਨ ਇਹਨਾਂ ਨੂੰ ਹੁੰਦਾ, ਉਸ ਦਿਨ ਵੀ ਉਹਨੇ ਦਾਰੂ ਕਾਫੀ ਜ਼ਿਆਦਾ ਪੀਤੀ। ਤੇ ਤੀਸਰੇ ਦਿਨ ਜਦੋਂ ਮੈਂ ਆਈ ਤੇ ਮੈਨੂੰ ਕਾਲਸ ਗਈ ਤੇ ਮੈਨੂੰ ਕਹਿੰਦੇ ਵੀ ਏਦਾਂ ਏਦਾਂ ਕਰਕੇ ਇੱਥੇ ਕਾਫੀ ਡਿਸਟਰਬੈਂਸ ਹੋ ਰਹੀ ਆ, ਤੇ ਨਾ ਵੀ ਉਹ ਬੰਦਾ ਜ਼ਿਆਦਾ ਉਹਨੇ ਦਾਰੂ ਪੀਤੀ ਹੋਈ ਆ। ਪਹਿਲਾਂ ਤਾਂ ਮੈਨੂੰ ਯਕੀਨ ਨਹੀਂ ਆਇਆ ਕਿਉਂਕਿ ਉਹਨੂੰ 1 ਸਾਲ ਹੋ ਗਿਆ ਸੀ ਇੱਥੇ ਰਹਿੰਦੇ ਨੂੰ, ਤੇ ਨੀਅਰਲੀ 1 ਈਅਰ ਹੋ ਗਿਆ ਸੀ ਤੇ ਉਹਨੇ ਕਦੇ ਕੋਈ ਏਦਾਂ ਦੀ ਪ੍ਰੋਬਲਮ ਕੀਤੀ ਨਹੀਂ ਸੀ। ਪਰ ਜਦੋਂ ਮੈਨੂੰ 2-3 ਕਾਲਸ ਆਈਆਂ ਤਾਂ ਮੈਨੂੰ ਓਬੀਅਸ ਜਾਣਾ ਪਿਆ ਦੇਖਣ ਦੇ ਲਈ ਕਿ ਉੱਥੇ ਪ੍ਰੋਬਲਮ ਹੋ ਕੀ ਰਹੀ ਆ। ਮੈਂ ਉਹਨੂੰ ਉਹਨੇ ਦਾਰੂ ਬਹੁਤ ਜ਼ਿਆਦਾ ਕੀਤੀ ਹੋਈ ਸੀਗੀ ਤੇ ਉਹ ਵਾਕਈ ਕਿਸੇ ਨੂੰ ਡਿਸਟਰਬ ਕਰ ਰਿਹਾ ਸੀਗਾ, ਉਹਨਾਂ ਨੂੰ ਥ੍ਰੈਟ ਵੀ ਕਰ ਰਿਹਾ ਸੀ। ਮੈਂ ਉਹਨੂੰ ਬਹੁਤ ਕਿਹਾ, ਮੈਂ ਕਿਹਾ ਵੀ ਤੂੰ ਚੱਲ ਜਾ, ਮੈਨੂੰ ਪਤਾ ਵੀ ਤੂੰ ਪਰੋਲ ਚੋਂ ਆਇਆ ਹੋਇਆ, ਤੇਰੀ ਕੰਡੀਸ਼ਨ ਆ, ਜੇ ਮੈਂ ਪੁਲਿਸ ਬੁਲਾ ਲਈ ਵੀ ਤੈਨੂੰ ਪ੍ਰੋਬਲਮ ਆਊਗੀ। ਚਲੋ ਇੱਕ ਵਾਰੀ ਚਲਾ ਗਿਆ ਤੇ ਜਾ ਕੇ ਪੈ ਗਿਆ ਆਪਦੇ ਰੂਮ ਦੇ ਵਿੱਚ, ਫੇਰ ਉੱਠਿਆ, ਫੇਰ ਉਸੇ ਤਰ੍ਹਾਂ ਹੀ ਉਹਦਾ ਹਿਸਾਬ ਕਿਤਾਬ ਏਦਾਂ ਹੀ ਸੀਗਾ, ਚਲੇ ਗਿਆ। ਉਹਨੇ ਬਹੁਤ ਡਰਾਮੇ ਕੀਤੇ, ਫਿਰ ਉਹਨੂੰ ਮੈਂ ਕਿਹਾ ਵੀ ਤੂੰ ਚਲਾ ਜਾ, ਹਜੇ ਵੀ ਮੈਂ ਤੈਨੂੰ ਲਾਸਟ ਓਵਰ ਟਾਈਮ ਕਹਿ ਰਹੀ ਹਾਂ। ਪਰ ਉਹਨੇ ਕੋਈ ਗੱਲ ਨਹੀਂ ਸੁਣੀ, ਤਾਂ ਓਬੀਅਸ ਮੈਨੂੰ ਆਖੀ ਕਹਿੰਦਾ ਕਿ ਤੂੰ ਕਿਹੜੀ ਕੰਟਰੀ ਨੂੰ ਬਿਲੋਂਗ ਕਰਦੀ ਆ ਨਾ। ਮੈਂ ਕਿਹਾ ਵੀ ਇਹ ਤੇਰਾ ਮੈਟਰ ਨਹੀਂ ਹੈਗਾ ਵੀ ਮੈਂ ਕਿਹੜੀ ਕੰਟਰੀ ਨੂੰ ਬਿਲੋਂਗ ਕਰਦੀ ਹਾਂ, ਵੀ ਤੂੰ ਚਲਾ ਜਾ, ਮੈਨੂੰ ਫੋਰਸ ਨਾ ਕਰ ਵੀ ਮੈਨੂੰ ਪੁਲਿਸ ਬੁਲਾਉਣੀ ਪੈ ਜੇ। ਚਲੋ ਜੀ, ਉਹ ਨਹੀਂ ਹਟਿਆ ਤਾਂ, ਕਿਉਂਕਿ ਅੱਗੇ ਰਾਤ ਵੀ ਸੀਗੀ, ਫਿਰ ਮੈਨੂੰ ਇਹ ਸੀ ਕਿ ਇਹਨੇ ਰਾਤ ਨੂੰ ਨਾ ਤਾਂ ਆਪ ਟਿਕਣਾ ਨਾ ਬਾਕੀਆਂ ਨੂੰ ਟਿਕਣ ਦੇਣਾ, ਤੇ ਅਨਫੋਰਚਨਲੀ ਮੈਨੂੰ ਪੁਲਿਸ ਬੁਲਾਉਣੀ ਪਈ। ਮੈਂ ਬੁਲਾਉਣੀ ਨਹੀਂ ਸੀ ਚਾਹੁੰਦੀ ਕਿਉਂਕਿ ਮੈਨੂੰ ਪਤਾ ਸੀ ਜੇ ਪੁਲਿਸ ਬੁਲਾ ਲਈ ਤਾਂ ਇਹਦਾ ਕੀ ਬਣਨਾ ਵਾ। ਚਲੋ ਜੀ, ਜਦੋਂ ਪੁਲਿਸ ਬਣਾ ਲਈ, ਪਹਿਲਾਂ ਤਾਂ ਪੁਲਿਸ ਵਾਲੇ ਆਏ ਤੇ ਅਸੀਂ ਕਹਿੰਦੇ ਅਸੀਂ ਕੁਛ ਕਰ ਨਹੀਂ ਸਕਦੇ ਹੈਗੇ ਏਦਾਂ ਏਦਾਂ ਕਰਕੇ। ਮੈਂ ਕਿਹਾ ਯੂ ਸ਼ੁੱਡ ਟਾਕ ਟੂ ਹਿਮ, ਹਨਾ, ਵੀ ਜੇ ਉਹਨੇ ਕਿਸੇ ਨੂੰ ਕੋਈ ਵੀ ਨੁਕਸਾਨ ਪਹੁੰਚਾਤਾ ਤਾਂ ਵੀ ਰਿਸਪੋਂਸੀਬਲ ਕੌਣ ਆ, ਮੇਰਾ ਕੰਮ ਸੀ ਤੁਹਾਨੂੰ ਬੁਲਾਉਣਾ, ਅੱਗੇ ਤੁਸੀਂ ਇਹਦੇ ਨਾਲ ਗੱਲ ਕਰਨੀ ਆ ਜਾਂ ਨਹੀਂ ਕਰਨੀ, ਇਟਸ ਅਪ ਟੂ ਯੂ, ਹਨਾ। ਮੈਂ ਕਿਹਾ ਵੀ ਐਟਲੀਸਟ ਤੁਸੀਂ ਜਾ ਕੇ ਉਹਨੂੰ ਦੇਖ ਤਾਂ ਲਓ ਨਾ। ਤੇ ਉਹਨੇ ਜਦੋਂ ਪੁਲਿਸ ਦੇਖੀ, ਜਾ ਕੇ ਅੰਦਰੋਂ ਡੋਰ ਬੰਦ ਕਰ ਲਿਆ ਤੇ ਡੋਰ ਨਾ ਖੋਲੇ ਉਹ, ਤੇ ਅੰਦਰੋਂ ਪੁਲਿਸ ਵਾਲਿਆਂ ਨੂੰ ਵੀ ਉਹਨੇ ਗਾਲਾਂ ਕੱਢਤੀਆਂ। ਜਦੋਂ ਪੁਲਿਸ ਵਾਲਿਆਂ ਨੂੰ ਗਾਲਾਂ ਕੱਢਤੀਆਂ, ਫਿਰ ਮੇਰੇ ਕੋਲ ਆਈ, ਕਹਿੰਦੇ ਵੀ ਬੋਵੀ ਉਹ ਤਾਂ ਇੱਦਾਂ ਕਿ ਵਾਇਲੈਂਸ ਕਾਫੀ ਜ਼ਿਆਦਾ ਵਾ, ਤੇ ਵੀ ਉਹਦਾ ਵੀ ਕੀ ਕਰ ਸਕਦੇ ਆ, ਵੀ ਤੂੰ ਸਾਡੀ ਕੀ ਹੈਲਪ ਕਰ ਸਕਦੀ ਆ। ਮੈਂ ਕਿਹਾ ਵੀ ਇਟਸ ਓਕੇ, ਵੀ ਮੈਨੂੰ ਪਤਾ ਵੀ ਉਹ ਰੋਂਗ ਅੱਜ। ਤੇ ਚਲੋ, ਚਾਬੀ ਲੈ ਕੇ ਅਸੀਂ ਉਹਦਾ ਡੋਰ ਖੋਲਿਆ ਤੇ ਉਹ ਕਾਬੂ ਚ ਆ ਨਹੀਂ ਸੀ ਰਿਹਾ, ਤੇ 2 ਪੁਲਿਸ ਦੀਆਂ ਗੱਡੀਆਂ ਹੋਰ ਆਈਆਂ ਤੇ ਉਹਨੂੰ ਲੈ ਗਈ, ਫੜ ਕੇ ਲੈ ਗਈ, ਕਿਉਂਕਿ ਉਹਨੇ ਪੀਤੀ ਹੋਈ ਇੰਨੀ ਜ਼ਿਆਦਾ ਸੀ। ਤੇ ਨੈਕਸਟ ਡੇ ਫਿਰ ਉਹਨੇ ਤਾਂ ਇੱਥੋਂ ਜਾਣਾ ਹੀ ਸੀ, ਤੇ ਚਲੋ ਵਧੀਆ ਆਇਆ, ਸੋਰੀ ਵੀ ਫੀਲ ਕੀਤੀ ਕਿਉਂਕਿ ਉਹਦੀ ਉਹ ਫਸਟ ਗਲਤੀ ਸੀ, ਪਹਿਲੀ ਵਾਰ ਉਹਨੇ ਏਦਾਂ ਕੀਤਾ ਸੀ। ਮੈਨੂੰ ਵੀ ਫੀਲ ਹੋ ਰਿਹਾ ਸੀ ਕਿ ਹੁਣੇ ਪ੍ਰੋਬਲਮ ਚ ਆਊਗਾ। ਸੋ ਗੱਲ ਕਰਦੇ ਸੀ ਇੱਥੋਂ ਦੇ ਰੂਲ ਤੇ ਰੈਗੂਲੇਸ਼ਨ ਦੀ, ਹਨਾ, ਕੋਈ ਸਟੋਰੀ ਦੱਸਣਾ ਤਾਂ ਮੇਰਾ ਮਕਸਦ ਨਹੀਂ ਸੀ, ਮੈਂ ਰੂਲ ਤੇ ਰੈਗੂਲੇਸ਼ਨ ਦੀ ਗੱਲ ਕਰਦੀ ਹਾਂ। ਇਹੀ ਸਾਡੇ ਇੰਡੀਆ ਵਿੱਚ ਸਿਸਟਮ ਹੁੰਦਾ, ਉਹਨਾਂ ਨੇ ਕਹਿਣਾ ਸੀ ਚੱਲ ਕੋਈ ਨਾ, ਇੱਕ ਵਾਰੀ ਬੰਦੇ ਨੇ ਕੀਤਾ ਇੰਨਾ ਟਾਈਮ ਤਾਂ ਵਧੀਆ ਕੱਢ ਹੀ ਦਿੱਤਾ, ਸੋ ਇਟਸ ਓਕੇ, ਹਨਾ। ਨੈਕਸਟ ਡੇ ਉਹਦੇ ਲਈ ਕਾਲ ਆਈ ਤੇ ਮੈਨੂੰ ਦੱਸਣਾ ਹੀ ਪੈਣਾ ਸੀ ਉਹਨਾਂ ਦੇ ਪਰੋਲ ਆਫਿਸਰ ਨੂੰ ਕਿ ਕਿੱਦਾਂ ਕਿੱਦਾਂ ਕੀ ਗੱਲ ਹੋਈ। ਸੋ ਮੈਂ ਦੱਸਤਾ, ਪਰ ਨਾਲ ਹੀ ਮੈਂ ਇਹ ਕਹਿਤਾ, ਮੈਂ ਕਿਹਾ ਇਸ ਮੋਸਟ ਵੈਲਕਮ ਬੈਕ, ਤੇ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ, ਵੀ ਉਹ ਬਹੁਤ ਵਧੀਆ ਰਿਹਾ ਵਾ ਤੇ ਉਹਦਾ ਬਿਹੇਵੀਅਰ ਵੀ ਬਹੁਤ ਵਧੀਆ ਰਿਹਾ, ਵੀ ਜੇ ਉਹ ਦਾਰੂ ਪੀਂਦਾ ਇਟ ਮੀਨਸ ਕਿ ਉਹ ਆਪਦੇ ਜਿਹੜੇ ਪਰੋਲ ਦੀ ਕੰਡੀਸ਼ਨ ਆ ਉਹ ਬ੍ਰੀਚ ਕਰਦਾ ਸੀਗਾ ਤੇ ਉਹ ਐਲੀਜੀਬਲ ਹੈ ਨੀ ਸੀ ਫਿਰ ਪਰੋਲ ਦੇ ਲਈ। ਸੋ ਲਓ ਜੀ ਫਿਰ ਉਹਨਾਂ ਨੇ ਸਾਰੇ ਸਟੇਟਮੈਂਟ ਲੈ ਲਈ, ਆਏ ਪੁੱਛਿਆ ਕੀਤਾ ਸਾਰਾ ਤੇ ਉਹਦੇ ਰੂਮ ਦੇ ਵਿੱਚ ਉਹਦੇ ਜਿਹੜੀਆਂ ਬੋਟਲਸ ਸੀਗੀਆਂ ਦਾਰੂ ਵਾਲੀਆਂ ਉਹਦੇ ਵੀ ਫੋਟੋ ਕਰਕੇ ਲੈ ਗਏ। ਉਦੋਂ ਬਾਅਦ ਵਿੱਚ ਉਹ ਬੰਦਾ ਇੱਥੇ ਹੀ ਰਿਹਾ ਦੋ ਤਿੰਨ ਹਫ਼ਤੇ ਤੇ ਬਹੁਤ ਵਧੀਆ ਗੁੱਡ ਰਿਹਾ ਜਿੱਦਾਂ ਕਿ ਉਹ ਪਹਿਲਾਂ ਵੀ ਰਹਿੰਦਾ ਸੀ। ਪਰ ਦੋ ਦਿਨ ਪਹਿਲਾਂ ਹੀ ਉਹਨੂੰ ਇਹ ਨੋਟਿਸ ਆ ਗਿਆ ਸੀ, ਲੈਟਰ ਆ ਗਈ ਸੀ ਕਿ ਵੀ ਸੋਰੀ ਅਸੀਂ ਤੇਰੀ ਜਿਹੜੀ ਪਰੋਲ ਆ ਉਹ ਕੰਟੀਨਿਊ ਨਹੀਂ ਕਰ ਸਕਦੇ ਤੇ ਤੈਨੂੰ ਜੇਲ੍ਹ ਚ ਆਉਣਾ ਹੀ ਪੈਣਾ। ਸੋ ਉਸ ਬੰਦੇ ਨੂੰ ਨਾ ਚਾਹੁੰਦੇ ਹੋਏ ਵੀ ਆਪਣਾ ਸਾਰਾ ਗੱਡੀ ਸਭ ਕੁਛ ਐਜ ਇਟ ਇਜ਼ ਹੀ ਛੱਡ ਕੇ, ਕਿਉਂਕਿ ਇੰਨੀ ਛੇਤੀ ਉਹ ਸੇਲ ਤਾਂ ਕਰ ਨਹੀਂ ਸੀ ਸਕਦਾ, ਦੂਸਰਿਆਂ ਦੇ ਆਸਰੇ ਛੱਡ ਕੇ ਉਹ ਪੁਲਿਸ ਵਾਲੇ ਉਹਨੂੰ ਬਸ ਜੇਲ੍ਹ ਚ ਲੈ ਗਏ ਤੇ ਉਹਦੀ ਕੋਈ ਵੀ ਹੋਰ ਗੱਲ ਨਹੀਂ ਸੁਣੀ। ਸੋ ਇਹ ਇੱਥੋਂ ਦੇ ਰੂਲ ਤੇ ਰੈਗੂਲੇਸ਼ਨ ਆ, ਅਗਰ ਤੁਸੀਂ ਕੁਛ ਕਰਦੇ ਆ ਤਾਂ ਤੁਹਾਨੂੰ ਉਹਦੇ ਲਈ ਪੇ ਕਰਨਾ ਪੈਣਾ ਵਾ। ਕੋਈ ਮੈਟਰ ਨਹੀਂ ਕਿ ਤੁਹਾਡੀ ਗਲਤੀ ਨਿੱਕੀ ਆ ਜਾਂ ਤੁਹਾਡੀ ਗਲਤੀ ਵੱਡੀ ਆ। ਸੋ ਇਸੇ ਮੇਰਾ ਤੁਹਾਨੂੰ ਇਹ ਸਾਰੀ ਗੱਲ ਦੱਸਣ ਦਾ ਮੀਨਿੰਗ ਇਹ ਆ ਕਿ ਅਗਰ ਤੁਸੀਂ ਰੋਂਗ ਕਰੋਗੇ ਤਾਂ ਇਟ ਮੀਨਸ ਇਹ ਨਹੀਂ ਕਿ ਅਸੀਂ ਸਿਰਫ ਆਪਣੇ ਆਪ ਨਾਲ ਰੋਂਗ ਕਰ ਰਹੇ ਹਾਂ, ਅਸੀਂ ਸਾਡੀ ਸਾਰੀ ਕਮਿਊਨਿਟੀ ਨਾਲ ਰੋਂਗ ਕਰ ਰਹੇ ਹਾਂ। ਸੋ ਕਿਤੇ ਨਾ ਕਿਤੇ ਗੁਰਜੰਟ ਵਾਲੀ ਗੱਲ ਦੇ ਵਿੱਚ ਵੀ ਅਸੀਂ ਬੜੀ ਮੁਸ਼ਕਲ ਨਾਲ ਆਪਣੀ ਪਹਿਚਾਣ ਬਣਾਈ ਸੀ, ਹੈ ਨਾ। ਪਹਿਲਾਂ ਵੀ ਕਿੱਦਾਂ ਸਿੱਖਾਂ ਨੂੰ ਸਾਰੇ ਟੈਰੋਰਿਸਟ ਏਦਾਂ ਏਦਾਂ ਦੇ ਕਿੱਦਾਂ ਕਿੱਦਾਂ ਦੇ ਨਾਂ ਨਾਲ ਬੋਲਦੇ ਸੀ ਤੇ ਅਸੀਂ ਬੜੀ ਮੁਸ਼ਕਲ ਨਾਲ ਦੱਸਿਆ ਸੀ ਕਿ ਸਿੱਖ ਕੀ ਆ, ਸਿੱਖ ਕਿਵੇਂ ਆ, ਉਹਨਾਂ ਨੂੰ ਅੰਡਰਸਟੈਂਡ ਕਰਵਾਇਆ ਸੀ, ਹੈ ਨਾ। ਅਸੀਂ ਪੱਗ ਦੀ ਮਹੱਤਤਾ ਬਾਰੇ, ਬੜੀ ਟਰਬਨ ਦੇ ਬਾਰੇ ਇਹਨਾਂ ਲੋਕਾਂ ਨੂੰ ਪ੍ਰੋਪਰਲੀ ਦੱਸਿਆ ਸੀ ਤੇ ਇਹ ਕਿਤੇ ਨਾ ਕਿਤੇ ਹੁਣ ਸਾਰੇ ਸਮਝਣ ਵੀ ਲੱਗ ਗਏ ਸੀ ਤੇ ਰਿਸਪੈਕਟ ਵੀ ਕਰਦੇ ਸੀ। ਪਰ ਹੁਣ ਇਸ ਗੱਲ ਤੋਂ ਬਾਅਦ ਫਿਰ ਤੋਂ ਉਹੀ ਸਾਰਾ ਕੁਛ, ਕਿਉਂਕਿ ਉਹਨਾਂ ਨੂੰ ਇਹ ਨੀ ਪਤਾ ਕਿ ਅਸੀਂ ਸਿੱਖ ਹਾਂ, ਹਿੰਦੂ ਆ, ਮੁਸਲਿਮ ਹੈ, ਤਾਂ ਸਾਰੇ ਇੱਕ ਆ। ਮੈਂ ਕਿਸੇ ਨੂੰ ਪੁਆਇੰਟ ਆਊਟ ਨਹੀਂ ਕਰਦੀ, ਜਸਟ ਐਜ ਏ ਪਹਿਚਾਣ, ਕਿਉਂਕਿ ਗੁਰਜੰਟ ਸਿੰਘ ਵੀ ਟਰ ਬਣੀ ਬੰਦਾ, ਪੱਗ ਬੰਨੀ ਹੁੰਦੀ ਹਮੇਸ਼ਾ। ਸੋ ਉਹਦੇ ਉਸ ਪੁਆਇੰਟ ਤੋਂ ਲੈ ਕੇ ਸਾਨੂੰ ਹੁਣ ਬਹੁਤ ਸਾਰੇ ਕਈ ਤਰ੍ਹਾਂ ਦੇ ਸਵਾਲਾਂ ਦਾ ਜਵਾਬ ਦੇਣਾ ਪਊਗਾ। ਸੋ ਉਸਦੇ ਲਈ ਸਾਨੂੰ ਵੀ ਪ੍ਰਪੇਅਰ ਹੋਣਾ ਚਾਹੀਦਾ ਤੇ ਬੜੇ ਹੀ ਨਾਈਸਲੀ ਤੇ ਵਧੀਆ ਤਰੀਕੇ ਨਾਲ ਸਾਨੂੰ ਉਹਨਾਂ ਦੇ ਜਵਾਬ ਆ ਜਿਹੜੇ ਦੇਣੇ ਚਾਹੀਦੇ ਆ। ਕਿਉਂਕਿ ਇਹ ਸੋਚ ਲਓ ਕਿ ਉਹ ਸਾਨੂੰ ਨਹੀਂ ਕਹਿ ਰਹੇ, ਸਾਡੀ ਪੂਰੀ ਕਮਿਊਨਿਟੀ ਨੂੰ ਕਹਿ ਰਹੇ ਆ, ਕਿਉਂਕਿ ਇਹਨਾਂ ਪ੍ਰਦੇਸ਼ਾਂ ਦੇ ਵਿੱਚ ਇੱਕ ਦੀ ਗਲਤੀ ਦਾ ਖਮਿਆਜ਼ਾ ਪੂਰੀ ਕਮਿਊਨਿਟੀ ਨੂੰ ਪੇ ਕਰਨਾ ਪੈਂਦਾ ਵਾ। ਤੇ ਕਿਤੇ ਨਾ ਕਿਤੇ ਜਦੋਂ ਅਸੀਂ ਕੁਛ ਚੰਗਾ ਕਰਦੇ ਹਾਂ ਉਸਦੀ ਸ਼ਾਬਾਸ਼ ਵੀ ਸਾਡੀ ਕਮਿਊਨਿਟੀ ਨੂੰ ਹੀ ਮਿਲਦੀ ਆ। ਸੋ ਇਹ ਅਸੀਂ ਇੱਥੋਂ ਦਾ ਤਾਣਾ ਬਣਾ, ਜਿਸ ਨੂੰ ਸਮਝਣਾ ਵੀ ਪੈਣਾ ਵਾ ਤੇ ਜਿਸ ਨੂੰ ਅਪਣਾਉਣਾ ਵੀ ਪੈਣਾ ਵਾ। ਤੇ ਅੱਗੇ ਹੁਣ ਜੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਭੁਪਿੰਦਰ ਲਾਂਬਾ ਤੇ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਜਵਾਬ ਦੇ ਦਿੱਤਾ ਸੀ ਤੇ ਅੱਗੇ ਗੌਰਵ ਸ਼ਰਮਾ, ਉਹਨਾਂ ਨੇ ਕਾਫੀ ਵੱਡਾ ਸਾਰਾ ਮੈਸੇਜ ਭੇਜਿਆ ਵਾ ਜੀ ਤੇ ਇਧਰ ਪ੍ਰੋਗਰਾਮ ਦਾ ਟਾਈਮ ਵੀ ਖਤਮ ਹੋ ਰਿਹਾ, ਮੈਂ ਕੁਇਕਲੀ ਪੜ੍ਹ ਦਿੰਦੀ ਹਾਂ। ਕਹਿੰਦੇ ਕਿ ਪਤਨੀ ਨੇ ਮੈਰਿਜ ਦੇ ਕੁਝ ਸਾਲ ਬਾਅਦ ਸੋਚਿਆ ਕਿ ਉਹ ਆਪਦੇ ਘਰ ਵਾਲੇ ਨੂੰ ਛੱਡ ਕੇ ਚਲੀ ਜਾਵੇ ਤਾਂ ਉਹ ਕਿੱਦਾਂ ਮਹਿਸੂਸ ਕਰੂਗਾ, ਹੈ ਨਾ। ਤੇ ਉਹਨੇ ਇੱਕ ਕਾਗਜ਼ ਤੇ ਲਿਖਿਆ, ਕਹਿੰਦੀ ਮੈਂ ਤੇਰੇ ਤੋਂ ਦੁਖੀ ਹੋ ਕੇ ਨਾ ਤੇਰੇ ਨਾਲ ਨੀ ਰਹਿ ਸਕਦੀ, ਇਸ ਲਈ ਮੈਂ ਹਮੇਸ਼ਾ ਦੇ ਲਈ ਨਾ ਜਿਹੜਾ ਘਰ ਆ ਉਹਨੂੰ ਛੱਡ ਕੇ ਜਾ ਰਹੀ ਹਾਂ। ਤੇ ਬਸ ਜੀ ਫਿਰ ਇੰਨੀ ਕੀ ਗੱਲ ਸੀ ਇਹਨਾਂ ਲਿਖ ਕੇ ਕਹਿ ਕੇ ਆਪ ਉਹ ਜਿਹੜੀ ਲੇਡੀ ਹੁੰਦੀ ਆ ਉਹ ਟੇਬਲ ਤੇ ਰੱਖ ਕੇ ਨਾ ਤੇ ਥੱਲੇ ਲੁਕ ਜਾਂਦੀ ਆ ਬੈਡ ਤੇ। ਜਦੋਂ ਪਤੀ ਘਰ ਆਉਂਦਾ ਵਾ ਕੰਮ ਤੋਂ ਤਾਂ ਉਹ ਕਾਗਜ਼ ਪੜ੍ਹ ਕੇ ਥੋੜੀ ਦੇਰ ਤਾਂ ਚੁੱਪ ਹੁੰਦਾ, ਫਿਰ ਕਾਗਜ਼ ਤੇ ਕੁਝ ਲਿਖਿਆ ਪੜ੍ਹਦਾ, ਫਿਰ ਗੀਤ ਗਾ ਕੇ ਭੰਗੜਾ ਪਾਉਣ ਲੱਗਦਾ, ਫਿਰ ਕੱਪੜੇ ਚੇਂਜ ਕਰਦਾ ਤੇ ਫੋਨ ਕਰਕੇ ਕਿਸੇ ਨੂੰ ਕਹਿੰਦਾ ਵਾ, ਕਹਿੰਦਾ ਅੱਜ ਮੈਂ ਆਜ਼ਾਦ ਹੋ ਗਿਆ ਤੇ ਕਹਿੰਦਾ ਮੇਰੀ ਪਾਗਲ ਪਤਨੀ ਸੀ ਨਾ ਜਿਹੜੀ ਉਹ ਛੱਡ ਕੇ ਚਲੇਗੀ, ਮੈਂ ਤੈਨੂੰ ਮਿਲਣ ਆ ਰਿਹਾ ਤੇਰੇ ਘਰ ਦੇ ਸਾਹਮਣੇ ਪਾਰਕ ਵਿੱਚ। ਤੇ ਜਿਹੜਾ ਘਰ ਵਾਲਾ ਸੀ ਉਹ ਬਾਹਰ ਚਲਾ ਜਾਂਦਾ ਤੇ ਘਰ ਵਾਲੀ ਬੜੀਆਂ ਹੰਝੂਆਂ ਨਾਲ ਭਰੀਆਂ ਅੱਖਾਂ ਲੈ ਕੇ ਬੈਡ ਚੋਂ ਨਿਕਲ ਕੇ ਕੰਬਦੇ ਹੱਥਾਂ ਨਾਲ ਜਦੋਂ ਕਾਗਜ਼ ਪੜ੍ਹਦੀ ਆ ਤਾਂ ਉਹਦੇ ਉੱਪਰ ਲਿਖਿਆ ਹੁੰਦਾ, ਕਹਿੰਦੇ ਕਿ ਪਾਗਲ ਬੈਡ ਦੇ ਨੀਚੇ ਤੇਰੇ ਪੈਰ ਦਿਖ ਰਹੇ ਆ, ਮੈਂ ਪਾਰਕ ਕੋਲ ਦੁਕਾਨ ਤੋਂ ਬ੍ਰੈਡ ਲੈ ਕੇ ਆਉਣਾ, ਤਦ ਤੱਕ ਚਾਹ ਬਣਾ ਕੇ ਰੱਖੀ। ਕਿਆ ਬਾਤ ਆ ਜੀ, ਨਾਲੇ ਕੀ ਕਹਿੰਦੇ ਹੁੰਦੇ ਆ ਨਾਲੇ ਇਹਨਾਂ ਨੇ ਇੱਕੋ ਹੀ ਗੱਲ ਦੇ ਵਿੱਚ ਦੋ ਗੱਲਾਂ ਦਾ ਜਵਾਬ ਦੇ ਦਿੱਤਾ, ਉਹ ਕੀ ਜਵਾਬ ਸੀ ਜ਼ਰੂਰ ਦੱਸਾਂਗੇ। ਬਸ ਇੱਕ ਗੱਲ ਹੁਣ ਸਰਬਜੀਤ ਭਾਜੀ ਨੇ ਵੀ ਕੀਤੀ ਹੈ ਨਾ, ਮੈਨੂੰ ਕਹਿੰਦੇ ਨਾ ਬੋਬੀ, ਕਹਿੰਦੇ ਤੇਰੇ ਪ੍ਰੋਗਰਾਮ ਦੀ ਨਾ ਮੈਨੂੰ ਬੜੀ ਬੇਸਬਰੀ ਨਾਲ ਵੇਟ ਹੁੰਦੀ ਆ ਨਾ, ਮੈਂ ਤਾਂ ਖੁਸ਼ੀ ਹੋ ਗਈ, ਮੈਂ ਕਿਹਾ ਹਾਏ ਹਾਏ ਇੰਨਾ ਸੋਹਣਾ ਪ੍ਰੋਗਰਾਮ ਹੁੰਦਾ ਵੀ ਜਿਹੜੇ ਕਹਿੰਦੇ ਵੀ ਪ੍ਰੋਗਰਾਮ ਦੀ ਬੜੀ ਬੇਸਬਰੀ ਨਾਲ ਵੇਟ ਹੁੰਦੀ ਆ, ਮੈਂ ਕਿਹਾ ਅੱਛਾ ਭਾਜੀ। ਕਹਿੰਦੇ ਹਾਂ ਉਦੋਂ ਅਗਲੇ ਫਿਰ ਦੋ ਦਿਨ ਮੈਨੂੰ ਛੁੱਟੀ ਹੁੰਦੀ ਆ ਨਾ ਤਾਂ ਕਰਕੇ ਮੈਂ ਵੇਟ ਕਰਦਾ ਹੁੰਦਾ ਵੀ ਕਦੋਂ ਫਰਾਈਡੇ ਆਊ ਬੋਬੀ ਦਾ ਸ਼ੋਅ ਆਊ ਤੇ ਅਗਲੇ ਦੋ ਦਿਨ ਮੈਨੂੰ ਛੁੱਟੀ ਹੋਊ। ਮੈਂ ਕਿਹਾ ਜਾਓ ਭਾਜੀ ਤੁਸੀਂ ਵੀ ਹੱਦ ਹੀ ਕਰਤੀ, ਹੈ ਨਾ, ਦੋ ਮਿੰਟ ਦਾ ਬੰਦੇ ਨੂੰ ਫੀਲ ਕਰ ਲੈਂਦੇ ਨੇ ਵੀ ਮੇਰਾ ਪ੍ਰੋਗਰਾਮ ਇੰਨਾ ਵਧੀਆ ਹੁੰਦਾ ਕਿ ਭਾਜੀ ਵੀ ਵੇਟ ਕਰਦੇ ਆ। ਸੋ ਇੱਦਾਂ ਦੀਆਂ ਜਿਹੜੀਆਂ ਗੱਲਾਂ ਜੀ ਚੱਲਦੀਆਂ ਰਹਿੰਦੀਆਂ ਨੇ। ਅੱਗੇ ਜੀ ਰਾਜ ਬੇਕਰ ਫੀਲਡ ਤੋਂ ਸਤਿ ਸ਼੍ਰੀ ਅਕਾਲ ਕਹਿ ਰਹੇ ਆ, ਕਹਿੰਦੇ ਕਿ ਹਾਊ ਇਜ਼ ਯੋਰ ਹੈਲਥ, ਡਿਡ ਦੇ ਡੂ ਦਾ ਮਲੇਰੀਆ ਟੈਸਟ, ਵਿਸ਼ ਯੂ ਦਾ ਬੈਸਟ, ਗੈਟ ਵੈਲ ਸੂਨ। ਥੈਂਕ ਯੂ ਰਾਜ ਜੀ, ਇਟਸ ਆਲ ਗੁੱਡ। ਸੋ ਮੇਰੇ ਟੈਸਟ ਤਾਂ ਜੀ ਸਾਰੇ ਆਲਮੋਸਟ ਹੋ ਹੀ ਗਏ ਆ, ਪਰ ਸਿਹਤ ਜਿਹੜੀ ਠੀਕ ਹੈ ਵੈਸੇ, ਤੇ ਥੈਂਕ ਯੂ ਦੁਆਵਾਂ ਦੇਣ ਦੇ ਲਈ ਤੇ ਹਾਲ ਚਾਲ ਪੁੱਛਣ ਦੇ ਲਈ। ਤੇ ਇੱਧਰ ਮੇਰੀ ਭੈਣ ਕੁਲਦੀਪ ਕੌਰ, ਉਹਨੇ ਵੀ ਜਿਹੜੀ ਬੁਝਾਰਿਆ ਤਾਂ ਉਹਦਾ ਜਵਾਬ ਦੇ ਦਿੱਤਾ, ਕਹਿੰਦੇ ਆ ਚੱਕ ਕੁੜੀਏ। ਬਿਲਕੁਲ ਜੀ, ਜਵਾਬ ਬਿਲਕੁਲ ਸਹੀ ਆ। ਤੇ ਅੱਗੇ ਜਗਤਾਰ ਬ੍ਰਿਸਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਕਹਿੰਦੇ ਗਾਣਾ ਪਲੇ ਕਰ ਦੋ ਜੱਟ ਜ਼ਿਮੀਂਦਾਰ ਬਾਏ ਹਰਦੀਪ। ਥੈਂਕਸ, ਕਿਆ ਬਾਤ ਆ ਜੀ, ਜੱਟ ਜ਼ਿਮੀਂਦਾਰ ਗਾਣੇ ਦੀ ਫਰਮਾਇਸ਼ ਵੀ ਸਾਡੇ ਕੋਲ ਆ ਚੁੱਕੀ ਆ। ਤੇ ਹੁਣ ਪ੍ਰੋਗਰਾਮ ਦੇ ਵਿੱਚ ਵਿਦਾ ਲੈਣ ਦਾ ਟਾਈਮ ਵੀ ਆ ਗਿਆ, ਤੇ ਬੁਝਾਰਤ ਆਪਾਂ ਜਿਹੜੀ ਤੁਹਾਨੂੰ ਪਾਈ ਸੀ ਉਸਦਾ ਜਵਾਬ ਸਾਡੇ ਕੋਲ, ਸਾਡੇ ਬਹੁਤ ਸਾਰੇ ਲਿਸਨਰ ਆ ਜਿਹੜੇ ਉਹਨਾਂ ਨੇ ਭੇਜ ਦਿੱਤਾ, ਤੇ ਜਵਾਬ ਜੀ ਸਾਰਿਆਂ ਦਾ ਬਿਲਕੁਲ ਸਹੀ ਆ। ਸੋ ਹੁਣ ਮੈਂ ਇਹ ਨੀ ਕਹਿ ਸਕਦੀ ਕਿ ਤੁਹਾਨੂੰ ਬੁਝਾਰਤ ਆਉਂਦੀ ਨੀ, ਮੈਨੂੰ ਲੱਗਦਾ ਤੁਸੀਂ ਕਾਫੀ ਜ਼ਿਆਦਾ ਬੁਝਾਰਤਾਂ ਸੁਣੀਆਂ ਨੇ। ਤੇ ਹੁਣ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਜੀ ਬੁਝਾਰਤ ਦਾ ਜਵਾਬ। ਅੰਤ ਕੱਟੇ ਤਾਂ ਬਣਦਾ ਕਾਂ, ਸ਼ੁਰੂ ਕੱਟੇ ਹਾਥੀ ਬਣ ਜਾ, ਵਿਚਾਲਾ ਕੱਟੇ ਕਾਜ ਬਣ ਜਾਵਾਂ, ਕਿਹੜਾ ਦੱਸੂ ਉਸਦਾ ਨਾਂ। ਸੋ ਬਿਲਕੁਲ ਜੀ, ਕਾਗਜ਼ ਆ ਉਸਦਾ ਨਾਂ। ਸੋ ਗੌਰਵ ਸ਼ਰਮਾ ਜਿਨ੍ਹਾਂ ਨੇ ਕਿ ਸਾਨੂੰ ਬੁਝਾਰਤ ਦਾ ਜਵਾਬ ਵੀ ਦੱਸ ਦਿੱਤਾ ਸੀ, ਤੇ ਨਾਲ ਦੀ ਨਾਲ ਉਹਨਾਂ ਨੇ ਸਾਨੂੰ ਇੱਕ ਚੁਟਕਲਾ ਵੀ ਭੇਜ ਦਿੱਤਾ ਸੀ। ਸੋ ਨਾਲੇ ਇੱਕ ਪੰਥ ਤੇ ਦੋ ਕਾਜ ਏਦਾਂ ਦਾ ਹਨਾ ਉਹਨਾਂ ਨੇ ਕਰ ਦਿੱਤਾ, ਚੁਟਕਲਾ ਵੀ ਤੇ ਨਾਲੇ ਬੁਝਾਰਤ ਦਾ ਜਵਾਬ ਵੀ। ਸੋ ਬਹੁਤ ਵਧੀਆ ਲੱਗਦਾ ਜੀ ਜਦੋਂ ਤੁਸੀਂ ਇੰਨੀ ਸ਼ਿੱਦਤ ਦੇ ਨਾਲ ਸਾਡਾ ਸਾਥ ਦਿੰਦੇ ਹੋ, ਤੇ ਸਾਨੂੰ ਵੀ ਵਧੀਆ ਲੱਗਦਾ ਪ੍ਰੋਗਰਾਮ ਪੇਸ਼ ਕਰਨਾ। ਤੇ ਲਓ ਹੁਣ 10 ਵੱਜ ਚੁੱਕੇ ਆ, ਤੇ ਮੇਰਾ ਵੀ ਜਾਣ ਦਾ ਜਿਹੜਾ ਟਾਈਮ ਆ ਉਹ ਆ ਗਿਆ। ਉਹ ਕਹਿੰਦੇ ਹੁੰਦੇ ਨਾ ਕਿ ਤੇਰੇ ਪਾਸ ਰਹਿ ਗਿਆ ਜੋ ਉਸਦਾ ਖਿਆਲ ਰੱਖੀ, ਤੇਰੇ ਪਾਸ ਰਹਿ ਗਿਆ ਜੋ ਉਸਦਾ ਖਿਆਲ ਰੱਖੀ, ਦਿਲ ਬੇਸ਼ਕੀਮਤੀ ਨੂੰ ਮਖਮਲੀ ਸੰਭਾਲ ਰੱਖੀ। ਤੇ ਲਓ ਜੀ, ਸਾਡੇ ਕਹਿੰਦੇ ਹੁੰਦੇ ਆ ਨਾ ਤੁਹਾਡੇ ਨਾਲ ਗੱਲਾਂ ਕਰਨ ਦਾ ਜਿਹੜਾ ਚਾਹ ਵਾ ਦਿਲ ਦੇ ਵਿੱਚ ਉਹ ਕਦੇ ਪੂਰਾ ਹੀ ਨੀ ਹੁੰਦਾ, ਪਰ ਕੀ ਕਰੀਏ, ਹੁਣ ਜਾਣਾ ਤਾਂ ਪੈਣਾ ਹੀ ਹੈ ਨਾ। ਤੇ ਅਗਲੇ ਹਫਤੇ ਫਿਰ ਮਿਲਾਂਗੇ, ਅਗਲੇ ਸ਼ੁੱਕਰਵਾਰ 8 ਤੋਂ 10 ਵਜੇ ਤੱਕ। ਪਰ ਤੁਸੀਂ ਕਿਤੇ ਨਾ ਜਾਣਾ, ਕਿਉਂਕਿ ਹਰਮਨ ਰੇਡੀਓ ਤੇ ਤੁਹਾਡੇ ਮਨਪਸੰਦ ਪ੍ਰੋਗਰਾਮ ਤੇ ਤੁਹਾਡੇ ਪਸੰਦੀਦੇ ਗਾਣੇ ਆ ਜਿਹੜੇ ਉਹ ਹਮੇਸ਼ਾ ਹੀ ਚੱਲਦੇ ਰਹਿੰਦੇ ਆ, ਤੇ ਤੁਸੀਂ ਖੂਬ ਇੰਜੋਏ ਕਰੋ ਜੀ। ਤੇ ਮੈਨੂੰ ਦਿਓ ਇਜਾਜ਼ਤ, ਤੇ ਆਪਾਂ ਫਿਰ ਮਿਲਾਂਗੇ ਅਗਲੇ ਹਫਤੇ। ਤਦ ਤੱਕ ਦੇ ਲਈ ਰੱਬ ਰਾਖਾ। ਤੇ ਜਾਂਦੇ ਜਾਂਦੇ ਇੱਧਰ ਭਿੰਦਰ ਕਿਸ਼ਨਪੁਰੀਆ ਕਹਿੰਦੇ ਮਾਲਵੇ ਵਾਲੇ ਸਿਖਰ ਦੁਪਹਿਰ ਨੂੰ ਤਿੱਖੜ ਦੁਪਹਿਰ ਵੀ ਕਹਿ ਦਿੰਦੇ ਆ। ਉਹ ਕਿਆ ਬਾਤ ਆ ਜੀ, ਥੈਂਕ ਯੂ ਭਿੰਦਰ ਕਿਸ਼ਨਪੁਰੀਆ ਜੀ, ਤੁਸੀਂ ਹਨਾ ਮੇਰੇ ਪੱਖ ਦੀ ਗੱਲ ਕੀਤੀ। ਵੈਸੇ ਅਸੀਂ ਨੋਰਮਲੀ ਤਿੱਖੜ ਦੁਪਹਿਰਾ ਹੀ ਕਹਿੰਦੇ, ਸੋ ਮੈਂ ਵੀ ਮਾਲਵੇ ਦੀ ਹਾਂ, ਤੇ ਬਾਕੀ ਸਿਖਰ ਦੁਪਹਿਰਾ ਵੀ ਹੁੰਦਾ ਜਿਹੜਾ ਠੇਠ ਪੰਜਾਬੀ ਦਾ ਵਰਡ ਆ, ਪਰ ਕਿਤੇ ਨਾ ਕਿਤੇ ਜਿੱਦਾਂ ਕਿ ਪਿੰਡਾਂ ਦੇ ਵਿੱਚ ਹੁੰਦਾ ਤਿੱਖੜ ਦੁਪਹਿਰਾ। ਸੋ ਇਹਨਾਂ ਨੇ ਹਾਮੀ ਭਰ ਦਿੱਤੀ ਆ ਜੀ ਕਿ ਤਿੱਖੜ ਦੁਪਹਿਰਾ ਵੀ ਕਹਿ ਦਿੰਦੇ ਆ, ਤੇ ਬਾਕੀ ਸਿਖਰ ਦੁਪਹਿਰਾ ਤਾਂ ਹੁੰਦਾ ਹੀ ਆ। ਸੋ ਬਹੁਤ ਬਹੁਤ ਸ਼ੁਕਰੀਆ ਜੀ ਜਾਣਕਾਰੀ ਵਿੱਚ ਵਾਧਾ ਕਰਨ ਦੇ ਲਈ। ਸੋ ਲਓ ਜੀ, ਫਿਰ ਹੁਣ ਚੱਲਦੇ ਹਾਂ ਤੇ ਤੁਹਾਡੇ ਫਰਮਾਇਸ਼ ਤੇ ਗਾਣੇ ਛੱਡ ਕੇ ਜਾ ਰਹੇ ਹਾਂ, ਤੇ ਕੁਛ ਗਾਣੇ ਆ ਜਿਹੜੇ ਥੋੜੇ ਜਿਹੇ ਗਾਣੇ ਆ ਜਿਹੜੇ ਉਹ ਮੈਂ ਆਪਣੀ ਪਸੰਦ, ਪਰ ਤੁਸੀਂ ਕਿਤੇ ਨਾ ਜਾਣਾ, ਤੁਸੀਂ ਇਸੇ ਤਰ੍ਹਾਂ ਹੀ ਗਾਣਿਆਂ ਦਾ ਆਨੰਦ ਮਾਣਦੇ ਰਹੋ। ਤੇ ਇੱਕ ਗਾਣਾ ਆਇਆ ਜੀ ਸਟਾਈਲ ਬਾਈ ਦੀਪ ਚੰਡੂ, ਇਹ ਵੀ ਬੜਾ ਸੋਹਣਾ ਗਾਣਾ ਮਾ, ਹਨਾ ਤੁਸੀਂ ਸੁਣ ਲਿਓ ਆਪੇ। ਤੇ ਬਾਕੀ ਮਿਲਦੇ ਆ ਫਿਰ ਅਗਲੇ ਹਫਤੇ, ਤਦ ਤੱਕ ਦੇ ਲਈ ਰੱਬ ਰਾਖਾ।
ਸੁਪਨੇ ਲੱਗੇ ਆ ਮੈਨੂੰ, ਹਾਏ ਓ ਰੱਬ ਖੈਰ ਕਰੇ, ਆਪਾਂ ਦੋ ਤੋਂ ਲੱਗੇ ਆ ਇੱਕ ਹੋ, ਹਾਏ ਓ ਰੱਬ ਖੈਰ ਕਰੇ, ਤੇਰੇ ਸੁਪਨੇ ਲੱਗੇ ਆ ਮੈਨੂੰ, ਹਾਏ ਓ ਰੱਬ ਖੈਰ ਕਰੇ, ਆਪਾਂ ਦੋ ਤੋਂ ਲੱਗੇ ਆ ਇੱਕ ਹੋ, ਹਾਏ ਓ ਰੱਬ ਖੈਰ ਕਰੇ, ਹਾਏ ਓ ਰੱਬ ਖੈਰ